ਫਤਿਹ ਦੇ ਨਾਲ ਸਾਹਿਬਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਹੀ ਬਖਸ਼ਿਸ਼ ਹੋਈ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਜਿਨ੍ਹਾਂ ਨੇ ਆਪਣੀ ਬਖਸ਼ਿਸ਼ ਕਰਕੇ ਆਪਣੀਆਂ ਪਿਆਰੀਆਂ ਪਾਰੀਆਂ ਸੰਗਤਾਂ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਹੈ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਜੀ ਦੇ ਵਾਰ ਦੇ ਕੀਰਤਨ, ਉਸ ਤੋਂ ਉਪਰੰਤ ਸੁਖਮਨੀ ਸਾਹਿਬ ਜੀ ਦੇ ਪਾਠ, ਅਤੇ ਹੁਣੇ ਹੀ ਆਪ ਸੰਗਤਾਂ ਨੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜਥੇ ਦੇ ਪਾਸੋਂ ਬੜਾ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਭਾਈ ਸਾਹਿਬ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਕਿ ਸੰਗਤਾਂ ਨੂੰ ਗੁਰਸ਼ਬਦ ਦੇ ਨਾਲ ਜੋੜਿਆ ਹੈ। ਸਤਸੰਗ ਜੀ, ਮੈਂ ਸਾਰੀਆਂ ਹੀ ਬੇਨਤੀਆਂ ਨੂੰ, ਵੀਰਾਂ ਨੂੰ ਅਤੇ ਭੈਣਾਂ ਨੂੰ ਬੇਨਤੀ ਕਰਾਂਗਾ, ਕਿਉਂਕਿ ਐਤਵਾਰ ਦਾ ਦੀਵਾਨ ਹੈ, ਭਾਈ ਸਾਹਿਬ ਜੀ ਦਾ ਅੱਜ ਆਖਰੀ ਦੀਵਾਨ ਹੈ। ਆਪਾਂ ਲਾਗੇ ਲਾਗੇ ਨੂੰ ਹੋ ਕੇ ਅੱਗੇ ਅੱਗੇ ਨੂੰ ਆ ਜਾਓ ਸਾਰੇ ਜਾਣੇ, ਜਿੰਨੀ ਜਿੰਨੀ ਸਪੇਸ ਮਿਲਦੀ ਹੈ। ਠੰਡ ਦਾ ਮੌਸਮ ਹੈ, ਗਰਮੀ ਵੀ ਨਹੀਂ ਹੈਗੀ, ਸੋ ਮੁਸ਼ਕਲ ਨਹੀਂ ਹੋਣੀ ਚਾਹੀਦੀ। ਆਪਾਂ ਲਾਗੇ ਲਾਗੇ ਨੂੰ ਹੋ ਕੇ ਅੱਗੇ ਨੇ ਆ ਜਾਓ, ਤਾਂ ਕਿ ਜਿਹੜੀਆਂ ਸੰਗਤਾਂ ਬਾਅਦ ਵਿੱਚ ਆ ਰਹੀਆਂ ਹਨ ਉਹ ਪਿੱਛੇ ਆ ਕੇ ਸੱਜ ਸਕਦੀਆਂ ਹਨ, ਅਤੇ ਦੂਸਰੀਆਂ ਸੰਗਤਾਂ ਨੂੰ ਮੁਸ਼ਕਲ ਨਹੀਂ ਆਏਗੀ, ਅਤੇ ਵੱਧ ਤੋਂ ਵੱਧ ਸੰਗਤਾਂ ਦੀਵਾਨ ਹਾਲ ਦੇ ਵਿੱਚ ਫਿਰ ਸੱਜ ਸਕਦੀਆਂ ਹਨ, ਲਾਹੇ ਲੈ ਸਕਦੀਆਂ ਹਨ। ਮੈਂ ਭੈਣਾਂ ਨੂੰ ਵੀ ਇੱਧਰੋਂ ਬੇਨਤੀ ਕਰਾਂਗਾ, ਜ਼ਰੂਰ ਲਾਗੇ ਲਾਗੇ ਹੋੜ ਕੇ ਬੈਠ ਜਾਓ, ਪਲੀਜ਼ ਹੱਥ ਜੋੜ ਕੇ ਬੇਨਤੀ ਹੈ, ਕਿਉਂਕਿ ਸੰਗਤ ਜ਼ਿਆਦਾ ਹੈ ਅਤੇ ਦੀਵਾਨ ਹਾਲ ਉਸ ਹਿਸਾਬ ਦੇ ਨਾਲ ਘੱਟ ਹੈ। ਸੋ ਸਾਰੇ ਮੇਰੇ ਵੀਰ ਭਾਈ ਭੈਣ, ਪਲੀਜ਼ ਲਾਗੇ ਲਾਗੇ ਨੂੰ ਆ ਜਾਓ, ਤਾਂ ਕਿ ਆਪਾਂ ਵੱਧ ਤੋਂ ਵੱਧ ਸੰਗਤਾਂ ਦੀਵਾਨ ਦੇ ਵਾਲ ਦੇ ਵਿੱਚ ਜੁੜ ਬੈਠ ਕੇ ਲਾਹੇ ਲੈ ਸਕੀਏ ਜੀ। ਸੋ ਸਾਡੇ ਪਾਸ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਪਿਛਲੇ ਸੋਮਵਾਰ ਤੋਂ ਜਥੇ ਦੇ ਸਮੇਤ ਆਪਣੇ ਗੁਰੂ ਘਰ ਵਿਖੇ ਉਹਨਾਂ ਦੇ ਦੀਵਾਨ ਚੱਲ ਰਹੇ ਹਨ। ਅੱਜ ਇਸ ਫੇਰੀ ਦਾ ਉਹਨਾਂ ਦਾ ਆਖਰੀ ਦੀਵਾਨ ਹੈ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸੰਗਤਾਂ ਨੂੰ ਕੀਰਤਨ ਗੁਰਸ਼ਬਦ ਵਿਚਾਰ ਸਰਵਣ ਕਰਾਉਣ ਜੀ। ਸੋ ਆਓ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਤੋਂ ਉਹਨਾਂ ਦੇ ਜਥੇ ਦੇ ਪਾਸੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
ਧੰਨ ਵਾਹਿਗੁਰੂ ਸਾਹਿਬ ਜੀ। ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹਉ, ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋ। ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਕਾਤੀ ਅਕਿਰਤ ਕਣ, ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਟਾਡੀਆ। ਸਿਮਰ ਮਰੀਦਾ ਵਾ ਟਾਡੀਆ, ਸਤਿਗੁਰ ਬਖਸ਼ੰਦਾ, ਤੁਦਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾ ਉਹ ਨਾ ਜਾਣੈ ਮੇਰਾ। ਆਓ ਜੀ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ, ਕੋਈ ਰਸਨਾ ਵਾਂਝੀ ਨਾ ਰਵੇ। ਕੋਸ਼ਿਸ਼ ਕਰਿਓ ਵੀਰੋ, ਥੋੜ੍ਹਾ ਹੋਰ ਲਾਗੇ ਹੋ ਕੇ ਬੈਠ ਸਕੋ, ਪਿੱਛੇ ਹੋਰ ਸੰਗਤ ਜ਼ਿਆਦਾ ਬੈਠ ਜਾਏਗੀ। ਦਿੱਕਤ ਤਾਂ ਆਉਂਦੀ ਹੈ ਜਦੋਂ ਭੀੜੇ ਭੀੜੇ ਬੈਠਦੇ ਹਾਂ, ਪਰ ਟਰਾਈ ਕਰੋ ਕਿ ਹੋਰਾਂ ਨੂੰ ਥਾਂ ਮਿਲ ਜਾਏ, ਇੱਧਰਲੇ ਪਾਸੇ ਜਿੰਨਾ ਕੁ ਅੱਗੇ ਨੂੰ ਹੋਇਆ ਜਾਵੇ ਓਨਾ ਕੁ ਕੋਸ਼ਿਸ਼ ਕਰੋ, ਪਿੱਛੇ ਸੰਗਤ ਹੋਰ ਬਹਿ ਜਾਏਗੀ। ਭੈਣਾਂ ਨੂੰ ਵੀ ਬੇਨਤੀ ਹੈ ਜੀ, ਆਓ ਰਲ ਕੇ ਪੜ੍ਹੀਏ। ਐਸੀ ਐਸੀ ਲਾਲ, ਐਸੀ ਲਾਲ, ਐਸੀ ਇਹੋ ਜਿਹੀ, ਐਸੀ ਦਾ ਮਤਲਬ ਹੈ ਇਹੋ ਜਿਹੀ ਕਿਰਪਾ, ਲਾਲ ਮੇਰੇ ਰੱਬ, ਲਾਲ ਦਾ ਅਰਥ ਹੈ ਰੱਬ, ਜਿਵੇਂ ਪਿਆਰ 'ਚ ਮਾਵਾਂ ਪੁੱਤ ਨੂੰ ਲਾਲ ਕਹਿ ਦਿੰਦੀ ਹੈ, ਲਾਲ ਮਤਲਬ ਰੱਬ ਮੇਰੇ ਰੱਬ ਜੀ, ਇਹੋ ਜਿਹੀ ਕਿਰਪਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਤੇਰੇ ਬਿਨਾਂ ਕੌਣ ਕਰ ਸਕਦਾ, ਤੂੰ ਹੈ ਜਿਹੜਾ ਗਰੀਬਾਂ ਨੂੰ ਉੱਚੇ ਕਰ ਦੇਣਾ, ਨਿਮਾਣਿਆਂ ਨੂੰ ਮਾਣ ਬਖਸ਼ ਦੇਣਾ ਹੈ, ਤੂੰ ਹੈ ਜਿਹੜਾ ਉੱਚਾ ਕਰਨ ਵਾਲਾ, ਉੱਚਾ ਤੇਰੇ ਬਿਨਾਂ ਕੋਈ ਨਹੀਂ ਕਰ ਸਕਦਾ। ਹੁਣ ਆ ਧਿਆਨ ਨਾਲ ਸਮਝਣ ਵਾਲਾ ਨੁਕਤਾ ਹੈ, ਆਓ ਸਾਰੇ ਪਹਿਲਾਂ ਰਲ ਕੇ ਸ਼ਬਦ ਪੜ੍ਹਦੇ ਹਾਂ, ਬਾਅਦ 'ਚ ਇਹਨੂੰ ਸਮਝਦੇ ਹਾਂ। ਉੱਚਾ ਸੋਚ ਵਾਲੇ ਪਾਸਿਓਂ ਹੋਣਾ, ਮਨ ਨੀਵਾਂ, ਅੱਗੇ ਬੋਲੋ ਮੱਤ ਉੱਚੀ। ਉੱਚਾ ਹੋਣ ਦਾ ਅਰਥ ਇਹਦੇ 'ਚ ਲੈਣਾ, ਇਹਨੂੰ ਦੂਜੇ ਪਾਸੇ ਨਾ ਲੈ ਜਾਈਏ ਕਿਤੇ ਵੀ ਫਲਾਣਾ ਬੰਦਾ ਤੇ ਬੜਾ ਲੀਡਰ ਵੱਡਾ, ਉਹ ਤੇ ਬੜਾ ਉੱਚਾ ਹੈ, ਫਲਾਣਾ ਬੰਦਾ ਤੇ ਪੈਸੇ 'ਚ ਬਹੁਤ ਉੱਚਾ ਹੈ। ਨਹੀਂ, ਮੱਤ ਉੱਚੀ, ਤੇ ਮੱਤ ਉੱਚੀ ਕੰਡਿਆਂ ਤੇ ਸੌਣ ਵਾਲੇ ਦੀ ਵੀ ਹੋ ਸਕਦੀ ਹੈ, ਮੱਤ ਉੱਚੀ ਸੱਥਰਾਂ ਤੇ ਸੌਣ ਵਾਲੇ ਦੀ ਵੀ ਹੋ ਸਕਦੀ। ਮੱਤ ਉੱਚੀ ਹੈ ਤੇ ਛੱਪਰੀ 'ਚ ਬੈਠਾ ਵੀ ਮਸਤ ਬੈਠਾ, ਆਨੰਦ 'ਚ ਬੈਠਾ, ਖੇੜੇ 'ਚ ਬੈਠਾ, ਚੜ੍ਹਦੀ ਕਲਾ 'ਚ ਬੈਠਾ, ਖੇਡ ਸਾਰੀ ਮੱਤ ਉੱਚੀ ਦੀ ਹੈ। ਉੱਚਾ ਕਰਦੇ ਬਿੰਦਾ ਮੇਰਾ ਮਾਲਕ, ਤੇਰੇ ਬਿਨਾਂ ਕੋਈ ਉੱਚ। ਵੇਖੋ ਨਾਮਦੇਵ, ਕਬੀਰ, ਤਲੋਚਨ, ਸਦਨਾ ਸੈਨ ਤਰੇ, ਭਗਤ ਰਵਿਦਾਸ ਜੀ ਕਹਿੰਦੇ ਸਾਰੇ ਗਰੀਬ ਹੀ ਸੀ, ਬਾਹਰੋਂ ਗਰੀਬ ਸੀ ਪਰ ਅੰਦਰੋਂ ਇਹਨਾਂ ਵਰਗਾ ਅਮੀਰ ਕੋਈ ਨਹੀਂ ਸੀ। ਭਾਵ ਅਕਲ ਵਾਲਾ ਪੱਖ ਸੀ ਜਿਹੜਾ ਉਹ ਬੜਾ ਸਟਰੋਂਗ ਸੀ, ਸਮਝ ਵਾਲਾ ਜਿਹੜਾ ਪੱਖ ਸੀ ਬੜਾ ਸਟਰੋਂਗ ਸੀ, ਜਿਹੜਾ ਮਾਇੰਡ ਡਿਵੈਲਪ ਦੀ ਗੱਲ ਹੈ ਉਹ ਇਹਨਾਂ ਦਾ ਬੜਾ ਕਮਾਲ ਦਾ ਸੀ। ਸਰੀਰ ਕਰਕੇ ਭਾਵੇਂ ਗਰੀਬੀ 'ਚ ਹੀ ਰਹੇ, ਭਾਵੇਂ ਛੱਪਰੀਆਂ 'ਚ ਹੀ ਰਹੇ, ਭਾਵੇਂ ਕੱਚਿਆਂ ਕੋਠਿਆਂ 'ਚ ਹੀ ਰਹੇ, ਇਹ ਗਰੀਬੀ ਸਾਰੀ ਇਹਨਾਂ ਦੀ ਬਾਹਰਲੀ ਸੀ ਪਰ ਅੰਦਰੋਂ ਜਿੰਨੇ ਵੀ ਇਹ ਹੋਏ ਹੈ, ਨਾਮਦੇਵ, ਕਬੀਰ, ਤਲੋਚਨ, ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਰੈ। ਜਿਵੇਂ ਆਪਾਂ ਕਹਿੰਦੇ ਮੇਰਾ ਨਹੀਂ ਜੀ ਸਰਦਾ, ਮੈਂ ਲੰਗਰ ਨਹੀਂ ਕਰਾ ਸਕਦਾ, ਮੇਰਾ ਨਹੀਂ ਜੀ ਸਰਦਾ, ਮੈਂ ਘਰ ਨਹੀਂ ਬਣਾ ਸਕਦਾ। ਇੱਕ ਤਾਂ ਬੰਦਾ ਸਰਦਾ ਹੈ, ਕਰ ਸਕਦਾ, ਸਰਦਾ ਮਤਲਬ ਇਹਨੂੰ ਸਰਦਾ ਹੈ, ਇਹ ਕਰ ਸਕਦਾ ਹੈ। ਮੇਰਾ ਰੱਬ ਕਹਿੰਦੇ ਜੇ ਚਾਹਵੇ ਉਹਦੇ ਨਿਯਮ ਇੱਦਾਂ ਦੇ ਬਣਾਵੇ ਨੇ, ਜੇ ਬੰਦਾ ਉੱਚਾ ਹੋਣਾ ਚਾਹਵੇ ਤਾਂ ਉੱਚਾ ਹੋ ਸਕਦਾ ਹੈ, ਪਰ ਕਿਹੜੇ ਪੱਖ ਤੋਂ? ਮੱਤ ਉੱਚੀ। ਕਈ ਬੰਦੇ ਸਾਰੀ ਜ਼ਿੰਦਗੀ ਜ਼ੋਰ ਬਹੁਤ ਲਾਉਂਦੇ ਆ, ਅਮੀਰ ਨਹੀਂ ਹੋ ਪਾਉਂਦੇ, ਕੋਸ਼ਿਸ਼ ਕਰਦੇ ਵੀ ਅਮੀਰ ਹੋਣਾ, ਪਰ ਮੱਤ ਉੱਚੀ ਹੈ ਜੇ ਤੇ ਖੁਸ਼ ਰਹਿਣ ਦੀ ਕਲਾ ਸਿੱਖ ਗਏ, ਫਿਰ ਭਾਵੇਂ ਗਰੀਬੀ ਹੈ ਭਾਵੇਂ ਅਮੀਰੀ ਹੈ, ਆਪਣੇ ਆਪ ਨੂੰ ਮੇਨਟੇਨ ਕਰ ਲੈਂਦੇ ਹੈ, ਬੈਲੈਂਸ ਰੱਖ ਲੈਂਦੇ ਹੈ। ਇਸ ਕਰਕੇ ਆਓ ਮੇਰੇ ਰੱਬ ਜੀ, ਤੂੰ ਖੇਡ ਇੱਦਾਂ ਦੀ ਰਚੀ ਹੈ, ਤੂੰ ਗਰੀਬਾਂ ਨੂੰ ਉੱਚਾ ਕਰਨ ਵਾਲਾ ਹੈ, ਤੇਰਾ ਨਿਯਮ ਹੈ ਜਿੱਥੇ ਜੇ ਚਾਹਣ ਕੋਈ ਮੱਤ ਨੀਵੀਂ ਵਾਲੇ ਉੱਚਾ ਹੋਣਾ ਤੇ ਹੋ ਸਕਦੇ ਹੈ, ਇਹਦੇ 'ਚ ਕੋਈ ਦੋ ਰਾਵਾਂ ਹੈ ਹੀ ਨਹੀਂ। ਐਸੀ 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 ਲਾ ਐਸੀ ਐਸੀ ਲਾ ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ ਕਰੇ, ਐਸੀ ਐਸੀ ਲਾ ਐਸੀ ਐਸੀ ਲਾ ਤੁਝ ਬਿਨ ਕੌਣ ਕਰੇ, ਤੁਝ ਬਿਨ ਐਸੀ ਲਾ ਐਸੀ ਐਸੀ ਲਾ ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ ਕਰੇ, ਐਸੀ ਐਸੀ ਲਾ ਗਰੀਬ ਨਿਵਾਜ ਗੁਸਈਆ ਮੇਰਾ, ਗਰੀਬ ਨਿਵਾਜ ਗੁਸਈਆ ਮੇਰਾ, ਗਰੀਬ ਨਿਵਾਜ ਗੁਸਈਆ ਮੇਰਾ, ਗਰੀਬ ਨਿਵਾਜ ਗੁਸਈਆ, ਨਿਵਾਜ ਗੁਸਈਆ ਮੇਰਾ, ਗਰੀਬ ਨਿਵਾਜ ਗੁਸਈਆ ਮੇਰਾ, ਗਰੀਬ ਨਿਵਾਜ ਗੁਸਈਆ हाथ छतर धरे हाथ छतर धरे तुझ बिन खां रे तुझ बिन खां
ऐसी ऐसी ला ऐसी ऐसी ला तुझ बिन खां करे तुझ बिन खां करे
ऐसी ऐसी ला ऐसी संगो ना जी तुझ बिन करे तुझ बिन वाहे गुरु 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 वाहेगुरु 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 वाहेगुरु
Oh ਹਰ ਜੀਓ ਤੇ ਸਭ ਸਰ ਹੈ ਉੱਚ ਕਰੇ ਮੇਰਾ ਗੋਬਿੰਦ ਜਿਹ ਉੱਚ ਕਰੇ ਮੇਰਾ ਗੋਬਿੰਦ ਜਿਹ ਉੱਚ ਕਰੇ ਮੇਰਾ ਗੋਬਿੰਦ
ਸਭ ਤੇਰਾ ਜੀਓ ਪਿੰਡ ਸਭ ਤੇਰਾ
ਜੀਓ ਪਿੰਡ ਸਭ ਤੇਰਾ ਜੀਓ ਪਿੰਡ ਸਭ ਤੇਰਾ
ਜੀਓ ਪਿੰਡ ਸਭ ਤੇਰਾ ਜੀਓ ਪਿੰਡ ਸਭ ਤੇਰਾ ਜੀਓ ਪਿੰਡ ਸਭ ਤੇਰਾ ਜੀਓ
ਬੋਲੋ
ਸਭ ਤੇਰਾ
ਹਾਂਜੀ ਜੀਓ ਪਿੰਡ ਸਭ ਤੇਰਾ ਜੀਓ ਪਿੰਡ ਸਭ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕਹੋ ਨਾਨਕ ਸਭ ਤੇਰੀ ਵਡਿਆਈ
ਕਹੋ ਨਾਨਕ ਸਭ ਤੇਰੀ ਵਡਿਆਈ ਕਹੋ ਨਾਨਕ ਸਭ ਤੇਰੀ ਵਡਿਆਈ
ਕਹੋ ਨਾਨਕ ਸਭ ਤੇਰੀ ਵਾਹ ਵਾਹ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣ ਮੇਰੋ ਕੋਈ ਨਾ ਉਹ ਨਾ ਜਾਣ ਨਾ ਉਹ ਨਾ ਜਾਣ ਮੇਰੋ ਕੋਈ ਨਾ ਉਹ ਨਾ ਜਾਣ ਮੇਰਾ
ਕੋਈ ਨਾ ਉਹ ਨਾ ਜਾਣ ਮੇਰਾ ਕੋਈ ਨਾ ਉਹ ਨਾ ਜਾਣ ਮੇਰਾ ਕੋਈ ਨਾ ਉਹ ਨਾ ਜਾਣ ਮੇਰਾ ਕੋਈ ਨਾ ਉਹ ਨਾ ਜਾਣ ਮੇਰਾ
ਕੀ ਕੋਈ ਨਾ ਉਹ ਨਾ ਜਾਣ ਬੋਲੋ ਕੋਈ ਨਾ ਉਹ ਨਾ ਜਾਣ ਸੰਗੋ ਨਾ ਹਾਂ ਇੱਕ ਵਾਰ
ਕੋਈ ਨਾ ਉਹ ਨਾ ਜਾਣ ਮੇਰਾ
ਕੋਈ ਨਾ ਉਹ ਨਾ ਜਾਣ
ਕੋਈ ਨਾ
ਉਹ ਨਾ ਜਾਣ ਨਾ ਉਹ ਨਾ ਜਾਣ ਮੇਰਾ ਨਾ ਉਹ ਨਾ ਜਾਣ ਕੋਈ ਨਾ ਉਹ ਨਾ ਜਾਣ ਨਾ ਉਹ ਨਾ ਜਾਣ ਮੇਰਾ
ਕੋਈ ਨਾ ਉਹ ਨਾ ਜਾਣ ਮੇਰਾ
ਕੋਈ ਨਾ ਉਹ ਨਾ ਜਾਣ ਜੀ ਕੋਈ ਨਾ ਉਹ ਨਾ ਜਾਣ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕਹੋ ਨਾਨਕ ਸਭ ਤੇਰੀ ਵਡਿਆਈ
ਕਹੋ ਨਾਨਕ ਸਭ ਤੇਰੀ ਵਡਿਆਈ ਕਹੋ ਨਾਨਕ ਸਭ ਤੇਰੀ ਵਡਿਆਈ
ਜੀ ਕਹੋ ਨਾਨਕ ਸਭ ਤੇਰੀ ਵਡਿਆਈ
ਕਹੋ ਨਾਨਕ ਸਭ ਤੇਰੀ ਵਡਿਆਈ
ਸਤਸੰਗਤ ਜੀ ਆਓ ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਅੱਜ ਐਤਵਾਰ ਦੂਰੋਂ ਨੇੜਿਓਂ ਚੱਲ ਕੇ ਰਲ ਮਿਲ ਕੇ ਹਾਜ਼ਰੀ ਭਰਨ ਵਾਸਤੇ ਇਕੱਠੇ ਹੋਏ ਹਾਂ ਜਿਤਨਾ ਕੁ ਸਮਾਂ ਸਾਡੇ ਪਾਸ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਅੱਜ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਕੁਛ ਵੀਰ ਭਰਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਰਹੇ ਹੋਣਗੇ ਇਕਾਗਰਚਿਤ ਹੋ ਕੇ ਬੈਠਣ ਦਾ ਯਤਨ ਕਰੀਏ ਕੋਸ਼ਿਸ਼ ਕਰੀਏ ਸੋ ਜਿਹੜੀ ਆਪਾਂ ਗੱਲ ਸ਼ੁਰੂ ਵਿੱਚ ਕਰਦੇ ਸੀ ਨਾ ਕਿ ਮਨ ਨੀਵਾਂ ਮਤ ਉੱਚੀ ਸਾਡੀ ਜਿਹੜੀ ਮਤ ਹੈ ਉਹ ਉੱਚੀ ਹੋਣੀ ਚਾਹੀਦੀ ਇਮੋਸ਼ਨ ਹੋਣੇ ਜਿਹੜੇ ਹੈ ਨਾ ਬੰਦੇ ਵਿੱਚ ਬੜੇ ਜ਼ਰੂਰੀ ਹੈ ਜਜ਼ਬਾਤ ਜਿਨ੍ਹਾਂ ਨੂੰ ਆਪਾਂ ਪੰਜਾਬੀ 'ਚ ਕਹਿੰਦੇ ਬੰਦਾ ਜਜ਼ਬਾਤੀ ਹੋਣਾ ਚਾਹੀਦਾ ਜਜ਼ਬਾਤਾਂ ਬਿਨਾਂ ਜ਼ਿੰਦਗੀ ਜਿਹੜੀ ਹੈ ਨਾ ਉਹ ਤਾਂ ਬੰਦਾ ਬੜਾ ਭੈੜਾ ਲੱਗਦਾ ਜਿਹਦੇ ਵਿੱਚ ਜਜ਼ਬਾਤ ਹੀ ਨਾ ਹੋਣ ਜਜ਼ਬਾਤੀ ਹੋਣਾ ਬੜਾ ਜ਼ਰੂਰੀ ਹੈ ਪਰ ਜਜ਼ਬਾਤਾਂ ਨੂੰ ਕੰਟਰੋਲ ਕਰਨ ਵਾਸਤੇ ਇੰਟੈਲੀਜੈਂਟ ਹੋਣਾ ਉਹ ਉਦੋਂ ਵੀ ਜ਼ਰੂਰੀ ਹੈ ਇਮੋਸ਼ਨਲੀ ਇੰਟੈਲੀਜੈਂਟ ਚਾਹੀਦਾ ਬੰਦਾ ਅਤੇ ਜੇ ਜਜ਼ਬਾਤਾਂ ਨੂੰ ਉਹਦਾ ਗਿਆਨ ਕੰਟਰੋਲ ਨਾ ਕਰੇਗਾ ਫਿਰ ਜਜ਼ਬਾਤ ਹਾਵੀ ਹੋ ਕੇ ਸਾਡਾ ਬਹੁਤ ਵੱਡਾ ਨੁਕਸਾਨ ਜ਼ਿੰਦਗੀ ਵਿੱਚ ਕਰਦੇ ਹੈ ਜਜ਼ਬਾਤ ਜਿਹੜੇ ਹੈ ਉਹ ਸਾਡਾ ਨੁਕਸਾਨ ਉਦੋਂ ਕਰਦੇ ਹੈ ਜਦੋਂ ਉਹਨਾਂ ਦੀ ਅਗਵਾਈ ਗਿਆਨ ਨਾ ਕਰੇ ਜਿਹੜੀ ਸਾਡੀ ਨੌਲੇਜ ਹੈ ਉਹ ਸਾਡੇ ਇਮੋਸ਼ਨ ਜਿਹੜੇ ਹੈ ਉਹਨਾਂ ਨੂੰ ਕੰਟਰੋਲ ਕਰਕੇ ਰੱਖੇ ਇਸ ਕਰਕੇ ਅਸੀਂ ਗਿਆਨ ਗੁਰੂ ਜਦੋਂ ਕਹਿੰਦੇ ਹਾਂ ਗਿਆਨ ਮਤਲਬ ਸਮਝ ਨੌਲੇਜ ਅਕਲ ਤੇ ਜਿਹੜੇ ਗੁਰੂ ਦੇ ਪਿਆਰੇ ਗਿਆਨਵਾਨ ਬਣ ਗਏ, ਸਮਝਦਾਰ ਬਣ ਗਏ, ਉਹ ਇਦਾਂ ਕਹਿ ਲਓ ਵੀ ਇਮੋਸ਼ਨਲੀ ਇੰਟੈਲੀਜੈਂਟ ਬਣ ਗਏ। ਤੇ ਬੰਦਾ ਸਮਝਦਾਰ ਹੋਵੇ, ਉਹਦੀ ਹਰ ਗੱਲ ਹੈ ਜਿਹੜੀ ਉਹ ਬੜੀ ਪਿਆਰੀ ਤੇ ਸੋਹਣੀ ਲੱਗੇ। ਜਦੋਂ ਗਿਆਨਵਾਨ ਹੋ ਕੇ, ਅਕਲਵਾਨ ਹੋ ਕੇ ਜ਼ਿੰਦਗੀ ਜਿਉਂਦਾ ਹੈ ਤੇ ਜ਼ਿੰਦਗੀ ਜਿਉਣ ਦਾ ਆਨੰਦ ਹੀ ਫੇਰ ਆਉਂਦਾ। ਇੱਧਰ ਧਿਆਨ ਰੱਖਿਓ ਪਿਆਰਿਓ, ਹਾਜ਼ਰ ਜੀ, ਹਰ ਵੇਲੇ ਹਰ ਜਗ੍ਹਾ ਹਰ ਥਾਂ ਪਰਮਾਤਮਾ ਨੂੰ ਚੇਤੇ ਰੱਖੇ, ਮਨ ਬਚ ਕ੍ਰਮ ਪ੍ਰਭ ਆਪਣਾ ਧਿਆਈ, ਨਾਨਕ ਦਾਸ ਤੇਰੀ ਸ਼ਰਨ ਆਈ। ਬੰਦਾ ਮਨ ਕਰਕੇ ਬਚਨ ਕਰਕੇ, ਮਨ ਬਚਨ ਤੇ ਕਰਮ ਇਹਦੇ ਕਰਕੇ ਪਰਮਾਤਮਾ ਨੂੰ ਧਿਆਨ ਵਿੱਚ ਰੱਖੇ। ਰੱਬ ਨੂੰ ਧਿਆਨ ਵਿੱਚ ਰੱਖਣਾ ਕੀ ਹੈ? ਹੁਣ ਜੇ ਕੋਈ ਤੁਹਾਨੂੰ ਬੰਦਾ ਕਵੇ ਆਸਟ੍ਰੇਲੀਆ ਨੂੰ ਧਿਆਨ 'ਚ ਰੱਖਿਓ, ਕੀ ਰੱਖਣਾ ਆਸਟ੍ਰੇਲੀਆ ਦਾ ਧਿਆਨ ਵਿੱਚ? ਵੀ ਜੇ ਤੂੰ ਆਸਟ੍ਰੇਲੀਆ ਰਹਿਣਾ, ਆਸਟ੍ਰੇਲੀਆ ਨੂੰ ਧਿਆਨ 'ਚ ਰੱਖੀ, ਕੀ ਭਲਾ? ਆਸਟ੍ਰੇਲੀਆ ਦਾ ਲੋ ਕਾਨੂੰਨ, ਜਦੋਂ ਤੁਹਾਨੂੰ ਆਸਟ੍ਰੇਲੀਆ ਧਿਆਨ ਵਿੱਚ ਰੱਖਣ ਨੂੰ ਕਿਹਾ ਜਾਂਦਾ ਹੈ ਤਾਂ ਇਹਦਾ ਅਰਥ ਹੈ ਜਿਹੜਾ ਆਸਟ੍ਰੇਲੀਆ ਦਾ ਕਾਨੂੰਨ ਹੈ ਉਹਨੂੰ ਧਿਆਨ 'ਚ ਰੱਖਿਓ, ਇਹੀ ਕਹਾਂਗੇ ਨਾ ਆਪਾਂ। ਇਸੇ ਤਰ੍ਹਾਂ ਜਦੋਂ ਸਾਨੂੰ ਰੱਬ ਧਿਆਨ ਵਿੱਚ ਰੱਖਣ ਨੂੰ ਕਿਹਾ ਜਾਂਦਾ ਹੈ ਕਿ ਪਰਮਾਤਮਾ ਨੂੰ ਧਿਆਨ ਵਿੱਚ ਰੱਖਿਓ, ਇਹਦਾ ਮਤਲਬ ਹੈ ਲਾਅ ਆਫ ਨੇਚਰ, ਕੁਦਰਤ ਦਾ ਜਿਹੜਾ ਕਾਨੂੰਨ ਹੈ ਉਹਨੂੰ ਧਿਆਨ 'ਚ ਰੱਖਿਓ, ਹਰ ਵੇਲੇ ਹਰ ਥਾਂ ਹਰ ਜਗ੍ਹਾ। ਇਹਨੂੰ ਕਹਿੰਦੇ ਆ ਮਨ ਕਰਕੇ ਵੀ ਰੱਬ ਨੂੰ ਯਾਦ ਰੱਖਦਾ ਹੈ, ਅੰਦਰ ਹਰ ਵੇਲੇ ਧਿਆਨ 'ਚ ਹੀ ਹੈ, ਅਤੇ ਜੀਭ ਤੋਂ ਵੀ ਕੁਛ ਐਸਾ ਨਹੀਂ ਬੋਲਦਾ ਜਿਹਦੇ ਕਰਕੇ ਜੋ ਗਲਤ ਹੋਵੇ, ਜੀਭ ਤੋਂ ਵੀ। ਅਤੇ ਉਹਦੇ ਕੰਮਾਂ ਵਿੱਚ ਵੀ ਪਰਮਾਤਮਾ ਦੀ ਯਾਦ ਹੁੰਦੀ, ਉਹਦੇ ਕੰਮ ਵੀ ਕੁਛ ਗਲਤ ਨਹੀਂ ਹੁੰਦੇ। ਇਹਨੂੰ ਕਹਿੰਦੇ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਬੰਦੇ ਨੂੰ ਰੱਬ ਯਾਦ ਹੈ। ਇਹਨੂੰ ਕਹਿੰਦੇ ਹੈ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਚੇਤੇ ਆਵੇ। ਤਿੰਨ ਵਾਰੀ ਕਹਿੰਦੇ ਹਨ ਅਰਦਾਸ 'ਚ, ਆਪਾਂ ਕਹਿੰਦੇ ਜਿਨ੍ਹਾਂ ਨੇ ਵੀ ਅੱਖਰ ਅਰਦਾਸ ਵਿੱਚ ਸ਼ਾਮਿਲ ਕੀਤੇ ਹੈ, ਇਹਦਾ ਮਤਲਬ ਤਿੰਨ ਵਾਰ ਵਾਹਿਗੁਰੂ 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 ਚੇਤੇ ਆਵੇ ਵੀ ਬੰਦਾ ਕੰਮਾਂ 'ਚ ਵੀ ਰੱਬ ਨੂੰ ਯਾਦ ਰੱਖੇ, ਮਨ ਮਾਇੰਡ 'ਚ ਵੀ ਹਰ ਵੇਲੇ ਲਾਅ ਆਫ ਨੇਚਰ ਰਵੇ, ਜੀਭ ਤੋਂ ਵੀ ਕੁਛ ਐਸਾ ਨਾ ਬੋਲੇ ਜਿਹਦੇ ਨਾਲ ਗਲਤ ਹੋਵੇ ਕੁਛ, ਅਤੇ ਕੰਮਾਂ ਵਿੱਚ ਵੀ ਉਹਦਿਆਂ ਵਿੱਚੋਂ ਪਰਮਾਤਮਾ ਦੀ ਯਾਦ ਝਲਕਣੀ ਚਾਹੀਦੀ। ਠੱਗੀ ਤਾਂ ਨਹੀਂ ਮਾਰੀ ਕਿਸੇ ਨਾਲ ਇਹਨੇ, ਬੇਈਮਾਨੀ ਤਾਂ ਨਹੀਂ ਨਾ ਕੀਤੀ। ਬੰਦਾ ਕੱਚਾ ਹੈ ਜੀ, ਫਸ ਗਿਆ ਬੰਦੇ ਦੇ ਕੋਲ, ਕਿਸੇ ਬੰਦੇ ਕੋਲ ਫਸ ਗਿਆ ਕੱਚਾ ਬੰਦਾ, 5 ਸਾਲ ਕੰਮ ਕਰਾਉਂਦਾ ਰਿਹਾ, ਦਿੰਦੇ ਹਾਂ ਪੈਸੇ, ਦਿੰਦੇ ਹਾਂ ਦਿੰਦੇ, ਮਾੜਾ ਮਾੜਾ ਖਰਚਾ ਦੇਈ ਗਿਆ, ਬਾਕੀ ਤੇਰੇ ਜਮ੍ਹਾਂ ਹੀ ਹੈ, ਸੇਵਿੰਗ ਹੈ ਤੇਰੀ, ਦੇ ਦਿਆਂਗੇ, 5 ਸਾਲਾਂ ਬਾਅਦ ਲੱਤ ਮਾਰਤੀ ਜਾਂ ਕਰ ਲੈ, ਕੀ ਕਰਨਾ ਦੱਸ, ਕਿੱਥੇ ਅਪਲਾਈ ਕਰੇਗਾ ਹੁਣ? ਤੇ ਦੱਸੋ ਇਹ ਖੂਨ ਪੀਣਾ ਨਹੀਂ ਹੁੰਦਾ? ਜਿਹੜਾ ਬੰਦਾ ਕਿਸੇ ਗਰੀਬ ਦਾ, ਹੁਣ ਇੱਥੇ ਦੀ ਗੱਲ ਛੱਡੋ, ਇੱਥੇ ਵੀ ਕਈ ਕਰਦੇ ਹੀ ਹੋਣਗੇ, ਇੰਡੀਆ 'ਚ ਵੀ ਹੁਣ ਬੰਦਾ, ਕਈ ਬੰਦੇ 15-15 ਸਾਲ ਬਈਆਂ ਨੂੰ ਰੱਖ ਲੈਂਦੇ ਆ, ਮੁੜ ਕੇ ਲੱਤ ਮਾਰਦੇ, ਭੱਜ ਇੱਥੋਂ, ਸਾਲ ਕੰਮ ਕਰਾ ਕੇ ਭਜਾ ਦਿੰਦੇ ਆ। ਆ ਸਾਡੇ ਜੇ ਮੇਰੇ ਨਾਲ ਹੈ ਸਿੰਘ, ਅਮਰੀਕਾ ਵਿੱਚ ਹੀ ਰਹਿੰਦਾ, ਕੰਮ ਕਰਦਾ, ਉੱਥੇ ਟੈਕਸੀ ਵਗੈਰਾ ਚਲਾਉਂਦਾ, ਕਹਿੰਦਾ ਸਾਡਾ ਹੀ ਪੰਜਾਬੀ ਸੀ ਮੇਰੇ ਨਾਲ ਬਹਿ ਗਿਆ, $40 ਬਣੇ, ਅਤੇ ਆਪਣੇ ਏਰੀਏ ਦੇ ਵਿੱਚ ਪਤਾ ਨਹੀਂ ਜਦੋਂ ਕਹਿੰਦਾ ਇੱਦਾਂ ਉੱਤਰ, ਪਤਾ ਹੀ ਨਹੀਂ ਕਿੱਧਰ ਚਲਿਆ ਗਿਆ, ਇੱਕਦਮ ਤਾਕੀ ਖੋਲ੍ਹੀ, ਦੌੜ ਹੀ ਗਿਆ, ਦਿੱਤੇ ਹੀ ਨਹੀਂ ਪੈਸੇ, $40 ਸੀ, ਕਹਿੰਦੇ ਹੁਣ ਮੈਂ ਲੱਭਾਂ ਕਿੱਥੇ ਉਹਨੂੰ ਭੀੜ ਦੇ ਵਿੱਚ, ਇੱਕਦਮ ਇੱਥੇ ਰੋਕੀ ਜਰਾ, ਉੱਤਰਿਆ ਫਟਾਫਟ ਤਾਕੀ ਖੋਲ੍ਹ ਕੇ ਅਤੇ ਉਹ ਗਿਆ, ਹੁਣ ਲੱਭੀਏ ਕਿੱਥੋਂ ਬੰਦਾ, ਇਹ ਕੀ ਹੈ? ਹੁਣ ਜੇ ਉਹ ਬੰਦਾ ਬਾਹਰ ਜਾ ਕੇ ਕਹੇ ਅਸੀਂ ਤਾਂ ਵੈਜੀਟੇਰੀਅਨ ਹੁੰਦੇ ਹਾਂ, ਵੀ ਖੂਨ ਤਾਂ ਪੀ ਵੀ ਜਾਂਦਾ, ਹੋਰ ਦੱਸ ਤੂੰ ਕੀ ਕਰੇਗਾ? ਜੇ ਹੋਵੇ ਬੰਦਾ ਇੱਦਾਂ ਦਾ, ਮਹਾਰਾਜ ਕਹਿੰਦੇ ਠੱਗ ਖਾਧਾ ਮੁਰਦਾ, ਠੱਗੀਆਂ ਮਾਰ ਕੇ ਖਾਣ ਵਾਲੇ ਮਾਸ ਖਾ ਰਹੇ ਆ, ਵੈਜੀਟੇਰੀਅਨ ਦਾ ਦਾਵਾ ਨਾ ਕਰਨ, ਕਿਸੇ ਦਾ ਹੱਕ ਦੱਬ ਕੇ ਮਾਰਨ ਵਾਲੇ, ਕਹਿੰਦੇ ਹਿੰਦੂ ਕਹਿੰਦਾ ਮੈਂ ਗਾਂ ਨਹੀਂ ਖਾਂਦਾ, ਮੁਸਲਮਾਨ ਕਹਿੰਦਾ ਮੈਂ ਸੂਰ ਨਹੀਂ ਖਾਂਦਾ, ਪਰ ਕਹਿੰਦੇ ਪਰਾਇਆ ਹੱਕ ਖਾਣ ਵਾਲਿਆ, ਹਿੰਦੂਆ ਜੇ ਪਰਾਇਆ ਹੱਕ ਖਾਂਦਾ ਤਾਂ ਗਾਂ ਖਾਧੀ ਗਈ, ਅਤੇ ਮੁਸਲਮਾਨਾਂ ਤੂੰ ਕਹਿੰਦਾ ਮੈਂ ਮਾਸ ਨਹੀਂ ਖਾਂਦਾ, ਸੂਰ ਨਹੀਂ ਖਾਂਦਾ, ਜੇ ਪਰਾਇਆ ਹੱਕ ਖਾਂਦਾ ਤਾਂ ਤੇਰਾ ਤੋਂ ਮਾਸ ਖਾਧਾ ਗਿਆ, ਤੂੰ ਬੰਦੇ ਦਾ ਖੂਨ ਪੀ ਰਿਹਾ, ਤੂੰ ਕਹਿੰਦਾ ਮੈਂ ਸੂਰ ਦਾ ਖੂਨ ਨਹੀਂ ਪੀਤਾ, ਤੂੰ ਤਾਂ ਬੰਦੇ ਦਾ ਖੂਨ ਪੀਤਾ। ਕਿਸੇ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲੇ, ਖਤਮ ਕਰਨ ਵਾਲੇ ਜਿਹੜੇ ਬੰਦੇ ਹੈ ਉਹ ਖੂਨ ਪੀਣੇ ਨਹੀਂ, ਤਾਂ ਹੋਰ ਕੀ ਹੈ, ਵੈਜੀਟੇਰੀਅਨ ਦਾ ਦਾਵਾ ਕਰਦੇ ਹੈ। ਧਿਆਨ ਰੱਖਿਓ ਗੁਰਬਾਣੀ ਨੂੰ ਸਮਝ ਕੇ ਵੇਖੀਏ ਕਿੰਨੀ ਪਿਆਰੀ ਜ਼ਿੰਦਗੀ ਬਣੇ ਜੇ ਕਿਤੇ ਅਸੀਂ ਇਹਨਾਂ ਨੁਕਤਿਆਂ ਨੂੰ ਸਮਝ ਕੇ ਵੇਖੀਏ। ਮਹਾਰਾਜ ਕਹਿੰਦੇ ਠੱਗ ਖਾਣ ਠੱਗੀਆਂ ਮਾਰ ਕੇ ਖਾਣ ਵਾਲਾ ਮਾਸ ਖਾ ਰਿਹਾ ਹੈ। ਜੇ ਮੈਂ ਤੁਹਾਨੂੰ ਇੱਥੇ ਬੈਠਾ ਸਟੇਜ 'ਤੇ ਕਹਾਂ ਤੁਸੀਂ ਕਹੋ ਪੀ ਆਰ ਨਹੀਂ ਬਾਬਾ ਜੀ ਆਉਂਦੀ, ਤੇ ਮੈਂ ਕਹਾਂ ਕੋਈ ਗੱਲ ਨਹੀਂ ਤੇਰੇ ਵਾਸਤੇ ਸਪੈਸ਼ਲ ਸੰਪਟ ਪਾਠ ਕਰਾਵਾਂਗੇ, ਕਰਾਵਾਂਗੇ ਇੰਡੀਆ ਜਾ ਕੇ, ਤੇ ਤੂੰ ਪੁੱਛੇ ਬਾਬਾ ਜੀ ਭੇਟਾ ਕਿੰਨੀ ਕੁ ਲੱਗੂ, ਤੇ ਮੈਂ ਕਹਿੰਦਾ ਵੀ ਤੇਰਾ $2100 ਤੇ ਬਣੂ, ਵੀ 1.25 ਲੱਖ ਰੁਪਈਆ ਇੰਡੀਆ ਦਾ ਬਣਦਾ, $2100 ਤੇਰੇ ਤੋਂ ਲੈ ਜਾਵਾਂ ਮੈਂ ਠੱਗੀ ਮਾਰ ਕੇ, ਤੇ ਇੱਥੇ ਬਹਿ ਕੇ ਚਿੱਟੇ ਕੱਪੜੇ ਪਾ ਕੇ ਵੀ ਮੈਂ ਵੈਜੀਟੇਰੀਅਨ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਠੱਗ ਖਾਧਾ ਮੁਰਦਾਰ, ਇਹ ਠੱਗੀ ਮਾਰ ਕੇ ਖਾ ਰਿਹਾ। ਝੂਠ ਬੋਲਣਾ ਕੀ ਹੈ? ਕੂੜ ਬੋਲ ਮੁਰਦਾਰ ਖਾਏ। ਮਹਾਰਾਜ ਕਹਿੰਦੇ ਜਦੋਂ ਬੰਦਾ ਝੂਠ ਬੋਲਦਾ ਹੈ ਉਹ ਮਾਸ ਖਾਂਦਾ ਹੈ। ਕਿਸੇ ਨਾਲ ਝੂਠ ਬੋਲਣਾ, ਠੱਗੀ ਮਾਰਨੀ, ਇਹ ਮਾਸ ਖਾਣਾ ਹੈ। ਸਿੱਖੋ ਜ਼ਰੂਰ ਇਸ ਮਾਸ ਤੋਂ ਬਚਿਓ, ਵੈਜੀਟੇਰੀਅਨ ਬਣਿਓ। ਜਿਵੇਂ ਇਹਨਾਂ ਦੇਸ਼ਾਂ ਦੇ ਵਿੱਚ ਕਾਨੂੰਨ ਸਖਤ ਹੈ, ਕਾਫੀ ਹੱਦ ਤੱਕ ਲੋਕ, ਮੈਂ ਇੱਦਾਂ ਕਹਿ ਸਕਦਾ ਵੀ ਕਾਫੀ ਹੱਦ ਤੱਕ ਲੋਕ ਜਿਹੜੇ ਹੈ ਵੈਜੀਟੇਰੀਅਨ ਹੈ ਨੇ, ਜਿਹੜੇ ਵੈਜੀਟੇਰੀਅਨ ਗੁਰੂ ਸਾਹਿਬ ਨੇ ਬਣਾਇਆ। ਠੱਗੀਆਂ ਨਾ ਮਾਰਿਓ, ਬੇਈਮਾਨੀਆਂ ਨਾ ਕਰਿਓ, ਕਿਸੇ ਨਾਲ ਧੋਖਾ ਨਾ ਕਰਿਓ, ਇਹਦੇ ਤੋਂ ਬਚਿਓ। ਤਾਂ ਕਰਕੇ ਕਿੰਨੇ ਪਿਆਰੇ ਗੁਰੂ ਸਾਹਿਬ ਨੇ ਸਾਨੂੰ ਇਹ ਨੁਕਤੇ ਸਮਝਾਏ ਹੈ। ਆਪਾਂ ਰਲ ਕੇ ਵਾਹਿਗੁਰੂ 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 ਕਰਦੇ ਹਾਂ, ਜੀਵ ਨਾਲ ਕਰੋ, ਮੈਡੀਟੇਸ਼ਨ ਕਰੋ, ਪਰ ਦੂਜੇ ਪਾਸੇ ਜਸਟੀਫਾਈ ਨਾ ਕਰੋ ਵੀ ਜੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਅੰਦਰੋਂ ਕੋਈ ਸ਼ਕਤੀ ਮੇਰੇ ਵਿੱਚ ਆ ਜਾਣੀ ਹੈ, ਅੰਦਰੋਂ ਮੇਰੇ 'ਚ ਕੋਈ ਊਰਜਾ ਆ ਜਾਣੀ ਹੈ। ਵਾਹਿਗੁਰੂ ਵਾਹਿਗੁਰੂ ਕਰਨਾ ਮਾੜਾ ਨਹੀਂ, ਇੱਕ ਮਨ ਦੀ ਸ਼ਾਂਤੀ ਵਾਸਤੇ, ਟਿਕਾਅ ਵਾਸਤੇ, ਬ੍ਰੇਨ ਰਿਲੈਕਸ ਕਰਨ ਵਾਸਤੇ ਇਹ ਮੈਡੀਟੇਸ਼ਨ, ਇੱਦਾਂ ਧਿਆਨ 'ਚ ਬਹਿਣਾ, ਵਾਹਿਗੁਰੂ ਵਾਹਿਗੁਰੂ ਕਰਨਾ ਮਾੜਾ ਨਹੀਂ। ਸੈਰ ਕਰਨੀ ਮਾੜੀ ਨਹੀਂ, ਪਰ ਤੇਰੀ ਸੈਰ ਜੇ ਤੂੰ ਕਹਵੇਂ ਵੀ ਹੁਣ ਮੈਨੂੰ ਇਹ ਕਹਿ ਵੀ ਮੈਂ ਨੈਣਾ ਦੇਵੀ ਯਾਤਰਾ 'ਤੇ ਚੱਲਿਆ, ਇਹ ਵੀ ਠੀਕ ਹੀ ਹੈ, ਪੈਦਲ ਜਾ ਰਿਹਾ ਮੈਂ, ਉੱਥੇ ਫਿਰ ਕਹਿਣਾ ਪਏਗਾ ਵੀ ਆਹ ਨਹੀਂ ਠੀਕ ਕੰਮ। ਜਸਟੀਫਾਈ ਇੱਦਾਂ ਨਹੀਂ ਕੀਤਾ ਜਾ ਸਕਦਾ। ਹੁਣ ਆਪਾਂ ਸਾਰੇ ਗੁਰੂ ਕੇ ਲੰਗਰਾਂ ਵਾਸਤੇ ਰਸਦਾਂ ਲੈ ਕੇ ਆਉਂਦੇ ਹਾਂ। ਕਿਉਂ ਪਿਆਰਿਓ? ਇੱਥੇ ਥੱਲੇ ਲੰਗਰ ਦੇ ਵਿੱਚ ਦੁੱਧ ਦੀ ਲੋੜ ਹੈ, ਪ੍ਰਸ਼ਾਦੇ ਦੀ ਲੋੜ ਹੈ, ਹੋਰ ਸਾਰਾ ਕੁਝ ਲੰਗਰਾਂ ਦੇ ਵਿੱਚ ਚਾਹੀਦਾ, ਕਮਿਊਨਿਟੀ ਕਿਚਨ ਹੈ, ਸਾਂਝਾ ਚੁੱਲ੍ਹਾ। ਥੱਲੇ ਜਿਹੜਾ ਲੰਗਰ 'ਚ ਬਲਦਾ ਉਹ ਕੀ ਹੈ ਜੀ? ਸਾਂਝਾ ਚੁੱਲ੍ਹਾ, ਕਮਿਊਨਿਟੀ ਕਿਚਨ। ਮੈਂ ਇੱਥੇ 1 ਸਾਲ ਖਾਂਦਾ ਰਿਹਾ, ਹਰ ਐਤਵਾਰ ਆ ਕੇ 50-52 ਐਤਵਾਰ ਸੀ ਜਿਹਦੇ ਵਿੱਚ ਮੈਂ ਆ ਕੇ ਖਾਧਾ, ਠੀਕ ਹੈ ਨਾ, ਸਣੇ ਪਰਿਵਾਰ। ਅਤੇ 52 ਦੇ ਵਿੱਚੋਂ 1 ਸੰਡੇ ਇੱਦਾਂ ਦਾ ਸੀ ਜਿਹਦੇ ਵਿੱਚ ਮੈਂ ਆ ਕੇ ਆਪਣਾ ਹਿੱਸਾ ਪਾ ਦਿੱਤਾ, ਬਸ ਠੀਕ ਹੈ, ਓਕੇ। ਮੈਂ ਇੱਥੇ ਚਾਹ ਪੀਂਦਾ ਰਿਹਾ, ਦੁੱਧ ਪੀਂਦਾ ਰਿਹਾ ਆ ਕੇ ਲੰਗਰ ਦੇ ਵਿੱਚ, ਅਤੇ ਮੈਂ ਮਹੀਨੇ ਵਿੱਚ 1 ਕੈਨੀ ਦੁੱਧ ਦੀ ਲਿਆ ਕੇ ਆਪਣਾ ਯੋਗਦਾਨ ਬਣਦਾ ਪਾ ਦਿੱਤਾ, ਬਸ ਠੀਕ ਹੈ। ਪਰ ਜੇ ਅਸੀਂ ਇਹ ਕਹੀਏ ਵੀ ਅਸੀਂ ਜੇ ਲੰਗਰ ਲਵਾ ਦਿੱਤਾ ਹੁਣ ਬੱਲੇ ਬੱਲੇ ਕਰੋ ਵੀ ਮੈਂ ਬੜਾ ਵੱਡਾ ਕੰਮ ਕਰਤਾ, ਇਹਨੂੰ ਓਨਾ ਰੱਖੋ ਜਿੰਨਾ ਇਹ ਹੈ, ਜਿੰਨਾ ਇਹ ਹੈ। ਹੁਣ ਇੱਥੇ ਜਿਵੇਂ ਮੇਰੇ ਵੀਰ ਕਈ ਜੇ ਹੁਣ ਸ਼ਰਧਾ ਹੈ ਨਾ ਸਾਰਿਆਂ ਦੀ ਵੀ ਦੁੱਧ ਦੀ ਕੈਨੀ ਹੈ, ਚਲੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੀਏ, ਡੱਬਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੀਏ ਵੀ ਸਾਡਾ ਪ੍ਰਵਾਨ ਹੋ ਜਾਏ। ਪਰ ਇੱਕ ਚੇਤਾ ਰੱਖੋ, ਡੱਬੇ ਜਿਹੜੇ ਦੁੱਧ ਹੈ ਇਹ ਸਾਰਾ ਕੁਝ ਲੰਗਰ ਦੀਆਂ ਆਈਟਮਾਂ ਹੈ, ਇਹ ਕਿੰਨੇ ਛਕਣਾ ਜੀ? ਆਪਾਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਛਕਣਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਉ, ਬਸ ਸੰਗਤਾਂ ਲਈ ਹੈ। ਜਿੱਥੇ ਵੀ ਕਿਤੇ ਤੁਹਾਨੂੰ ਲੱਗੇ ਵੀ ਲੰਗਰ ਦੇ ਵਿੱਚ ਸਿੱਧੇ ਜਾਓ, ਆਪਣਾ ਜੋ ਇੱਦਾਂ ਰੱਖ ਦਿਓ, ਲਓ ਜੀ ਪਾ ਲਓ ਲੰਗਰ ਦੇ ਵਿੱਚ। ਗੁਰੂ ਨੇ ਦੁੱਧ ਨਹੀਂ ਪੀਣਾ, ਗੁਰੂ ਨੇ ਤੇ ਸਾਨੂੰ ਸਾਰਿਆਂ ਨੂੰ ਸਾਰਾ ਕੁਛ ਦੇਣਾ ਹੈ, ਆਖੋ ਸਤਨਾਮ, ਉਹਨੇ ਤੇ ਦੇਣਾ ਹੈ ਸਾਨੂੰ, ਉਹਨੇ ਤੇ ਖੇਡ ਬਣਾਈ ਹੈ ਇੱਦਾਂ ਦੀ। ਜੇ ਆਪਾਂ ਇਸ ਪਾਸੇ ਪਵਾਂਗੇ ਵੀ ਸਾਡੇ ਗੁਰੂ ਸਾਹਿਬ ਨੇ ਦੁੱਧ ਛਕ ਲੈਣਾ, ਸਾਡੇ ਗੁਰੂ ਸਾਹਿਬ ਨੇ ਪ੍ਰਸ਼ਾਦਾ ਛਕ ਲੈਣਾ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਦਾਲਾਂ ਛਕਾਉਣੀਆਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਨਾ ਇੱਦਾਂ, ਤਾਂ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ 'ਚ ਕੀ ਕਹਿੰਦੇ ਆ ਸੁਣੋ ਧਿਆਨ ਨਾਲ। ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ, ਭਰਮ ਭੁੱਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਆ ਧਿਆਨ ਨਾਲ ਸ਼ਬਦ ਸੁਣਿਓ, ਪੰਚਮ ਪਾਤਸ਼ਾਹ ਭੈਰੋ ਰਾਗ ਦਾ ਸ਼ਬਦ ਹੈ ਇਹ। ਇਹਦੇ ਵਿੱਚ ਜ਼ਿਕਰ ਕਰਦੇ ਹੈ, ਕਹਿੰਦੇ ਭਾਈ ਤੁਸੀਂ ਉਹਨਾਂ ਹਿੰਦੂਆਂ ਨੂੰ ਕੁਐਸਚਨ ਕਰਦੇ ਐ, ਕਹਿੰਦੇ ਯਾਰ ਤੁਸੀਂ ਇਦਾਂ ਕਹੋ ਕਿ ਬਥੇਰੇ ਬੰਦਿਆਂ ਦਾ ਜਨਮ ਹੁੰਦਾ ਹੈ ਜਿਹਦੇ ਵਿੱਚ ਕਦੇ ਕ੍ਰਿਸ਼ਨ ਜੀ ਵੀ ਆਏ, ਪਰ ਉਹਨਾਂ ਵਿੱਚ ਪੈਸ਼ਨ ਸੀ, ਦੂਜਿਆਂ ਨਾਲੋਂ ਹਟ ਕੇ ਸੀ, ਦੂਜਿਆਂ ਨਾਲੋਂ ਉਹਨਾਂ ਵਿੱਚ ਆ ਕੁਆਲਿਟੀ ਸੀ, ਵੱਖਰੇ ਸੀ, ਵਿਕਸਿਤ ਸੀ। ਪਰ ਕਦੇ ਇਹ ਨਾ ਕਹੋ ਕਿ ਰੱਬ ਜੰਮਿਆ। ਜੇ ਜਿਸ ਦਿਨ ਤੁਸੀਂ ਇਹ ਕਹਿਣਾ ਹੈ ਕਿ ਰੱਬ ਜੰਮਿਆ, ਤੇ ਜਿੱਦਣ ਉਹ ਦੁਨੀਆ ਚੋਂ ਜਾਏਗਾ ਫਿਰ ਉਦਣ ਇਹ ਕਹਿਣਾ ਪਏਗਾ ਵੀ ਰੱਬ ਹੁਣ ਮਰ ਗਿਆ। ਰੱਬ ਜੰਮਦਾ ਜਾਂ ਮਰਦਾ ਨਹੀਂ। ਜਦੋਂ ਮੂਰਤੀ ਦੇ ਅੱਗੇ ਆਏ, ਇਦਾਂ ਲਿਆ ਕੇ ਉਹਨਾਂ ਨੇ ਰੱਖਿਆ, ਤੇ ਉੱਥੇ ਫਿਰ ਕੀ ਹੋਇਆ? ਜਦੋਂ ਪ੍ਰਸ਼ਾਦਾ ਛਕਾਉਣ ਦੀ ਗੱਲ ਆਈ, ਦੁੱਧ ਪਿਆਉਣ ਦੀ ਗੱਲ ਆਈ, ਪੰਜੀਰੀਆਂ ਖਵਾਉਣ ਦੀ ਗੱਲ ਆਈ, ਤੇ ਉਦੋਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਭਾਈ ਇੱਦਾਂ ਨਾ ਕਰੋ, ਰੱਬ ਨਹੀਂ ਖਾਂਦਾ, ਪਰਮਾਤਮਾ ਨਹੀਂ ਖਾਂਦਾ, ਮਜ਼ਾਕ ਨਾ ਬਣਾਓ। ਉਹ ਭਾਈ ਛਕਾਉਣ ਵਾਲਿਆ, ਤੂੰ ਤੇ ਮਾੜਾ ਜਿਹਾ ਨੇੜੇ ਲੈ ਕੇ ਜਾਣਾ ਹੈ, ਲੈ ਕੇ ਤੇ ਜਾਏਗਾ ਮੂਰਤੀ ਦੇ ਨੇੜੇ, ਮਾੜਾ ਜਿਹਾ ਲੈ ਕੇ ਜਾਏਗਾ, ਛਕਣਾ ਤੇ ਤੂੰ ਆਪ ਹੀ ਹੈ। ਆਖੋ ਸਤਨਾਮ, ਛਕਣਾ ਕਿੰਨੇ ਹੈ? ਤੂੰ ਆਪ ਹੈ, ਤੇ ਬਹਾਨਾ ਕਿਹਦਾ ਹੈ? ਮੂਰਤੀ ਦਾ। ਜੇ ਬੰਦਾ ਸਿੱਧਾ ਜਸਟੀਫਾਈ ਕਰੇ ਵੀ ਮੈਨੂੰ ਚਾਹੀਦਾ ਜੀ, ਲਿਆ ਕੇ ਦਿਓ, ਮੰਦਰ ਦੇ ਵਿੱਚ ਬੜੀ ਲੋੜ ਹੈ, ਤੇ ਕਿੰਨੀ ਸੋਹਣੀ ਗੱਲ ਹੈ। ਹਾਂਜੀ ਬਿਲਕੁਲ, ਨਾਲੇ ਕਲੀਅਰ ਹੋ ਗਈ ਗੱਲ ਵੀ ਆਪਾਂ ਨੂੰ ਮੰਦਰ ਦੇ ਵਿੱਚ ਆਹ ਚੀਜ਼ਾਂ ਦੀ ਲੋੜ ਹੈ, ਲਿਆਓ, ਪੰਜੀਰੀਆਂ ਲੈ ਕੇ ਆਓ, ਪ੍ਰਸ਼ਾਦਾ ਲੈ ਕੇ ਆਓ, ਦੁੱਧ ਲੈ ਕੇ ਆਓ, ਬਿਲਕੁਲ ਠੀਕ ਹੈ। ਪਰ ਜੇ ਕਹੇਗਾ ਮੂਰਤੀ ਖਾਂਦੀ ਹੈ, ਫਿਰ ਲੋਕਾਂ ਨੇ ਬਹੁਤ ਸਵਾਲ ਕਰ ਦੇਣੇ ਨੇ, ਫਿਰ ਸਵਾਲ ਕਰ ਦੇਣੇ ਨੇ ਨਾ। ਇਸੇ ਤਰ੍ਹਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਧਿਆਨ ਨਾਲ ਇੱਕ ਵਾਰ ਸੁਣ ਲਓ, ਫਿਰ ਗੱਲ ਆਪਾਂ ਹੋਰ ਕਰਦੇ ਹਾਂ। ਹਾਂਜੀ,
ਕਰ ਪੰਜੀਰ ਖਵਾਇਓ ਚੋਰ,
ਸ਼ੁਰੂ ਤੋਂ ਪੜ੍ਹ ਦਿਓ, ਸ਼ੁਰੂ ਤੋਂ
ਅਸ਼ਟਮ ਥੀ, ਸਗਲੀ ਥੀਤ ਪਾਸ ਡਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ।
ਜਨਮ ਅਸ਼ਟਮੀ ਨੀ, ਜਨਮਾਸੀ। ਕਹਿੰਦੇ ਬਾਕੀ ਥਿੱਤਾਂ ਤੇ ਤੈਂ ਰੱਖਤੀਆਂ, ਪਰੇ ਵੀ ਇੱਕ ਥਿੱਤ ਨੂੰ ਬਹੁਤਾ ਹੀ ਖਾਸ ਮੰਨਣ ਲੱਗ ਗਿਆ। ਕੀ ਹੋਇਆ? ਕਹਿੰਦੇ ਇੱਦਣ ਰੱਬ ਜੰਮਿਆ। ਕਹਿੰਦੇ ਰੱਬ ਨਹੀਂ ਜੰਮਦਾ, ਇਹ ਭੁਲੇਖਾ ਕੱਢ ਦੇ। ਰੱਬ ਸਾਰਿਆਂ ਵਿੱਚ ਹੈ ਤੇ ਸਾਰਿਆਂ ਤੋਂ ਬਾਹਰ ਵੀ ਹੈ। ਰੱਬ ਨਾ ਜੰਮਦਾ ਨਾ ਰੱਬ ਮਰਦਾ। ਰੱਬ ਨੂੰ ਜੰਮਣ ਮਰਨ ਵਿੱਚ ਨਾ ਪਾਓ, ਪਰਮਾਤਮਾ ਜੰਮਦਾ ਮਰਦਾ ਨਹੀਂ। ਹੁਣ ਸੁਣੋ ਫਿਰ,
ਸਗਲੀ ਥੀਤ ਪਾਸ ਡਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ। ਭਰਮ ਭੁੱਲੇ ਨਰ ਕਰਤ ਕਚਰਾਇਣ,
ਕਚਰਾਇਣ ਭੁਲੇਖਿਆਂ ਦੇ ਵਿੱਚ, ਭਰਮਾਂ ਵਿੱਚ ਪੈ ਕੇ ਲੋਕ ਕੱਚੀਆਂ ਗੱਲਾਂ ਕਰਦੇ ਆ। ਇੱਕ ਤੇ ਸੱਚੀਆਂ ਗੱਲਾਂ ਹੁੰਦੀਆਂ, ਇੱਕ ਕੀ ਹੁੰਦਾ? ਕੱਚੀਆਂ ਗੱਲਾਂ, ਜਿਹਦੇ ਵਿੱਚ ਕੋਈ ਲੌਜਿਕ, ਕੋਈ ਦਲੀਲ ਨਾ ਹੋਵੇ, ਜਿਸ ਗੱਲ ਵਿੱਚ ਕੋਈ ਸੈਂਸ ਨਾ ਬਣੇ, ਸੈਂਸ ਨਾ ਬਣੇ, ਕੱਚੀਆਂ ਗੱਲਾਂ ਕਰਦੇ ਆ ਕਹਿੰਦੇ ਕਈ ਲੋਕ। ਭਰਮ ਭੁੱਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਗੁਰੂ ਸਾਹਿਬ ਕਹਿੰਦੇ, ਉਹ ਭਾਈ ਰੱਬ ਨਹੀਂ ਖਾਂਦਾ, ਤੂੰ ਖਾਣਾ ਹੈ ਤੇ ਸਿੱਧਾ ਮੰਗ ਲੈ। ਅੱਗੇ ਸੁਣੋ,
ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੇ ਰੇ ਸਾਕਤ ਢੋਰ।
ਉਹ ਸਾਕਤਾ ਪਸ਼ਟੋਰ ਕਹਿੰਦੇ ਪਸ਼ੂ ਨੂੰ, ਕਹਿੰਦੇ ਪਸ਼ੂਆ ਆਹ ਕੀ ਕੰਮ ਲੱਗ ਪਿਆ ਕਰਨ ਤੂੰ? ਹੈ ਕੋਈ ਤਰਕ ਦਾ ਜਵਾਬ ਇਸ ਦਾ? ਬੋਲੋ ਪਿਆਰਿਓ, ਵੀ ਤੂੰ ਪੱਥਰ ਦੇ ਅੱਗੇ ਮੂਰਤੀ ਭਗਵਾਨ ਦੀ ਬਣਾ ਲਈ, ਤੂੰ ਖਾਣਾ ਸਿੱਧਾ ਮੰਗ ਲੈ, ਤੂੰ ਕਹਿੰਦਾ ਮੂਰਤੀ ਨੇ ਖਾਣਾ ਹੈ, ਫਿਰ ਕੁਐਸਚਨ ਹੋਏਗਾ। ਜੇ ਨਿੱਕਾ ਜਿਹਾ ਤੁਹਾਡਾ ਬੱਚਾ, ਪਿਆਰਿਓ ਇੱਥੇ ਤੁਹਾਡਾ ਨਿੱਕਾ ਜਿਹਾ ਬੱਚਾ ਗੁੱਡੀ ਬਣਾਵੇ, ਗੁੱਡੀ ਇੱਕ, ਤੇ ਜੇ ਗੁੱਡੀ ਨੂੰ ਇੱਦਾਂ ਕਵੇ ਲੈ ਮੈਂ ਹੁਣ ਤੈਨੂੰ ਸਵਾ ਰਹੀ ਹਾਂ, ਉਹ ਸਵਾ, ਆਪਾਂ ਹੱਸਦੇ ਹਾਂ ਵੀ ਇਹਨੇ ਗੁੱਡੀ ਨੇ ਕਿਤੇ ਸੌਣਾ। ਉਦੋਂ ਬਾਅਦ ਜੇ ਉਹ ਗੁੱਡੀ ਨੂੰ ਕਵੇ ਵੀ ਮੈਂ ਹੁਣ ਤੈਨੂੰ ਖਾਣਾ ਖਵਾ ਰਹੀ ਹਾਂ, ਤੇ ਆਪਾਂ ਹੱਸਾਂਗੇ ਕਿ ਨਹੀਂ ਹੱਸਾਂਗੇ? ਇੱਦਾਂ ਹੀ ਜਿੱਦਣ ਸਮਝਦਾਰ ਬੰਦਿਆਂ ਦੇ ਵਿੱਚ ਜਾਵਾਂਗੇ ਤੇ ਫਿਰ ਹੱਸਣਗੇ ਵੀ ਆਹ ਕੀ ਕਰਦੇ ਹੋ, ਮਜ਼ਾਕ ਉਡਾਉਣਗੇ ਸਾਡਾ। ਉੱਥੇ ਫਿਰ ਗੁਰੂ ਸਾਹਿਬ ਕਹਿੰਦੇ ਆ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹ ਭਾਈ ਪਾਂਡਿਆ ਖਾਣਾ ਤੂੰ ਐ, ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੇ ਰੇ ਸਾਕਤ ਢੋਰ। ਤੂੰ ਲੋਕਾਂ ਤੋਂ ਫੜ ਲੈਣਾ, ਲਿਆਓ ਜੀ ਮੈਨੂੰ ਫੜਾ ਦਿਓ, ਮੈਂ ਅੰਦਰ ਜਾ ਕੇ ਖਵਾ ਕੇ ਆਵਾਂਗਾ। ਮੇਰੇ ਹੱਥੋਂ ਛਕ ਲੈਂਦੇ ਆ, ਤੁਹਾਡੇ ਹੱਥੋਂ ਨਹੀਂ ਛਕਦੇ। ਕਮਾਲ ਦੀ ਗੱਲ ਹੈ, ਲਿਆਉਂਦੇ ਲੋਕ ਹੈ, ਛਕਾਉਂਦਾ ਤੂੰ ਹੈ। ਜਿਹੜਾ ਦਸਾਂ ਨੌਵਾਂ ਦੀ ਕਿਰਤ ਕਰਕੇ ਬਣਾ ਸਕਦਾ ਹੈ, ਲਿਆ ਸਕਦਾ ਹੈ, ਛਕਾ ਵੀ ਤੇ ਸਕਦਾ ਹੈ। ਲਿਆਓ ਤੁਸੀਂ, ਛਕਾਵਾਂਗਾ ਮੈਂ, ਲਿਆਓਗੇ ਤੁਸੀਂ, ਖਾਣਗੇ ਮੇਰੇ ਹੱਥੋਂ। ਇਹ ਕੀ ਹੈ? ਇਹ ਪਾਂਡੇ ਨੇ ਇੱਕ ਅਡੰਬਰ ਰਚਿਆ, ਇਹ ਪੁਜਾਰੀ ਨੇ ਪੂਜਾ ਦਾ ਧਾਨ ਲੁੱਟਣ ਵਾਸਤੇ ਇੱਕ ਖੇਡ ਬਣਾਈ, ਸਿੱਧੀ ਇਹ ਖੇਡ ਬਣਾਈ ਇੱਕ, ਜਿਹੜੀ ਮੰਦਰ ਦੇ ਵਿੱਚ ਰੀਤ ਚੱਲਦੀ ਸੀ। ਉੱਥੇ ਫਿਰ ਕਰ ਪੰਜੀਰ ਖਵਾਇਓ ਚੋਰੋ, ਜਨਮ ਨਾ ਮਰੇ ਰੇ ਸਾਕਤ ਢੋਰ। ਕਹਿੰਦੇ ਪਸ਼ੂਆ, ਉਹ ਸਾਕਤਾ ਰੱਬ ਜੰਮਦਾ ਮਰਦਾ ਨਹੀਂ। ਅੱਗੇ
ਸਗਲ ਪਰਾਧ ਦੇਹੇ ਲੋ ਰੋਨੀ, ਸੋ ਮੁਖ ਜਲੋ ਜਿਤ ਕਹ ਹੈ ਠਾਕੁਰ ਜੋਨੀ।
ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਤਰਕ, ਗੁਰੂ ਅਰਜਨ ਦੇਵ ਜੀ ਦਾ ਲੌਜਿਕ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਡੇ ਪਾਤਸ਼ਾਹ ਜਦੋਂ ਗੱਲ ਕਰਦੇ ਹੈ, ਕੌਣ ਬੋਲੇ ਉਹਨਾਂ ਦੀ ਗੱਲ ਦਾ ਜਵਾਬ ਕੌਣ ਦਿੰਦਾ? ਉੱਥੇ ਜਦੋਂ ਕਹਿੰਦੇ ਹੈ ਕਿ ਏਦਾਂ ਝੂਟੇ ਦੇਣ ਦੇ ਵੀ ਪੈਸੇ ਲੈਂਦਾ ਜੀ, ਅੱਜ ਕੱਲ੍ਹ ਵੀ ਕਈ ਏਦਾਂ ਦੇ ਹੈ ਅਸਥਾਨ, ਤੁਸੀਂ ਏਦਾਂ ਮੂਰਤੀ ਰੱਖੀ ਹੈ, ਏਦਾਂ ਏਦਾਂ ਪੰਘੂੜਾ ਰੱਖਿਆ, ਤੇ ਪੰਘੂੜੇ ਨੂੰ ਜਦੋਂ ਝੂਟੇ ਦਿੰਦੇ ਹੈ, 50 ਰੁਪਈਏ ਦਿਓ, 5-7 ਝੂਟੇ ਦੇ ਲਓ, 500 ਦਿਓ, 10 ਮਿੰਟ ਝੂਟੇ ਦੇਈ ਜਾਓ ਬੈਠੇ। ਕਹਿੰਦੇ ਸਾਰੇ ਅਪਰਾਧ ਹੀ ਕਰ ਲਏ ਜਿਹੜਾ ਕਹਿੰਦਾ ਮੈਂ ਰੱਬ ਨੂੰ ਝੂਟੇ ਦਿੰਦਾ। ਕਹਿੰਦੇ ਰੱਬ ਨੂੰ ਝੂਟੇ ਦੇਣ ਵਾਲਾ ਕੌਣ ਹੈ? ਪਰਮਾਤਮਾ ਨੇ ਤੇ ਸਾਰਾ ਕੁਝ ਸਿਸਟਮ ਨਿਯਮ ਬਣਾਏ ਹੈ, ਉਹਨੂੰ ਕੌਣ ਖੜਾ ਸਕਦਾ ਹੈ? ਸਗਲ ਅਪਰਾਧ ਹੀ ਕਰ ਲਏ ਉਹਨੇ, ਸਗਲ ਅਪਰਾਧ ਦੇਹੇ ਲੋ ਰੋਨੀ, ਸੋ ਮੁਖ ਜਲੋ ਜਿਤ ਕਹਿ ਹੈ ਠਾਕੁਰ ਜੋਨੀ। ਮੂੰਹ ਸੜ ਜੇ ਜਿਹੜਾ ਕਵੇ ਰੱਬ ਜੂਨਾਂ ਵਿੱਚ ਆਉਂਦਾ ਹੈ। ਰੱਬ ਬੰਦਾ ਨਹੀਂ, ਪਰਮਾਤਮਾ ਸਾਰਿਆਂ ਵਿੱਚ ਹੈ। ਇਹ ਨਹੀਂ ਕਹਿਣਾ ਰੱਬ ਜੰਮਿਆ, ਫਿਰ ਤੁਹਾਨੂੰ ਕਦੇ ਨਾ ਕਦੇ ਇਹ ਵੀ ਮੰਨਣਾ ਪਏਗਾ ਵੀ ਰੱਬ ਮਰ ਗਿਆ। ਰੱਬ ਨਹੀਂ ਜੰਮਦਾ, ਭਰਮ ਭੂਲੇ ਨਰਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਰੱਬ ਨਹੀਂ ਜੰਮਦਾ ਮਰਦਾ। ਤੇ ਲਾਸਟ ਪੰਕਤੀ ਕੀ ਹੈ?
ਜਨਮ ਨਾ ਮਰੇ ਨਾ ਆਵੇ ਜਾਏ, ਨਾਨਕ ਕਾ ਪ੍ਰਭ ਰਹੇ ਉਹ ਸਮਾਏ।
ਜਨਮ ਨਾ ਮਰੇ, ਕਹਿੰਦੇ ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਆਉਂਦਾ ਹੈ, ਨਾ ਜਾਂਦਾ ਹੈ, ਨਾਨਕ ਕਾ ਪ੍ਰਭ ਰਹੇ ਉਹ ਸਮਾਏ। ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਮੇਰਾ ਪ੍ਰਭੂ ਤੇ ਉਹ ਹੈ, ਜਿਹੜਾ ਹਰ ਦਰਖਤ ਵਿੱਚ ਹੈ, ਹਰ ਪੱਤੇ ਵਿੱਚ ਹੈ, ਜਿਹੜਾ ਹਵਾਵਾਂ 'ਚ ਵੀ ਉਹੀ ਹੈ, ਇਹ ਫਿਜ਼ਾਵਾਂ 'ਚ ਵੀ ਉਹੀ ਹੈ, ਆਕਾਸ਼ ਵਿੱਚ ਵੀ ਉਹੀ ਹੈ, ਇਹ ਸਾਰੇ ਨਿਜਮਾਂ ਵਿੱਚ ਚੱਲਦੇ ਹੈ। ਇੱਧਰ ਧਿਆਨ ਦਿਓ ਪਿਆਰਿਓ, ਸਾਰੇ ਭੈ ਵਿੱਚ ਹੈ ਤੇ ਅਸੀਂ ਭੈ ਵਿੱਚ ਰਹਿਣਾ ਹੈ। ਰੱਬ ਦੇ ਨਿਯਮਾਂ ਦੇ ਵਿੱਚ ਸਾਰਾ ਕੁਝ ਆਪਣੇ ਆਪ ਚੱਲ ਰਿਹਾ। ਜਦੋਂ ਆਪਾਂ ਪੜ੍ਹਦੇ ਹਾਂ ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਹੁਣ ਇੱਕ ਗੱਲ ਦੱਸੋ, ਜੀਵ ਅੱਗ ਦੇ ਜੀਵ ਲੱਗੀ ਹੈ ਵੀ ਅੱਗ ਗਾਉਂਦੀ ਹੈ, ਪਾਣੀ ਕਿਵੇਂ ਗਾਉਂਦਾ? ਉਹਦੇ ਨਿਯਮਾਂ ਵਿੱਚ ਚੱਲਣਾ ਹੀ ਗਾਉਣਾ ਹੁੰਦਾ ਹੈ। ਨਿਯਮਾਂ ਵਿੱਚ ਚੱਲਣਾ ਹੀ ਗਾਉਣਾ ਹੁੰਦਾ ਹੈ। ਉਹ ਸਾਰੇ ਨਿਯਮ ਫੋਲੋ ਕਰਦੇ ਹੈ। ਕੁਦਰਤ ਦਾ ਜਿਹੜਾ ਵਿਧਾਨ ਬਣਿਆ, ਅੱਗ ਸਦੀਆਂ ਤੋਂ ਸਾੜਦੀ ਹੈ ਤੇ ਅੱਜ ਵੀ ਸਾੜ ਰਹੀ ਹੈ, ਪਾਣੀ ਸਦੀਆਂ ਤੋਂ ਡੋਬਦਾ ਹੈ ਤੇ ਅੱਜ ਵੀ ਡੋਬ ਰਿਹਾ, ਸੂਰਜ ਅੱਗ ਵਰਾਉਂਦਾ, ਤਪਸ਼ ਦਿੰਦਾ, ਹੀਟ ਦੇ ਰਿਹਾ, ਉਹ ਅੱਜ ਵੀ ਦੇ ਰਿਹਾ। ਭਾਵ ਜਿੱਦਾਂ ਦੇ ਬਣਾਇਆ ਹੈ ਇਹ ਉਦਾਂ ਦੇ ਹੀ ਨੇ। ਇਸੇ ਕਰਕੇ ਇਹ ਰੱਬ ਦੇ ਨਿਯਮਾਂ ਨੂੰ ਫੋਲੋ ਕਰਦੇ ਆ, ਮਤਲਬ ਰੱਬ ਨੂੰ ਗਾ ਰਹੇ ਹੈ, ਇਹਨੂੰ ਗਾਉਣਾ ਕਹਿੰਦੇ। ਪਰਮਾਤਮਾ ਦੇ ਨਿਯਮਾਂ ਵਿੱਚ ਰਹਿਣਾ ਹੀ ਪਰਮਾਤਮਾ ਨੂੰ ਗਾਉਣਾ ਹੁੰਦਾ ਹੈ। ਜੇ ਅਸੀਂ ਲਾਅ ਆਫ ਨੇਚਰ ਵਿੱਚ ਚੱਲੀਏ, ਹੁਣ ਮੈਨੂੰ ਦੱਸੋ, ਨੇਚਰ ਦਾ ਜਿਹੜਾ ਲਾਅ ਬਣਾਇਆ ਸੂਰਜ ਲਈ, ਸੂਰਜ ਕਦੇ ਉਹਦੇ ਤੋਂ ਉਲਟ ਚੱਲਿਆ? ਬੋਲੋ ਜੀ, ਨਹੀਂ। ਤਾਰੇ ਚੰਦਰਮਾ ਕਿਤੇ ਲਾਅ ਆਫ ਨੇਚਰ ਨੂੰ ਛੱਡਿਆ ਇਹਨਾਂ ਨੇ? ਨਹੀਂ। ਪਰ ਆਪਾਂ ਉਲਟ ਕੰਮ ਕਰਦੇ ਹਾਂ। ਸਾਨੂੰ ਪਤਾ ਹੈ ਸਾਨੂੰ ਪ੍ਰਸ਼ਾਦੇ 3 ਕੁ ਚਾਹੀਦੇ, ਪਰ ਆਪਾਂ ਕਈ ਵਾਰੀ 6 ਖਾ ਜਾਂਦੇ। ਕਈਆਂ ਦਾ ਸਰੀਰ 6 ਤੱਕ ਖੜਾ ਹੈ, ਉਹ ਕਹਿੰਦੇ ਉਹਨੂੰ 10 ਦੀ ਆਦਤ ਪਾ ਲੈਂਦਾ, ਭੁੱਖ ਵਧਾਈ ਤੁਰਿਆ ਜਾਂਦਾ। ਆਪਾਂ ਹਰ ਚੀਜ਼ ਤੋੜਦੇ ਹਾਂ, ਤੇ ਜਦੋਂ ਨੇਚਰ ਦਾ ਲਾਅ ਤੋੜਾਂਗੇ ਫਿਰ ਪਰੇਸ਼ਾਨ ਵੀ ਤੇ ਹੋਵਾਂਗੇ, ਫਿਰ ਦੁਖੀ ਤੇ ਰਹਾਂਗੇ। ਤਾਂ ਕਰਕੇ ਜਿੰਨੇ ਵੀ ਇਹ ਪਵਨ ਪਾਣੀ ਸਾਰੇ ਦੇ ਸਾਰੇ ਕੁਦਰਤ ਦੇ ਭੈ ਵਿੱਚ ਚੱਲਦੇ ਹੈ ਜੀ, ਕੁਦਰਤ ਦੇ ਕਾਨੂੰਨ ਵਿੱਚ ਚੱਲਦੇ ਹੈ, ਇਸੇ ਨੂੰ ਇਹ ਇਹ ਹੁਕਮ 'ਚ ਚੱਲਦੇ ਹੈ ਮਤਲਬ ਗਾ ਰਹੇ ਹੈ। ਜਿੱਦਣ ਆਪਾਂ ਨਿਯਮਾਂ ਵਿੱਚ ਚੱਲਣ ਲੱਗ ਪਏ ਤੇ ਸਮਝ ਲਓ ਅਸੀਂ ਵੀ ਰੱਬ ਨੂੰ ਗਾਉਣ ਲੱਗ ਗਏ। ਅੱਗ ਗਾ ਰਹੀ ਹੈ, ਹਵਾ ਗਾ ਰਹੀ ਹੈ, ਸੂਰਜ ਵੀ ਗਾ ਰਿਹਾ, ਚੰਦਰਮਾ ਵੀ ਗਾ ਰਿਹਾ, ਧਰਤੀ ਵੀ ਗਾ ਰਹੀ ਹੈ। ਧਰਤੀ ਨਿਯਮ ਦੇ ਵਿੱਚ ਰੋਜ਼ ਉਵੇਂ ਹੀ ਘੁੰਮਦੀ ਹੈ, ਸੂਰਜ ਦੇ ਆਲੇ ਦੁਆਲੇ ਉਵੇਂ ਹੀ ਘੁੰਮਦੀ ਹੈ, ਸਦੀਆਂ ਤੋਂ ਘੁੰਮ ਰਹੀ ਹੈ, ਮਤਲਬ ਧਰਤੀ ਵੀ ਗਾ ਰਹੀ ਹੈ। ਬਸ ਅਸੀਂ ਵੀ ਜਿੱਦਾਂ ਦੇ ਨੇਚਰ ਨੇ ਸਾਡੇ ਲਈ ਨਿਯਮ ਬਣਾਏ ਹੈ ਉਹਦੇ ਵਿੱਚ ਚੱਲਾਂਗੇ, ਸਮਝ ਲਓ ਅਸੀਂ ਵੀ ਗਾ ਰਹੇ ਹਾਂ। ਬਸ ਇਹਨੂੰ ਗਾਉਣਾ ਕਹਿੰਦੇ ਹੈ। ਗਾਉਣ ਦਾ ਅਥਰ ਅਰਥ ਕੱਲਾ ਸਟੇਜ ਤੇ ਗਾਉਣਾ ਨਹੀਂ ਹੁੰਦਾ, ਭਲੋ ਭਲੋ ਰੇ ਕੀਰਤਨੀਏ ਦਾ ਮਤਲਬ ਹੈ ਹਰ ਜਗ੍ਹਾ ਕੀਰਤੀ ਕਰੋ ਰੱਬ ਦੀ। ਜੇ ਭਲੋ ਭਲੋ ਰੇ ਕੀਰਤਨੀਆ ਹੋਇਆ ਫਿਰ ਤੇ ਥੋੜੇ ਜੇ ਕੀਰਤਨੀ ਹੈ ਸਾਡੇ ਵਿੱਚ। ਕੀਰਤੀ ਮਤਲਬ ਨਿਯਮਾਂ ਦੇ ਵਿੱਚ ਰਹਿਣਾ, ਉਹਨੂੰ ਗਾਇਓ, ਪਰਮਾਤਮਾ ਦੇ ਨਿਯਮਾਂ ਤੋਂ ਉਲਟ ਨਾ ਚੱਲਿਓ। ਜੋ ਵਿਧਾਨ ਹੈ, ਜੋ ਕਾਨੂੰਨ ਹੈ, ਉਹਦੇ ਵਿੱਚ ਰਹਿਣਾ, ਉਹਦੇ ਤੋਂ ਬਾਹਰ ਨਾ ਜਾਣਾ, ਆਪਣੀ ਕੁਆਲਿਟੀ ਬਣਾ ਕੇ ਰੱਖਣੀ। ਇੱਧਰ ਸੁਣਿਓ ਪਿਆਰਿਓ, ਜਿਹੜਾ ਕੁਦਰਤ ਨੇ ਹੁਣ ਮਿਰਚ ਨੂੰ ਕੌੜੀ ਬਣਾਇਆ ਤੇ ਗੰਨੇ ਨੂੰ ਮਿੱਠਾ ਬਣਾਇਆ, ਬਸ ਇਹ ਉਹਨਾਂ ਦਾ ਜਿਹੜਾ ਕਾਨੂੰਨ ਹੈ ਉਹਦੇ ਮੁਤਾਬਕ ਮਿਰਚ ਮਿਰਚ ਦਿਸੇ, ਕੌੜੀ ਹੋਵੇ, ਅਸਲੀ ਹੋਵੇ, ਅਸਲਾ ਹੋਵੇ ਉਹਦੇ ਵਿੱਚ। ਜਿਸ ਜਿਸ ਪਰਪਜ ਕਰਕੇ ਆਪਾਂ ਖਰੀਦ ਕੇ ਲਿਆਏ ਹਾਂ ਵੀ ਕੌੜੀ ਤੇ ਨਿਕਲੇ ਨਾ ਕੌੜੀ, ਤੇ ਆਪਾਂ ਕਹਿੰਦੇ ਹਾਂ ਕਾਹਦੀ ਮਿਰਚ ਹੋਈ। ਜੇ ਗੰਨਾ ਮਿੱਠਾ ਨਾ ਹੋਵੇ ਆਪਾਂ ਕਹਿੰਦੇ ਹਾਂ ਇਹ ਕੀ ਗੱਲ ਬਣੀ। ਇਸੇ ਤਰ੍ਹਾਂ ਸਾਰੇ ਭੈ ਵਿੱਚ ਚੱਲਦੇ ਹੈ, ਤੇ ਬੰਦੇ ਦੇ ਵਿੱਚ ਜੇ ਇਨਸਾਨ 'ਚ ਇਨਸਾਨ ਵਾਲੇ ਗੁਣ ਨਾ ਹੋਣ, ਬਾਕੀਆਂ ਦੇ ਵਿੱਚ ਤੇ ਕੁਦਰਤੀ ਗੁਣ ਹੈ, ਬੰਦੇ ਵਿੱਚ ਕੁਦਰਤੀ ਗੁਣ ਹੈ ਨਹੀਂ। ਬਸ ਅਸੀਂ ਕੁਦਰਤੀ ਗੁਣ ਜਿਹੜੇ ਹੈ ਆਪਣੇ ਵਿੱਚ ਪੈਦਾ ਕਰਨੇ ਹੈ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰੀਆਓ। ਸਾਰੇ ਭੈ 'ਚ ਵਸਦੇ ਸਾਰੇ, ਸਾਰੇ ਭੈ ਵਿੱਚ ਨੇ ਸਾਰੇ। ਆਪਣੇ ਆਪ ਨੂੰ ਅਸੀਂ ਇਹ ਸੁਨੇਹਾ ਦਈਏ, ਆਪਣੇ ਆਪ ਨਾਲ ਗੱਲ ਕਰੀਏ ਵੀ ਸਾਰੀ ਪ੍ਰਕਿਰਤੀ ਕੁਦਰਤ ਦਾ ਕਾਨੂੰਨ ਫੋਲੋ ਕਰਦੀ ਹੈ, ਤੂੰ ਇਕੱਲਾ ਹੀ ਬਾਹਰ ਫਿਰਦਾ ਹੈ। ਚਿੜੀਆਂ ਚਿੜੀਆਂ ਵਰਗੀਆਂ ਹੀ ਨੇ, ਕੁਛ ਨਹੀਂ ਤੋੜਦੀਆਂ ਨਿਯਮ। ਜਾਨਵਰ ਜਾਨਵਰ ਜਿੱਦਾਂ ਦੇ ਬਣਾਏ ਹੈ ਉਦਾਂ ਦੇ ਹੀ ਹੈ, ਇੱਕ ਬੰਦਾ ਹੀ ਹੈ ਜਿਹੜਾ ਆਪਣੀਆਂ ਮਰਜ਼ੀਆਂ ਕਰਕੇ ਹਿੱਲਿਆ ਫਿਰਦਾ, ਬਸ ਅਸੀਂ ਉਹਦੇ ਵਿੱਚ ਰਹਿਣਾ ਹੈ। ਸਭ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨੀ ਭੈ ਵਿੱਚ ਵਸਦਾ, ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ, ਸਭ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ, ਸਭ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ, ਸਭ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ, ਸਭ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ, ਸਭ ਭੈ ਵਿੱਚ ਵਸਦੇ ਨੇ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ, ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ, ਸਭ ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ, ਭੈ ਵਿੱਚ ਵਸਦੇ ਨੇ ਮਨਾ ਇੱਕ ਤੂੰ ਨਹੀਂ ਭੈ ਵਿੱਚ ਵਸਦਾ, ਬੋਲੋ ਜੀ ਬੋਲੋ, ਭੈ ਵਿੱਚ ਵਸਦੇ ਨੇ ਗੱਜ ਕੇ ਤੂੰ ਨਹੀਂ, ਸਭ ਭੈ ਵਿੱਚ ਵਸਦੇ ਨੇ ਇਸ ਕਰਕੇ ਭੈ ਵਿੱਚ ਵਸ, ਤੂੰ ਵੀ ਗਿਆਨ ਲੈ। ਜਦੋਂ ਆਪਾਂ ਪੜ੍ਹਦੇ ਹਾਂ ਨਾ ਬਈ ਉਹਦੇ ਨਿਯਮਾਂ ਵਿੱਚ, ਉਹਦੇ ਹੁਕਮ ਵਿੱਚ ਚੱਲ, ਉਹਦੇ ਭੈ ਵਿੱਚ ਚੱਲ, ਇਸੇ ਨੂੰ ਕਹਿੰਦੇ ਆ ਹੁਕਮ ਭਾਣਾ ਬਾਕੀ ਸਾਰੇ ਭਾਣੇ ਵਿੱਚ ਹੈ, ਉਹਦੇ ਕਾਨੂੰਨ ਵਿੱਚ ਚੱਲਦੇ ਹੈ, ਪਰ ਬੰਦਾ ਬਾਹਰ ਚੱਲਦਾ। ਤੇ ਆਪਣੇ ਆਪ ਨੂੰ ਅਸੀਂ ਇਹ ਸਮਝਾਈਏ, ਆਪਣੇ ਆਪ ਨਾਲ ਹਾਂ ਆਪਣੇ ਆਪ ਨਾਲ ਇਹ ਗੱਲ ਕਰੀਏ। ਆ ਆ ਸ਼ਬਦ ਇੱਕ ਵਾਰ ਇੱਥੇ ਆ ਸੁਣੋ, ਇੱਕ ਵਾਰ ਆ ਸ਼ਬਦ ਸੁਣ ਕੇ ਵੇਖਿਓ, ਆਪਣੇ ਆਪ ਨੂੰ ਸਮਝਾਈਏ, ਮੇਰਿਆ ਮਨਾ ਤੂੰ ਉਹਦੇ ਹੁਕਮ ਵਿੱਚ ਉਹਦੇ ਭਾਣੇ ਵਿੱਚ ਚੱਲ। ਆਪਣੇ ਆਪ ਸੈਲਫ ਟਾਕ ਕਰੀਏ, ਬਾਕੀ ਤੇ ਸਾਰੇ ਅੰਗ ਵਿੱਚ ਕੁਦਰਤੀ ਗੁਣ ਹੈ, ਇਹ ਤੇਰੇ 'ਚ ਨਹੀਂ। ਕੁਦਰਤੀ ਕੁਆਲਿਟੀ ਪੈਦਾ ਕਰ ਲੈਣੀ ਹੀ ਰੱਬ ਪ੍ਰਗਟ ਕਰਨਾ ਹੈ, ਜਿੱਦਾਂ ਦੇ ਬਣਾਇਆ ਉੱਦਾਂ ਦੇ ਰਹੀਏ। ਤੁਹਾਡੇ ਜਿੱਦਾਂ ਦੇ ਬੱਚੇ ਹੈ ਨਾ, ਜਿੱਦਾਂ ਦੇ ਹੈ ਬਸ ਉੱਦਾਂ ਦੇ ਹੀ ਹੈ। ਇਹ ਹੈ ਕੁਦਰਤ ਨੇ ਜਿੱਦਾਂ ਦੇ ਬਣਾਏ ਹੈ, ਆਪਾਂ ਵੀ ਉੱਦਾਂ ਦੇ ਰਹੀਏ। ਉਹਦੇ ਭਾਣੇ ਵਿੱਚ ਚੱਲਣਾ ਇਸੇ ਨੂੰ ਕਹਿੰਦੇ ਹੈ, ਉਹਦੇ ਨਿਯਮਾਂ ਵਿੱਚ ਰਹਿਣਾ ਇਸੇ ਨੂੰ ਕਹਿੰਦੇ ਹੈ, ਰੱਬੀ ਗੁਣਾਂ ਨੂੰ ਪ੍ਰਗਟ ਕਰਕੇ ਜਿਉਣਾ ਰੱਬ ਨੂੰ ਪ੍ਰਗਟ ਕਰਨਾ ਇਸੇ ਨੂੰ ਕਹਿੰਦੇ ਹੈ। ਜੋਤ ਵਿੱਚ ਜੋਤ ਮਿਲ ਗਈ, ਮਤਲਬ ਜਿੱਦਾਂ ਦੇ ਬਣਾਇਆ ਉੱਦਾਂ ਦੇ ਹੈ ਹੁਣ। ਹਾਂਜੀ,
ਮਨ ਮੇਰੇ ਮਨ ਮੇਰੇ ਸਤਿਗੁਰ ਕੇ ਪਾਣੇ ਚਲ, ਸਤਿਗੁਰ ਕੇ ਪਾਣੇ ਚਲ, ਮਨ ਮੇਰੇ ਮਨ ਸਤਿਗੁਰ ਕੈ ਪਾਣੇ ਚਲ, ਸਤਿਗੁਰ ਕੈ ਪਾਣੇ ਚਲ, ਨਿਜ ਘਰ ਵਸੇ ਅੰਮ੍ਰਿਤ ਪੀਵੇ ਤਾ ਸੁਖ ਲੈ ਮਹਲ, ਸਤਿਗੁਰ ਕੈ ਪਾਣੇ ਚਲ, ਸਤਿਗੁਰ ਕੈ ਪਾਣੇ ਚਲ, ਮਨ ਮੇਰੇ ਮਨ ਮੇਰੇ ਸਤਿਗੁਰ ਕੈ ਪਾਣੇ ਚਲ, ਸਤਿਗੁਰ ਕੈ ਪਾਣੇ
ਇੱਕ ਵਾਰ
ਚਲ
ਜੀ, ਸਤਿਗੁਰ ਕੈ ਪਾਣੇ ਵਾ,
ਸਤਿਗੁਰ ਕੈ ਪਾਣੇ ਚਲ, ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆ, ਬਿਨ ਸਤਿਗੁਰ ਕਿਨੇ ਨਾ ਪਾਇਓ, ਕਰ ਵੇਖੋ ਮਨ ਵਿਚਾਰ, ਮਨ ਮੁਖ ਮੈਂ ਨਾ ਉਤਰੇ ਜਿਚਰ ਗੁਰ ਸ਼ਬਦ ਨਾ ਕਰੇ ਪਿਆ, ਸਤਿਗੁਰ ਕੈ ਪਾਣੇ ਚਲ, ਸਤਿਗੁਰ ਕੈ ਪਾਣੇ ਚਲ, ਮਨ ਮੇਰੇ ਮਨ ਮੇਰੇ ਸਤਿਗੁਰ ਕੈ ਪਾਣੇ ਚਲ, ਸਤਿਗੁਰ ਕੈ ਪਾਣੇ ਚਲ, ਆਓ ਗੁਣਵੰਤੀ ਗੁਣ ਕੋ ਨਹੀਂ ਬਹਿਣ ਦਾ ਮਿਲੇ ਹਦੂ, ਮਨ ਮੁਖ ਸ਼ਬਦ ਨਾ ਜਾਣਈ ਅਵਗਣ ਸੋ ਪ੍ਰਭ ਦੂ, जिनी सच पछाड़िया सच रते भरपू गुर शब्दी मन रंगया गुर शब्दी मन बेदया प्रभु मिले आदू सतगुर के पाने चल सतगुर के पाने चल मन मेरे सतगुर के पाने चल सतगुर के पाने चल आपे रंगण रंगियो शब्द लयुन मिलाए सच्चा रंग ना उतरे जो सच रते लिवलाए चारे कुंडा भव थके मनमुख बुझ न पाए जिस सतगुर में सो मिले सच्चे शब्द समा सतगुर के पाने चल सतगुर के पाने चल मनु मेरे सतगुर के पाने चल सतगुर के पाने
इदां दे शब्द नूं हमेशा असी मौत नाल जोड़दे हां भी जे कोई मर गया फिर भाणा मनो जी भाणे च चलो हर चीज उहदा भाणे विच ही चल रही है सब कुछ भाणे च आपां भाणे तो बाहर होए फिरदे बस अपने आप नूं उहदे भाणे विच रखिए बच्चे सी भाणे विच ही वड्डे होए आ उहदा ही भाणा है असी जवान हां अज उहदा ही भाणा है साडे अंदर ताकत है उहदा ही भाणा है काम क्रोध लोभ मोह हंकार रूपी एनर्जी साडे च पैदा हुंदी इमोशन ये एनर्जी है अंदर शक्ति है असी इंटैलीजेंट बन के रहना कल रात आपां गल कीती सी वी ज्ञानियां लई ये गुण ने अज्ञानियां लई ये पंजे औगण ने ज्ञानियां दे ये मित्र है समझदार बंदे दे काम क्रोध लोभ अहंकार मित्र है ते जिहड़ा नहीं समझदा उहदे लई ये दुख रूप है तां करके समझ लै के ज्ञान लै के जिउणा अकल लै के जिउणा ते उहदे निजमां दे विच चल मेरिया मना इहनूं मौत नाल ना जोड़िए सारा कुछ ही उहदा भाणा है सब कुछ उहदे भाणे च हो रिहा उहदे निजमां चलीए बच्चे सी वड्डे हो गए वी भाणा हुण बुढ़े हो रहे हां दाढ़ी थोड़ी थोड़ी चिट्टी होण लगी वी भाणा जिहड़ी मौत आ रही उह तों वी ना डरीए जे बचपन भाणा सी जम्मणा भाणा सी ते मौत वी भाणा ही इहनूं दिमाग च रखीए वी ठीक है यार जिहड़ा जम्मिया उहने मर जाणा ਜਿੰਨੇ ਬਿਮਾਰ ਕੈਂਸਰ ਦਾ ਪਤਾ ਲੱਗਦਾ ਜਿੰਨੀਆਂ ਆਪਾਂ ਚੀਕਾਂ ਮਾਰਦੇ ਇੰਨੇ ਗੋਰੇ ਨਹੀਂ ਮਾਰਦੇ ਤੁਸੀਂ ਗੋਰਿਆਂ 'ਚ ਜ਼ਿਆਦਾ ਵਿਚਰਦੇ ਹੋ ਪਿੱਛੇ ਜੇ ਕਨੇਡਾ ਦੇ ਵਿੱਚ ਹੀ ਸੀ ਮੈਨੂੰ ਦੱਸੇ ਕਹਿੰਦੇ ਜੀ ਅੱਜ ਸਾਨੂੰ ਕੰਮ ਦੇ ਉੱਤੇ ਇੱਕ ਬੀਬੀ ਗੋਰੀ ਆਈ ਅਤੇ ਉਹ ਲੇਟ ਸੀ ਇੱਕ ਘੰਟਾ ਲੇਟ ਆਈ ਕੰਮ ਦੇ ਉੱਤੇ ਜਦੋਂ ਸ਼ਾਮ ਨੂੰ ਉਹਨੇ ਆਉਣਾ ਸੀ ਥੋੜ੍ਹਾ ਲੇਟ ਕਹਿੰਦੇ ਅਸੀਂ 4 ਵਜੇ ਕੰਮ ਸ਼ੁਰੂ ਕਰਦੇ ਸੀ 5 ਵਜੇ ਆਈ ਤੇ ਇਦਾਂ ਕੰਮ ਕਰਦੀ ਕਰਦੀ ਉਦਾਂ ਹੀ ਕਹਿੰਦੇ ਉਵੇਂ ਹੀ ਨੋਰਮਲ ਕੰਮ ਕਰਦੀ ਸੀ ਤੇ ਉਹਨੂੰ ਬਾਅਦ ਵਿੱਚ ਉਦਾਂ ਗੱਲ ਹੋ ਗਈ ਵੀ ਤੂੰ ਅੱਜ ਲੇਟ ਕਿਉਂ ਆਈ ਜਦੋਂ ਆਪਾਂ ਉਦਾਂ ਬੈਠੇ ਕਹਿੰਦੇ ਗੱਲ ਪੁੱਛੀ ਉਹ ਕਹਿੰਦੀ ਵੀ ਅੱਜ ਮੇਰਾ ਬੇਟਾ ਚੜ੍ਹਾਈ ਕਰ ਗਿਆ ਸੀ ਫਿਊਨਰਲ ਸੀ ਉਹਦਾ ਉਹ ਕਰਕੇ ਕਹਿੰਦੇ ਆਉਣਾ ਸੀ ਮੈਂ ਤਾਂ ਲੇਟ ਹੋ ਗਈ ਸੰਸਕਾਰ ਤੋਂ ਬਾਅਦ ਕੰਮ 'ਤੇ ਗਈ ਇਦਾਂ ਦੇ ਲੋਕ ਵੀ ਹੋ ਸਕਦੇ ਆ। ਤੁਸੀਂ ਨੋਟ ਕਰਕੇ ਵੇਖੋ ਆਪਣੇ ਆਲੇ ਦੁਆਲੇ ਜਿੱਦਾਂ ਮੈਂ ਮਾਈਂਡ ਸਾਡਾ ਸੈੱਟ ਹੈ ਬਿਮਾਰੀ ਨੂੰ ਅਸੀਂ ਵੇਖਦੇ ਹਾਂ ਕਿ ਸਾਰੇ ਗੋਰੇ ਵੀ ਬਿਮਾਰੀ ਨੂੰ ਉਦਾਂ ਹੀ ਵੇਖਦੇ। ਇਹ ਉਨੀਆਂ ਚੀਕਾਂ ਨਹੀਂ ਮਾਰਦੇ ਜਿੰਨੀਆਂ ਆਪਾਂ ਮਾਰਦੇ ਹਾਂ। ਇਹ ਸਾਡੇ ਵਾਂਗੂ ਤੜਫਦੇ ਨਹੀਂ ਜਿੱਦਾਂ ਆਪਾਂ ਤੜਫਦੇ ਹਾਂ। ਇਹ ਨਾ ਸਾਡੇ ਵਾਂਗੂ ਬਾਹਲਾ ਢੋਲ ਢਮੱਕਾਈ ਕਰਦੇ ਆ ਜੰਮੇ ਤੇ ਨਾ ਮਰੇ ਤੇ ਹੀ ਬਾਹਲੀਆਂ ਚੀਕਾਂ ਮਾਰਦੇ ਆ। ਸਾਨੂੰ ਤੇ ਗੁਰੂ ਸਾਹਿਬ ਨੇ ਇਹੋ ਹੀ ਸਮਝਾਇਆ ਸੀ। ਸਾਡੀ ਸਿੱਖ ਰਹਿਤ ਮਰਿਆਦਾ ਵਿੱਚ ਬਕਾਇਦਾ ਲਿਖਿਆ ਕਿ ਜੰਮਣ ਵੇਲੇ ਜਨਮ ਸੰਸਕਾਰ ਕੀ ਹੈ ਤੁਸੀਂ ਪੜ੍ਹੋ, ਬੱਚਾ ਜੰਮੇ ਤੇ ਕੀ ਕਰਨਾ। ਪਰ ਸਾਡੇ ਕੀ ਕੁਝ ਹੁੰਦਾ, ਸਾਡੇ ਤੇ ਇੱਥੇ ਵਾਲਾ ਜਨਮ ਜੰਮਣ ਤੇ ਹੋ ਗਿਆ। ਹੁਣ ਇੰਡੀਆ ਜਾ ਕੇ ਵੀ ਤੇ ਲੋਹੜੀ ਮਨਾ ਕੇ ਆਉਣੀ ਆਪਾਂ, ਉੱਥੇ ਵੀ ਕੋਈ ਵੱਡਾ ਕੰਮ ਪ੍ਰੋਗਰਾਮ ਕਰਕੇ ਆਈਏ ਵੀ ਇਲਾਕੇ ਨੂੰ ਪਤਾ ਲੱਗੇ ਮੁੰਡਾ ਜੰਮਿਆ। ਇੰਨੀਆਂ ਖੁਸ਼ੀਆਂ ਮਨਾਓ ਇਹ ਵੀ ਦੁਨੀਆ ਨੂੰ ਪਤਾ ਲੱਗੇ। ਜਦੋਂ ਬੰਦਾ ਮਰਦਾ ਹੈ, ਮੇਰੇ ਤੋਂ ਅਨਾਊਂਸਮੈਂਟ ਕਰਵਾਈ ਸੀ ਉੱਥੇ ਕੈਲਗਰੀ, ਨਹੀਂ ਉੱਥੇ ਸੀ ਐਡਮਿੰਟਨ ਵਿੱਚ, ਮੈਨੂੰ ਕਹਿੰਦੇ ਕੈਨੇਡਾ, ਕਹਿੰਦੇ ਬੋਲੋ ਮਾੜਾ ਜਿਹਾ ਵੀ ਇੱਕ ਆਮ ਜਿਹੜਾ ਬੰਦੇ ਦਾ ਸੰਸਕਾਰ ਹੁੰਦਾ ਨਾ ਉਹ $1200 ਚ ਹੋ ਜਾਂਦਾ ਇੱਥੇ ਦਾ ਕਹਿੰਦੇ ਸਿਸਟਮ ਹੈ। ਪਰ ਕਹਿੰਦੇ ਸਾਡੇ ਵਾਲੇ ਉਹਦੇ ਤੇ $12,000-15,000 ਵਾਲਾ ਵੀ ਥੋੜ੍ਹਾ ਜਿਹਾ ਵੱਡਾ ਕਰੋ, ਪਤਾ ਤੇ ਲੱਗੇ ਵੀ ਬੰਦਾ ਮਰਿਆ ਸਾਡਾ, ਦੁਨੀਆ ਨੂੰ ਪਤਾ ਲੱਗੇ। ਉਹਦੇ 'ਚ ਵੀ ਆਪਣੀ ਬੱਲੇ ਬੱਲੇ ਵਾੜੀ ਹੋਈ ਹੈ ਅਸੀਂ, ਭਾਵ ਕਿ ਅਸੀਂ ਜੰਮਾ ਬੱਚਾ ਜੰਮਦਾ ਤਾਂ ਵੀ ਇੰਨੇ ਫੁਕਰਿਆਂ ਵਾਂਗੂ ਸਾਡਾ ਬਿਹੇਵ ਹੈ ਇੱਦਾਂ ਦਾ। ਜਦੋਂ ਮਰਦਾ ਹੈ ਉਦੋਂ ਵੀ ਅਸੀਂ ਹਰ ਚੀਜ਼ ਫੁਕਰਿਆਂ ਵਾਂਗੂ ਕਰਦੇ, ਵੱਡੀ ਵੱਡੀ ਜੰਮਣਾ ਮਰਨਾ ਹਰ ਚੀਜ਼ ਵਿੱਚ। ਫਿਰ ਦੇਖੋ ਕਿੰਨੇ ਖਰਚੇ ਐਕਸਟਰਾ ਹੈ ਸਾਡੇ, ਤੇ ਸਾਡੇ ਤੇ ਹੁਣ ਮਰਿਆਂ ਦੇ ਤੋਂ ਇੱਥੇ ਬੰਦੇ ਨੇ ਮਰਨਾ ਹੈ, ਇੱਥੇ ਕਿਹੜਾ ਕੰਮ ਨਿਬੜ ਜਾਣਾ। ਉਹ ਫੁੱਲ ਫਲ ਇਕੱਠੇ ਕਰੋ ਫਿਰ ਤੁਸੀਂ ਇੰਡੀਆ ਲੈ ਕੇ ਚੱਲੋ, ਫਿਰ ਉੱਥੇ ਪਹੁੰਚਦੇ ਕਰੋ, ਫਿਰ ਇੱਥੇ ਪਾ ਕੇ ਆਉਣੇ। ਸਾਡੀ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ, ਮੈਂ ਬੋਲ ਜਰਾ ਤੁਸੀਂ ਬੋਲ ਦਿਓ ਸਾਥ ਦੇ ਦਿਓ, ਅੱਗੇ ਵੈਰੀ ਬਹੁਤ ਹੈ ਮੇਰੇ। ਮਰਿਆਦਾ ਕਿਹੜੀ ਜੀ? ਸ਼੍ਰੀ ਅਕਾਲ ਤਖਤ ਸਾਹਿਬ। ਉਹਦੇ 'ਚ ਲਿਖਿਆ ਵੀ ਮਰਿਆਂ ਤੋਂ ਬਾਅਦ ਫੁੱਲ ਫਲ ਨਹੀਂ ਪਾਉਣੇ। 2 ਲੱਖ ਸਿੰਘ ਸਾਡਾ ਸ਼ਹੀਦ ਹੋਇਆ, ਕਿੰਨੇ ਕਿਹਦੇ ਫੁੱਲ ਕਿੱਥੇ ਪਾਏ ਦੱਸੋ, ਹੋਈ ਨਹੀਂ ਮੁਕਤੀ, ਕੀ ਕਹੋਗੇ ਇੱਥੇ? ਸਾਡੇ ਫੁੱਲ ਕੀ ਹੈ, ਸਾਡੀ ਕਥਾ ਕੀ ਹੈ, ਸੰਸਕਾਰ ਤੋਂ ਬਾਅਦ ਕਰਨਾ ਕੀ ਹੈ? ਇੱਕ ਪਹਿਰਾ ਸ਼ਬਦ ਰਹਿੰਦਾ, ਬਾਅਦ 'ਚ ਪੜ੍ਹਦੇ ਹਾਂ। ਆ ਜਰਾ ਇੱਕ ਜਿਹੜਾ ਫੁੱਲ ਹਰ ਸਰ ਪਾਵੇ, ਸਾਡਾ ਜਿਹੜਾ ਵਿਧਾਨ ਹੈ, ਅੰਤੈ ਸਤਿਗੁਰ ਬੋਲਿਆ, ਸਾਡੇ ਲਈ ਸੌਖਾ ਜਿਹੜਾ ਗੁਰਬਾਣੀ ਦੇ ਵਿੱਚ ਸਮਝ ਕੇ ਵੇਖੋਗੇ ਵੀ ਸਾਡਾ ਜਿਹੜਾ ਉਹ ਪ੍ਰਾਣ ਦੀ ਕਥਾ ਕਰਦੇ ਹੈ ਮਰਨ ਤੋਂ ਬਾਅਦ। ਕਹਿੰਦੇ ਇੱਦਾਂ ਵਿਚਾਰ ਕਰਿਓ, ਕਥਾ ਹਰ ਹਰ ਕਥਾ ਪੜ੍ਹੈ ਪ੍ਰਾਣ ਜੀਓ, ਸਾਡੀ ਤਾਂ ਕਥਾ ਹੋ ਗਈ। ਜਦੋਂ ਤੁਸੀਂ ਹਰੀ ਹਰੀ ਦੀ ਗੱਲ ਕਰਨੀ, ਕੁਦਰਤ ਦੇ ਨਿਯਮਾਂ ਦੀ ਗੱਲ ਕਰਨੀ, ਰੱਬ ਦੀਆਂ ਗੱਲਾਂ ਬਹਿ ਕੇ ਕਰ ਲਈਆਂ, ਮੇਰੀ ਪ੍ਰਾਣ ਦੀ ਕਥਾ ਹੋ ਗਈ। ਪਿੰਡ ਪੱਤਲ ਕਿਸੇ ਚੀਜ਼ ਦੀ ਲੋੜ ਨਹੀਂ, ਪਿੰਡ ਪੱਤਲ ਫੁੱਲ ਕਿਰਿਆ ਦੀਵਾ ਸਾਰਾ ਕੁਝ ਵਿੱਚ ਹੀ ਆ ਜਾਣਾ। ਕੋਈ ਦੀਵਾ ਬਾਲਦਾ, ਕੋਈ ਫੁੱਲ ਪਾਉਂਦਾ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਵੀ ਮੈਨੂੰ ਨਹੀਂ ਲੋੜ ਬਹਿ ਕੇ, ਜਦੋਂ ਤੁਸੀਂ ਵਿਚਾਰ ਕਰਨੀ ਹੈ ਇਹਦੇ 'ਚ ਹੀ ਸਾਰਾ ਕੁਝ ਆ ਜਾਂਦਾ। ਭਾਵ ਕਿ ਮਰਨ ਵਾਲਾ ਤਾਂ ਮਰ ਗਿਆ, ਤੁਸੀਂ ਆਪਣੇ ਮਾਈਂਡ ਦੀ ਡਿਵੈਲਪਮੈਂਟ ਦੀ ਗੱਲ ਕਰੋ। ਮਰਨ ਵਾਲੇ ਨੂੰ ਚਾਹੇ ਤੁਸੀਂ ਸਾੜ ਦਿਓ, ਚਾਹੇ ਪਾਣੀ 'ਚ ਸਿੱਟ ਦਿਓ, ਮਰੇ ਬੰਦੇ ਦੀਆਂ ਹੱਡੀਆਂ ਨਹੀਂ ਰੁਲਣੀਆਂ ਚਾਹੀਦੀਆਂ, ਤੁਸੀਂ ਸਾੜ ਕੇ ਸਾਰਾ ਇਕੱਠਾ ਕਰਕੇ ਧਰਤੀ 'ਚ ਦੱਬ ਦਿਓ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿੱਖ ਰਹਿਤ ਮਰਿਆਦਾ ਵਿੱਚ ਵੀ ਕਿੱਥੇ ਲਿਖਿਆ ਜੀ? ਕਿਹੜੀ ਮਰਿਆਦਾ 'ਚ ਹੈ ਜੀ? ਆ ਜਿਹੜੇ ਬਾਹਰ ਫੱਟੀਆਂ ਲੈ ਕੇ ਖੜ੍ਹੇ ਆ ਇਹ ਨਹੀਂ ਮੰਨਦੇ, ਇਹ ਕਹਿੰਦੇ ਪਾਉਣੇ ਹੈ ਤਾਂ ਹੀ ਪਿੱਟ ਸਿਆਪਾ ਪਾਇਆ ਇਹਨਾਂ ਨੇ, ਆ ਇਹ ਪ੍ਰੋਬਲਮ ਹੈ। ਇਹ ਕਹਿੰਦੇ ਬੰਦੇ ਨਾਲ ਜਾਂਦਾ ਹੈ ਕੁਛ, ਉਹਦੇ ਫੁੱਲ ਜੇ ਉੱਥੇ ਨਾ ਪਹੁੰਚੇ ਤਾਂ ਬੰਦਾ ਮੁਕਤ ਨਹੀਂ ਹੋਣਾ, ਆਹ ਪ੍ਰੋਬਲਮ ਹੈ। ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਇਹ ਨਹੀਂ ਮੰਨਣਾ। ਸਿੱਖ ਰਹਿਤ ਮਰਿਆਦਾ ਅਕਾਲ ਤਖਤ ਦੀ ਕਹਿੰਦੀ ਇਹ ਨਹੀਂ ਮੰਨਣਾ, ਵਿੱਚ ਲੌਜਿਕ ਹੈ ਕਿ ਨਹੀਂ ਹੈ, ਦਲੀਲ ਹੈ ਕਿ ਨਹੀਂ ਹੈ, ਇਹ ਨਹੀਂ ਮੰਨਣਾ। ਇੰਨੇ ਸਾਰੇ ਤਾਂ ਇੱਥੇ ਹੀ ਛੱਡ ਜਾਂਦੇ ਹੋ, ਇੰਨੇ ਕੁ ਲੈ ਜਾਂਦੇ ਹੋ ਗੱਠੜੀ 'ਚ ਪਾ ਕੇ, ਇੰਨਿਆਂ ਕੁ ਨਾਲ ਜਾਊ ਬੰਦਾ ਕਿ ਇੰਨਿਆਂ ਨਾਲ ਜਾਊ? ਬੋਲੋ, ਜ਼ਿਆਦਾ ਕਿੱਧਰ ਹੈ? ਤਾਂ ਫਿਰ ਕਈ ਵਾਰੀ ਆਵਾਜ਼ਾਂ ਵੀ ਮਾਰ ਦੇਣਗੇ, ਆ ਜਾ ਚੱਲੀਏ, ਤੁਰਨ ਲੱਗਦੇ ਨੇ ਜਦੋਂ। ਅਤੇ ਜੇ ਤੁਹਾਡਾ ਆਸਟ੍ਰੇਲੀਆ ਵਾਲੇ ਨਿਆਣੇ ਨੇ ਐਂ ਸਮਝ ਲਿਆ ਵੀ ਜੇ ਨਾ ਗਿਆ ਫਿਰ ਬਾਪੂ ਇੱਥੇ ਹੀ ਹੋਇਆ, ਘਰੇ ਹੀ ਡਰਾਉਂਗੇ ਹੀ ਨਿਆਣਿਆਂ ਨੂੰ, ਹੋਰ ਕੀ ਕਰੋਗੇ ਤੁਸੀਂ? ਸੈਂਸ 'ਤੇ ਬਣੇ, ਕੋਈ ਲੌਜਿਕ 'ਤੇ ਬਣਾਓ ਗੱਲ 'ਚ। ਗੁਰੂ ਗ੍ਰੰਥ ਸਾਹਿਬ 'ਚ ਇੱਕ ਵਾਰ ਪੜ੍ਹ ਲਓ ਯਾਰ।
ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ,
ਕਥਾ ਨੂੰ ਪੜਿਓ, ਨਾਮ ਮਤਲਬ ਗਿਆਨ ਸੁਣਿਓ, ਪੜ੍ਹਨੀ ਹੈ ਕਥਾ ਤੇ ਸੁਣਨਾ ਹੈ ਨਾਮ। ਕਮਾਲ ਦੀ ਗੱਲ ਨਹੀਂ, ਪਹਿਲੀ ਪੰਕਤੀ ਵਿੱਚ ਕਥਾ ਹੈ ਤੇ ਵਾਪਸੀ ਤੇ ਕੀ ਹੈ, ਉਸੇ ਕਥਾ ਨੂੰ ਕੀ ਕਹਿਤਾ ਨਾਮ। ਜਿਹੜਾ ਸਭ ਤੋਂ ਵੱਡਾ ਬਾਹਰ ਰੌਲਾ ਇਸ ਗੱਲ ਦਾ ਵੀ ਇਹ ਗਿਆਨ, ਨਾਮ ਦਾ ਅਰਥ ਕਰਦਾ ਗਿਆਨ, ਆਹ ਰੌਲਾ। ਮੈਂ ਕਹਿੰਦਾ ਵੀ ਨਾਮ ਦਾ ਅਰਥ ਹੈ ਗਿਆਨ ਲੈਣਾ, ਨਾਮ ਨਾਮ ਜੁੜ ਗਿਆ ਮਤਲਬ ਬੰਦਾ ਗਿਆਨ ਨਾਲ ਜੁੜ ਗਿਆ, ਨਾਮ ਵਾਲਾ ਹੋ ਗਿਆ ਮਤਲਬ ਗਿਆਨਵਾਨ ਹੋ ਗਿਆ, ਐਜੂਕੇਟ ਹੋ ਗਿਆ, ਸਮਝ ਵਾਲਾ ਹੋ ਗਿਆ। ਨਾਮ ਦੀ ਦਾਤ ਅਕਲ ਗਿਆਨ, ਜਦੋਂ ਸੁਣਾਉਣਾ ਹੈ ਉਦੋਂ ਕਥਾ ਹੈ, ਪੜ੍ਹਨ ਨੂੰ ਕਿਹਾ ਕਥਾ ਤੇ ਸੁਣਨ ਨੂੰ ਕੀ ਕਹਿਤਾ ਉਸੇ ਕਥਾ ਨੂੰ ਨਾਮ। ਫਿਰ ਕਹੋ,
ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ, ਬੇਬਾਣ ਹਰ ਰੰਗ ਗੁਰ ਪਾਵੇ।
ਗਿਆਨ ਨਾਲ ਬਸ ਤੁਸੀਂ ਪਿਆਰ ਪਾ ਲਿਓ, ਉਹ ਬਵਾਣ ਨਿਕਲ ਗਿਆ, ਜਿਹੜਾ ਨਹੀਂ ਕਰਦੇ ਵੱਡਾ ਕਰਨਾ, ਭਕਾਨੇ ਲਾ ਦਿੰਦੇ ਉੱਤੇ, ਉਹ ਕੀ ਕਹਿੰਦੇ ਹੁੰਦੇ ਬੁਲਬੁਲੇ ਜੇ ਕੀ ਹੁੰਦੇ, ਉਹ ਬਲੂਨ, ਬਲੂਨ ਗੁਬਾਰੇ, ਸੱਚ ਗੁਬਾਰੇ ਆਪਣਾ ਸ਼ਬਦ ਹੈ, ਭਕਾਨੇ ਜੇ ਵੀ ਕਹਿੰਦੇ ਗੁਬਾਰੇ, ਉਹ ਗੁਬਾਰੇ ਗਬੂਰੇ ਲਾ ਕੇ ਇੱਦਾਂ ਤਿਆਰ ਕਰਕੇ ਬੰਦੇ ਨੂੰ ਲੈ ਕੇ ਜਾ ਰਹੇ ਹਾਂ, ਕਹਿੰਦੇ ਬਵਾਨ ਸੱਜ ਗਿਆ। ਜਦੋਂ ਤੁਸੀਂ ਗਿਆਨ ਸ਼ੁਰੂ ਕਰ ਲਿਆ ਮੇਰਾ ਬਵਾਨ, ਯਾਰ ਕਿੰਨਾ ਲੌਜਿਕ ਹੈ ਇਸ ਗੱਲ, ਕਿੰਨੀ ਸੈਂਸ ਬਣਦੀ ਹੈ, ਕਿੰਨੀ ਸੈਂਸ ਹੈ। ਮਰੇ ਤੋਂ ਬਾਅਦ ਉਹ ਤਾਂ ਮਰ ਗਿਆ, ਜਿਹੜਾ ਮਰਨਾ ਕਦੇ ਲਾਲ ਕੱਪੜੇ ਪਾਓ, ਤੁਸੀਂ ਆਹ ਕਰੋ, ਐਡਾ ਵੱਡਾ ਕਰੋ, ਮਰਨ ਵਾਲਾ ਮਰ ਗਿਆ। ਤੁਸੀਂ ਵਿਚਾਰ ਕਰੋ ਵੀ ਅਸੀਂ ਵੀ ਮਰਨਾ ਇੱਕ ਦਿਨ, ਬਈ ਸਾਡੀ ਵੀ ਵਾਰੀ ਆਉਣੀ, ਆਹ ਹੈ ਬਵਾਨ। ਤੁਸੀਂ ਸਾਰਾ ਟੱਬਰ ਬੈਠੇ ਹੋ, ਡਰਿਓ ਘਬਰਾਇਓ ਨਾ, ਸਭ ਨੇ ਮਰਨਾ, ਸਾਰਿਆਂ ਤੇ ਇਹ ਸਮਾਂ ਆਉਣਾ। ਇਹਨੂੰ ਭਾਣੇ 'ਚ ਚੱਲਣਾ ਕਹਿੰਦੇ ਆ ਜੀ, ਸਤਿਗੁਰ ਕਹਿ ਭਾਣੇ ਚੱਲ ਇਹਨੂੰ ਕਹਿੰਦੇ ਆ, ਇਹਨੂੰ ਨਿਜਮਾਂ ਨੂੰ ਸਮਝੋ। ਵੇਖੋ ਬਣ ਗਿਆ ਬਵਾਨ, ਕਹਿੰਦੇ ਮੇਰਾ ਜਦੋਂ ਗੱਲਾਂ ਸਟਾਰਟ ਕਰ ਲਈਆਂ ਤੁਸੀਂ, ਗਿਆਨ ਦੀ ਵਿਚਾਰ ਹੋਈ, ਮੇਰਾ ਬਵਾਨ ਤਿਆਰ ਹੈ। ਅੱਗੇ
ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ,
ਕਹਿੰਦੇ ਪਿੰਡ ਪਤਲ ਕਿਰਿਆ ਦੀਵਾ। ਹੁਣ ਇਹਨੂੰ ਕਿਰਿਆ ਕਿੱਦਾਂ ਕਿੱਦਾਂ ਦੀ ਹੈ, ਬਹੁਤ ਕੁਛ ਹੈ। ਫੁੱਲ ਹਰ ਸਰ ਪਾਵੇ, ਫੁੱਲ ਕਿੱਥੇ ਪਾਇਓ ਬੋਲ ਦਿਓ ਯਾਰ, ਹਰ ਸਰ, ਹਰ ਸਰ ਮਤਲਬ ਹਰੀ ਦੇ ਸਰੋਵਰ 'ਚ। ਹਰੀ ਦਾ ਸਰੋਵਰ ਕੀ ਹੈ, ਇੱਦਾਂ ਜਦੋਂ ਆਪਾਂ ਰਲ ਕੇ ਵਿਚਾਰ ਕਰਦੇ ਹਾਂ, ਇਹ ਸਤਸੰਗ ਸਰੋਵਰ ਹੈ, ਇਹ ਹੈ ਹਰੀ ਦਾ ਸਰੋਵਰ। ਇਹਨੂੰ ਕਹਿੰਦੇ ਹੈ ਰਾਮ ਦੇ ਦਾਸਾਂ ਦਾ ਸਰੋਵਰ। ਇੱਕ ਕੁਦਰਤ ਨੂੰ ਰੱਬ ਨੂੰ ਮੰਨਣ ਵਾਲੇ ਦਾਸ ਇਕੱਠੇ ਹੋਏ, ਗੱਲਬਾਤ ਕੀਤੀ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ, ਰਾਮ ਮਤਲਬ ਰਮਿਆ ਹੋਇਆ, ਦਾਸ ਉਹਦੇ ਦਾਸ, ਜਦੋਂ ਇਕੱਠੇ ਹੋ ਕੇ ਵਿਚਾਰ ਕਰਦੇ ਹੈ ਤੇ ਉਹਨਾਂ ਦੇ ਮਨ ਦੀ ਜਿਹੜੀ ਮੈਲ ਹੈ ਲੈ ਜਾਂਦੀ ਹੈ। ਇਸ ਸ਼ਬਦ ਦੇ ਵਿੱਚ ਅੱਗੇ ਕਲੀਅਰ ਹੈ, ਰਹਾਓ ਦੀ ਪੰਗਤੀ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ ਰਹਾਓ ਦੀ ਪੰਗਤੀ, ਜਿਹਨੂੰ ਪੰਜਾਬੀ 'ਚ ਕਹਿੰਦੇ ਆ ਕੇਂਦਰੀ ਭਾਵ। ਇਹ ਸ਼ਬਦ ਦਾ ਸੈਂਟਰਲ ਆਈਡੀਆ ਜਰਾ ਇੱਕ ਵਾਰ ਸੁਣ ਕੇ ਵੇਖੋ, ਕਲੀਅਰ ਕਰ ਲਿਓ ਜ਼ਰੂਰ, ਕਿਉਂਕਿ ਜੇ ਕੋਈ ਬੰਦਾ ਕਹੇ ਵੀ ਤੁਸੀਂ ਰਾਮਦਾਸ ਸਰੋਵਰ ਬਾਰੇ ਕਹੀ ਜਾਂਦੇ ਆ, ਨਹੀਂ ਭਾਈ, ਰਾਮਦਾਸ ਸਰੋਵਰ ਨਾਂ ਦਾ ਸਰੋਵਰ ਕਿਤੇ ਨਹੀਂ। ਪੰਜ ਸਰੋਵਰ ਅੰਮ੍ਰਿਤਸਰ ਵਿੱਚ ਨੇ, ਕੌਲਸਰ ਦਾ ਵੀ ਹੈ, ਵਿਵੇਕਸਰ ਸਾਹਿਬ ਵੀ ਕਹਿੰਦੇ ਹੈ, ਅਤੇ ਆਪਣਾ ਸੰਤੋਖਸਰ ਵੀ ਹੈ, ਰਾਮਸਰ ਵੀ ਹੈ, ਰਾਮਸਰ ਸਰੋਵਰ ਵੀ ਹੈ, ਅਤੇ ਜਿੱਥੇ ਸਾਰੇ ਨਹਾਉਂਦੇ ਆ ਜਾ ਕੇ ਦਰਬਾਰ ਸਾਹਿਬ ਵਾਲਾ, ਉਹਨੂੰ ਕਹਿੰਦੇ ਆ ਅੰਮ੍ਰਿਤ ਸਰੋਵਰ, ਉਹ ਉਹਦਾ ਨਾਂ ਹੈ ਅੰਮ੍ਰਿਤ ਸਰੋਵਰ। ਇੱਥੇ ਜਿਹੜਾ ਰਾਮਦਾਸ ਸਰੋਵਰ ਨਾਤੇ ਦਾ ਮਤਲਬ ਹੈ, ਰਮੇ ਹੋਏ ਪਰਮਾਤਮਾ ਦੀਆਂ ਗੱਲਾਂ ਜਦੋਂ ਵਿਚਾਰ ਹੁੰਦੀ ਹੈ, ਇੱਦਾਂ ਸਤਸੰਗੀ ਬਹਿੰਦੇ ਹੈ, ਵਿਚਾਰ ਚੱਲਦੀ ਹੈ ਅਤੇ ਮਨ ਦੀ ਮੈਲ ਫਿਰ ਸਾਬਣ ਲੱਗਦਾ ਲਹਿੰਦੀ ਹੈ, ਆਹ ਰਾਮ ਆਹ ਸਰੋਵਰ 'ਚ ਕਹਿੰਦੇ ਜਦੋਂ ਤੁਸੀਂ 50-100 ਇਕੱਠੇ ਹੋ ਕੇ ਵਿਚਾਰਾਂ ਕਰੋਗੇ, ਅਕਲ ਲਾਓਗੇ, ਇਹ ਹੈ ਸਰੋਵਰ 'ਚ ਨਹਾਉਣਾ, ਨਹਾਇਆ ਕਰੋ। ਵੇਖੋ ਨਾ, ਭਰੀਏ ਹੱਥ ਪੈਰ ਤਨ ਦੇ, ਇਹ ਕਾਹਦੇ ਨਾਲ ਸਾਫ਼ ਕਰੀਏ ਜੀ ਬੋਲੋ, ਪਾਣੀ ਧੋਤੈ ਉਤਰ ਸਕੇ। ਜੇ ਕੱਪੜਾ ਮੈਲਾ ਹੋ ਜਾਏ ਫਿਰ ਅੱਗੇ ਮੂਤ ਪਲੀਤੀ
ਕੱਪੜ,
ਉਹਦੇ ਲਈ ਕੀ ਕਰੀਏ,
ਦੇ
ਸਾਬੁਣ ਲਈਏ। ਜੇ ਮਤ ਨੂੰ ਸਾਫ਼ ਕਰਨਾ ਹੋਵੇ ਉਹਦੇ ਲਈ ਕਰਨਾ ਪੈਂਦਾ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਉਹ ਨਾਮ ਨਾਲ ਧੋਪਦੀ, ਨਾਮ ਦਾ ਮਤਲਬ ਗਿਆਨ। ਸਮਝ ਗਿਆਨ ਨਾਲ ਧੋਇਓ ਫੁੱਲ ਹਰ ਸਰ ਪਾਵੇ ਮਤਲਬ ਜਦੋਂ ਤੁਸੀਂ ਇਦਾਂ ਵਿਚਾਰ ਕਰਨੀ ਹੈ ਮੇਰੇ ਫੁੱਲ ਪੈ ਗਏ ਜੀ ਸਾਡੇ ਇਹ ਲਿਖਿਆ ਜੀ ਗੁਰੂ ਗ੍ਰੰਥ ਸਾਹਿਬ ਚ ਵਿਚਾਰ ਕਰਨੀ ਫੁੱਲ ਪਾਉਣੇ ਇਦਾਂ ਨਹੀਂ ਕਿਤੇ ਲਿਖਿਆ ਵੀ ਫਲਾਣੇ ਥਾਂ ਤੇ ਤੁਸੀਂ ਲੈ ਕੇ ਹੀ ਜਾਣੇ ਹੈ ਇਹ ਕਿਤੇ ਨਹੀਂ ਜੀ ਲਿਖਿਆ ਸ੍ਰੀ ਅਕਾਲ ਤਖਤ ਸਾਹਿਬ ਫੋਨ ਕਰੋ ਅੱਜ ਤੁਸੀਂ ਇੱਥੋਂ ਮੇਰੇ ਵੀਰ ਫੋਨ ਕਰੋ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਕਹੋ ਵੀ ਢੱਡਰੀਆਂ ਵਾਲੇ ਨੇ ਆਸਟ੍ਰੇਲੀਆ ਵਿੱਚ ਕਿਹਾ ਹੈ ਆਹ ਗੱਲ ਸਹੀ ਹੈ ਕਿ ਗਲਤ ਹੈ ਅਕਾਲ ਤਖਤ ਵਾਲੇ ਗਲਤ ਨਹੀਂ ਕਹਿ ਸਕਦੇ ਤਾਂ ਹੀ ਤੇ ਮੈਂ ਕਹਿੰਦਾ ਜਿਹੜੇ ਬਾਹਰ ਖੜੇ ਆ ਮੈਂ ਇਹਨਾਂ ਨੂੰ ਬੇਨਤੀ ਪਤਾ ਕੀ ਕਰਦਾ ਮੈਂ ਕਹਿੰਦਾ ਮੇਰਾ ਜਿੰਨਾ ਗਲਤ ਪ੍ਰਚਾਰ ਹੈ ਸਾਰਾ ਚੱਕੋ ਤੇ ਅਕਾਲ ਤਖਤ ਲੈ ਕੇ ਜਾਓ ਉਹਨਾਂ ਨੂੰ ਕਹੋ ਗਲਤੀ ਕੱਢੋ ਗੁਰਬਾਣੀ ਦੇ ਮੁਤਾਬਕ ਤੇ ਤੁਹਾਡੀ ਸਿੱਖ ਰਹਿਤ ਮਰਿਆਦਾ ਮੁਤਾਬਕ ਗਲਤੀ ਕੱਢੋ ਜੇ ਮੈਂ ਗੁਰਬਚਨਾ ਨਿਰੰਕਾਰੀਆ ਆ ਮੇਰੀ ਫੋਟੋ ਤੇ ਤੁਸੀਂ ਲਾਇਆ ਬਾਹਰ ਵੀ ਗੁਰਬਚਨਾ ਨਿਰੰਕਾਰੀ ਆ ਦੂਜਾ ਫਿਰ ਇਹੋ ਜਿਹੇ ਗੁਰਬਚਨੇ ਨੂੰ ਤੁਸੀਂ ਪੰਥ 'ਚ ਰੱਖਿਆ ਕਿਉਂ ਹੈ ਤੁਹਾਡੇ ਅਕਾਲ ਤਖਤ ਵਾਲੇ ਤੇ ਮੈਨੂੰ ਕਦੋਂ ਦੇ ਕੱਢ ਦਿੰਦੇ ਤੁਹਾਡੇ ਕੋਲ ਪਤਾ ਹੈ ਵੀ ਕੋਈ ਲੌਜਿਕ ਨਹੀਂ ਕਸੂਰ ਨਹੀਂ ਬਿਨਾਂ ਗੱਲ ਤੋਂ ਵਿਰੋਧ ਹੈ ਬਿਨਾਂ ਗੱਲ ਤੋਂ ਵਿਰੋਧ ਹੈ ਤੁਹਾਡੇ ਕੋਲ ਲੌਜਿਕ ਕੋਈ ਨਹੀਂ ਗੱਲ ਦਾ ਦਲੀਲ ਕੋਈ ਨਹੀਂ ਸੈਂਸ ਬਣੇ ਨਾ ਬਣੇ ਜਿੰਨਾ ਮੇਰਾ ਗਲਤ ਪ੍ਰਚਾਰ ਹੈ ਲੈ ਜਾਓ ਇਕੱਠਾ ਕਰਕੇ ਅਥਾਰਟੀ ਨਾ ਨਾ ਬਣੋ ਅਕਾਲ ਤਖਤ ਨੂੰ ਅਥਾਰਟੀ ਮੰਨਦੇ ਆ ਸਾਰੇ ਉੱਥੇ ਲੈ ਜਾਓ ਵੀ ਆਹ ਚੱਕੋ ਜੀ ਸਾਨੂੰ ਤੇ ਆਮ ਬੰਦੇ ਆ ਦੇਖੋ ਸਾਨੂੰ ਨਹੀਂ ਪਤਾ ਲੱਗਦਾ ਅਸੀਂ ਕੰਮਾਂ ਕਾਰਾਂ ਵਾਲੇ ਬੰਦਿਆਂ ਨੂੰ ਕੀ ਪਤਾ ਵੀ ਗਲਤ ਕਰਦਾ ਕਿ ਠੀਕ ਕਰਦਾ ਆਹ ਚੱਕੋ ਜੀ ਸਾਰੀਆਂ ਸੀੜੀਆਂ 150 ਜਿੰਨੇ ਨੈੱਟ ਤੇ ਦੀਵਾਨ ਪਏ ਹੈ ਵੀ ਸਾਰੇ ਦੀਵਾਨ ਸੁਣੋ ਤੇ ਤੁਸੀਂ ਇਹਨੂੰ ਪੁੱਛੋ ਪਰ ਉਹਨਾਂ ਨੂੰ ਵੀ ਪਤਾ ਵੀ ਮਰਿਆਦਾ ਅਕਾਲ ਤਖਤ ਦੀ ਹੈ ਇੱਦਾਂ ਕਿਵੇਂ ਕਹਿ ਦਿਆਂਗੇ ਕੁਝ ਪਤਾ ਉਹਨਾਂ ਨੂੰ ਜੇ ਮੈਨੂੰ ਪੁੱਛਣਗੇ ਤੇ ਮੈਂ ਵੀ ਤੇ ਜਵਾਬ ਦਿਆਂਗਾ ਨਾ ਬੈਠ ਕੇ ਫੁੱਲ ਨਹੀਂ ਪਾਉਣੇ ਅਕਾਲ ਤਖਤ ਦੀ ਮਰਿਆਦਾ 'ਚ ਲਿਖਿਆ ਸੀ ਅਕਾਲ ਤਖਤ ਦੀ ਮਰਿਆਦਾ ਦਾ ਪ੍ਰਚਾਰ ਕੀਤਾ ਗਲਤ ਦੱਸੋ ਕੀ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗਲਤ ਦੱਸੋ ਕੀ ਹੈ ਹੁਣ ਵੇਖੋ ਬੰਦਾ ਮਰਨ ਵਾਲਾ ਮਰ ਗਿਆ ਆਸਟ੍ਰੇਲੀਆ ਵਿੱਚ ਹੁਣ ਇੱਥੇ ਬੰਦੇ ਇੰਨੇ ਬਿਜ਼ੀ ਹੈ ਕਈ ਕੱਢ ਕੇ ਛੁੱਟੀਆਂ ਕਰਕੇ ਜਾਓ ਜੀ ਉੱਦਾਂ ਮੈਂ ਕਹਿੰਦਾ ਆਨੰਦਪੁਰ ਜਾਓ ਕੀਰਤਪੁਰ ਸਾਹਿਬ ਜਾਓ ਮਾੜਾ ਨਹੀਂ ਜਸਟੀਫਾਈ ਫੁੱਲਾਂ ਕਰਕੇ ਨਾ ਕਰ ਉੱਦਾਂ ਚਾਅ ਨਾਲ ਦਰਸ਼ਨ ਕਰਨ ਜਾ ਭਾਵੇਂ 100 ਵਾਰੀ ਜਾ ਕੋਈ ਮਾੜਾ ਨਹੀਂ ਜਿਵੇਂ ਆਪਾਂ ਕਿਹਾ ਵੀ ਦੁੱਧ ਲੈ ਕੇ ਆਓ ਲੰਗਰਾਂ ਲਈ ਭਾਈ ਪ੍ਰਸ਼ਾਦਾ ਲੈ ਕੇ ਆਓ ਦੁੱਧ ਲੈ ਕੇ ਆਓ ਦਾਲਾਂ ਲੈ ਕੇ ਆਓ ਛੋਲੇ ਲੈ ਕੇ ਆਓ ਲੱਡੂ ਲੈ ਕੇ ਆਓ ਤੁਸੀਂ ਜਲੇਬੀਆਂ ਬਣਾਓ ਗੁਰੂ ਕੀਆਂ ਸੰਗਤਾਂ ਛਕਣਗੀਆਂ ਇੱਦਾਂ ਨਾ ਕਿਹਾ ਕਰੋ ਵੀ ਸਾਡਾ ਰੱਬ ਛਕਦਾ ਹੈ ਜਾਂ ਗੁਰੂ ਛਕਦਾ ਹੈ ਫਿਰ ਜਿਹੜੇ ਸਵਾਲ ਬ੍ਰਹਮਣ ਤੇ ਹੋਏ ਸੀ ਉਹ ਸਾਡੇ ਤੇ ਵੀ ਕੱਲ੍ਹ ਨੂੰ ਹੋਣ ਲੱਗ ਜਾਣਗੇ ਉਹੀ ਕੁਐਸਚਨ ਸਾਡੇ ਤੇ ਵੀ ਹੋਣ ਲੱਗ ਜਾਣਗੇ ਆਪਣੀ ਸੈਂਸ ਬਣਾ ਕੇ ਰੱਖੋ ਕੋਈ ਸਾਡੇ ਤੇ ਕੁਐਸਚਨ ਨਾ ਕੱਲ੍ਹ ਨੂੰ ਕਰ ਸਕੇ ਇੱਥੋਂ ਦੇ ਬੱਚਿਆਂ ਨੂੰ ਸਿੱਧਾ ਸਮਝਾਇਆ ਕਰੋ ਬੇਟਾ ਇਹ ਸੰਗਤਾਂ ਨੇ ਛਕਣਾ ਤੇ ਸੰਗਤ ਵਿੱਚ ਕੌਣ ਛਕਦਾ ਰੱਬ ਹੀ ਛਕਦਾ ਰੱਬ ਸੰਗਤਾਂ 'ਚ ਹੀ ਵੱਸਦਾ ਬਸ ਗੱਲ ਖਤਮ ਜਸਟੀਫਾਈ ਕਿੰਨਾ ਸੋਹਣਾ ਹੋ ਗਿਆ ਲੰਗਰ ਦੀਆਂ ਆਈਟਮਾਂ ਲੰਗਰ 'ਚ ਪਹੁੰਚਾ ਦਿਓ ਰਮਾਲਾ ਲੈ ਕੇ ਆਇਆ ਦਰਬਾਰ 'ਚ ਲੈ ਆਓ ਸੋਹਣੀਆਂ ਗੱਲਾਂ ਸਿੱਧਾ ਸਿੱਧਾ ਸਮਝ ਆਓ ਸਮਝੋ ਇਹਨੂੰ ਗਲਤ ਨਹੀਂ ਇਹਦੇ ਵਿੱਚ ਕੁਛ ਤਾਂ ਕਰਕੇ ਜਿਹੜੀ ਬੇਨਤੀ ਕਰਦਾ ਸੀ ਕਿ ਸਾਡਾ ਸਾਰਾ ਕੁਛ ਇਹੋ ਹੀ ਹੈ ਚਲੋ ਇੱਕ ਇੱਕ ਦੋ ਪੰਕਤੀਆਂ ਨਾਲ ਹੋਰ ਪੜ੍ਹ ਲਓ ਫਿਰ ਆਪਾਂ ਭਾਣੇ ਵਾਲੀ ਗੱਲ ਨੂੰ ਸਮਝਦੇ ਹਾਂਜੀ
ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੈ ਕੀਨੇ ਦਾਨਾ
ਹੁਣ ਹੈ ਜੀ ਰਹਾਉ ਦੀ ਪੰਕਤੀ ਸੈਂਟਰਲ ਆਈਡੀਆ ਸ਼ਬਦ ਦਾ ਕਿਸੇ ਵੀ ਸ਼ਬਦ ਨੂੰ ਪੜ੍ਹਨਾ ਹੋਵੇ ਉਹਦਾ ਰਹਾਉ ਵਾਲਾ ਬੰਦ ਪੜਿਆ ਕਰੋ ਉਹ ਹੈ ਸੈਂਟਰਲ ਆਈਡੀਆ ਕੇਂਦਰੀ ਭਾਵ ਅੱਗੇ
ਸਭ ਕੁਸ਼ਲ ਖੇਮ ਪ੍ਰਭ ਧਾਰੇ
ਸ਼ਾਂਤੀ ਆ ਗਈ ਕੁਸ਼ਲ ਮੰਗਲ ਹੋ ਗਿਆ ਕਿਵੇਂ ਆ ਹੈ ਸੁਣੋ
ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ
ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਸ਼ਾਂਤ ਹੋ ਗਏ ਜਦੋਂ ਜਦੋਂ ਅਸੀਂ ਵਿਚਾਰ ਕਰਦੇ ਰਹੇ ਫਿਰ ਰਾਮਦਾਸ ਸਰੋਵਰ ਨਹਾਤੇ ਅਸੀਂ ਨਹਾਈ ਗਏ ਤੇ ਸਾਡੇ ਮਨ ਦੀ ਮੈਲ ਲੱਥੀ ਗਈ ਜਿਹੜੀ ਸਾਡੀ ਗਲਤ ਮਨੌਤ ਬਣੀ ਸੀ ਆਪਾਂ ਜਿੰਨੇ ਭੈਣ ਭਰਾ ਜਿੰਨੀਆਂ ਗਲਤੀਆਂ ਕਰਦੇ ਸੀ ਗਲਤੀਆਂ ਛੱਡੀ ਗਏ ਮੈਲ ਲਈ ਗਈ ਗਲਤ ਪਿਰਤਾਂ ਪਈਆਂ ਸੀ ਗਲਤ ਹੈਬਿਟਸ ਬਣੀਆਂ ਸੀ ਆਦਤਾਂ ਗਲਤ ਬਣੀਆਂ ਸੀ ਅਸੀਂ ਗਲਤ ਆਦਤਾਂ ਛੱਡਦੇ ਗਏ ਤੇ ਮੈਲ ਸਾਡੀ ਲੈਂਦੀ ਗਈ ਅਕਲ ਆਈ ਗਈ ਅੱਛਾ ਆਹ ਵੀ ਗਲਤ ਸੀ ਮੈਨੂੰ ਪਤਾ ਹੀ ਨਹੀਂ ਸੀ ਲਓ ਜੀ ਛੱਡਿਆ ਆਹ ਵੀ ਗਲਤ ਸੀ ਅੱਜ ਤੋਂ ਬਾਅਦ ਨਹੀਂ ਕਰਦੇ ਪਰ ਤੁਹਾਨੂੰ ਪਤਾ ਜੀ ਤੁਹਾਡੇ ਕਈ ਪੇਰੈਂਟਸ ਇੱਥੇ ਇਦਾਂ ਦੇ ਹੈ, ਜਦੋਂ ਬੱਚੇ ਕਹਿੰਦੇ ਡੈਡੀ ਗਲਤ ਹੈ ਗੱਲ, ਕਹਿੰਦਾ ਲੈ ਬੇਟਾ ਮੈਂ ਨਹੀਂ ਕਰਦਾ, ਫਿਰ ਕਹਿੰਦੇ ਬੱਚਾ, ਫਿਰ ਕਈ ਵਾਰੀ ਕਹਿ ਦਿੰਦਾ ਬੱਚਾ 20 ਸਾਲ ਦਾ ਇੱਥੇ ਪੜ੍ਹਿਆ, ਡੈਡੀ ਤੇਰੀ ਆਹ ਗੱਲ ਠੀਕ ਨਹੀਂ ਲੱਗਦੀ ਮੈਨੂੰ, ਤੂੰ ਕਿਉਂ ਪਹਿਲ ਪੋਲੀਟਿਕਸ ਵਿੱਚ ਪਈ ਜਾਂਦਾ, ਤੂੰ ਇੰਡੀਆ ਵਿੱਚ, ਬੇਟਾ ਗੱਲ ਤਾਂ ਤੇਰੀ ਠੀਕ ਹੈ, ਮੈਂ ਵੀ ਸੱਚੀ ਗੱਲ ਹੈ ਵੀ ਫੁਕਰ ਪੂਣਾ ਕਰ ਜਾਂਦਾ, ਚਲੋ ਮੈਂ ਅੱਗੇ ਤੋਂ ਨਹੀਂ ਕਰਦਾ, ਪਰ ਕਈ ਜਿੱਦੀ ਹੁੰਦੇ ਨੇ ਥੱਪੜ ਮਾਰਦੇ ਵੀ ਤੂੰ ਕੌਣ ਹੁੰਦਾ ਸਮਝਾਉਣ ਵਾਲਾ, ਕੱਲ੍ਹ ਦਾ ਨਿਆਣਾ ਪੜ੍ਹਿਆ ਹੋਏਗਾ ਆਸਟ੍ਰੇਲੀਆ, ਸਾਡੀਆਂ ਉਮਰਾਂ ਲੰਘ ਗਈਆਂ, ਸਾਡੀ ਦਾੜੀ ਐਵੇਂ ਹੀ ਥੋੜ੍ਹਾ ਧੁੱਪ 'ਚ ਚਿੱਟੀ ਹੋਈ ਹੈ, ਕਈ ਗੱਲ ਪੈਂਦੇ ਆ ਹੁੰਦੇ ਆ ਨਾ ਜੀ ਕਈ ਇੱਦਾਂ ਦੇ, ਕਿਉਂ ਪਿਆਰਿਓ, ਕਈ ਤਾਂ ਮਾਂ ਪੇਰੈਂਟਸ ਇੱਦਾਂ ਮੰਨ ਲੈਂਦੇ ਵੀ ਸਾਡਾ ਬੱਚਾ ਇੱਥੇ ਦਾ ਪੜ੍ਹਿਆ, ਅਸੀਂ 60 ਮਾਡਲ, ਅਸੀਂ 60 ਮਾਡਲ ਹੈ, ਇਹ 2005 ਮਾਡਲ ਹੈ, ਇਹ ਇੱਥੇ ਦਾ ਜੰਮਿਆ, ਇਹ ਪੜ੍ਹਿਆ ਲਿਖਿਆ, ਅਤੇ ਉਹ ਚੁੱਪ ਕਰਕੇ ਮੰਨ ਲੈਂਦੇ ਆ ਵੀ ਗੱਲ ਤੇਰੀ ਠੀਕ ਹੈ ਬੇਟਾ, ਪਰ ਕਈ ਬਜ਼ੁਰਗ ਕਿੱਡੇ ਅੜੀ ਵਾਲੇ ਹੁੰਦੇ ਆ ਵੀ ਗੱਲ ਭਾਵੇਂ ਠੀਕ ਹੈ ਪਰ ਤੂੰ ਕਹੀ ਹੈ ਨਾ, ਤੂੰ ਮੇਰਾ ਪਿਓ ਨਹੀਂ ਮੈਂ ਤੇਰਾ ਪਿਓ ਹਾਂ, ਤੂੰ ਨਹੀਂ ਮੇਰਾ ਬਾਪ ਮੈਂ ਤੇਰਾ ਬਾਪ ਹਾਂ, ਆਹ ਜਿਹੜੇ ਬਾਹਰ ਖੜ੍ਹੇ ਆ ਪੰਗਾ ਇਹਨਾਂ ਦਾ ਸਿਰਫ ਇੰਨਾ ਹੈ, ਇਹ ਕਹਿੰਦੇ ਆ ਵੀ ਅਸੀਂ ਪੁਰਾਣੇ ਇੰਨੇ ਚਿਰਾਂ ਦੇ ਬੈਠੇ ਹਾਂ, ਅਸੀਂ ਹਾਂ ਤੇਰੇ ਬਾਪ, ਤੂੰ ਨਹੀਂ ਬੋਲ ਸਕਦਾ ਸਾਡੇ ਇੱਥੇ, ਆਹ ਪੰਗਾ ਹੈ, ਅਸੀਂ ਜਥੇਬੰਦੀਆਂ ਵੱਡੀਆਂ ਆ ਪੁਰਾਣੇ ਆ, ਗੱਲ ਤੇਰੀ ਭਾਵੇਂ ਸਹੀ ਵੀ ਹੋਵੇ ਪਰ ਨਹੀਂ ਮੰਨਣੀ, ਜਦੋਂ ਅਸੀਂ ਇੰਨੇ ਚਿਰ ਦੇ ਐਂ ਮੰਨਦੇ ਹਾਂ ਐਂ ਕਰਦੇ ਹਾਂ, ਤੇਰੀ ਕਿਵੇਂ ਮੰਨ ਲਈਏ, ਲੋਕੀ ਕੱਲ੍ਹ ਨੂੰ ਕਹਿਣਗੇ ਤੁਸੀਂ ਸਾਨੂੰ ਬੁੱਧੂ ਬਣਾਈ ਗਏ, ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ, ਆਹ ਪੰਗਾ ਆ, ਹੋਰ ਕੋਈ ਰੌਲਾ ਥੋੜ੍ਹਾ ਹੈ, ਗੱਲ ਤਾਂ ਸੈਂਸ 'ਤੇ ਬਣਦੀ ਸਮਝ ਆਉਂਦੀ ਸਾਰਾ ਕੁਝ, ਪਰ ਪੰਗਾ ਸਿਰਫ ਇਸ ਗੱਲ ਦਾ ਹੈ, ਅਗਲੇ ਕਹਿੰਦੇ ਹੈ ਵੀ ਅਸੀਂ ਨਹੀਂ ਮੰਨਣੀ, ਮੈਂ ਨਹੀਂ ਤੇਰੇ ਨਾਲ ਵੱਸਦੀ, ਅਖੇ ਹੋਇਆ ਕੀ, ਕਹਿੰਦੇ ਤੇਰੀ ਖਾਂਦੇ ਦੀ ਦਾੜੀ ਹਿੱਲਦੀ ਹੈ, ਉਹ ਕੀ ਕਰੇ ਫਿਰ ਹੁਣ, ਉਹਦਾ ਹੱਲ ਕੀ ਕਰੇ, ਕਿੱਥੋਂ ਲੈ ਆਵੇ, ਮੈਂ ਕਹਿ ਦੇ ਰਿਹਾ ਅਕਾਲ ਤਖ਼ਤ ਜਾਓ, ਸਾਰੀਆਂ ਸੀੜੀਆਂ ਮੇਰੀਆਂ ਲੈ ਜਾਓ, ਉਹਨਾਂ ਨੂੰ ਕਹੋ ਇਹ ਗੁਰਬਚਨ ਹੈ ਨਿਰੰਕਾਰੀ ਆ, ਐਡਾ ਵੱਡਾ ਇਲਜ਼ਾਮ ਲਾਉਂਦੇ ਹੋ ਮੇਰੇ 'ਤੇ ਵੀ ਇਹ ਗੁਰਬਚਨ ਹੈ ਨਿਰੰਕਾਰੀ ਆ ਦੂਜਾ ਆ ਗਿਆ, ਅਤੇ ਫਿਰ ਉਹਨਾਂ ਨੂੰ ਕਹੋ ਵੀ ਨਿਰੰਕਾਰੀ ਹੈ ਗੁਰਬਚਨ, ਇਹਨੂੰ ਰੱਖਦੇ ਕਹਿੰਦੇ ਪੰਥ ਵਿੱਚ, ਇਹਨੂੰ ਬਾਹਰ ਕੱਢ ਕੇ ਮਾਰੋ, ਪਤਾ ਤਾਂ ਲੱਗੇ ਸਾਰੀ, ਨਾਲੇ ਮੈਨੂੰ ਪਤਾ ਲੱਗੇ ਮੈਂ ਗਲਤੀ ਕੀ ਕੀਤੀ ਹੈ, ਮੇਰੇ ਸਾਹਮਣੇ ਤਾਂ ਹੋਵੇ, ਮੇਰੇ ਨਾਲ ਗੱਲ ਤਾਂ ਕਰੇਗਾ ਕੋਈ ਬਹਿ ਕੇ ਵੀ ਆਹ ਗਲਤੀ ਹੈ, ਮੈਨੂੰ ਸਮਝ ਤਾਂ ਲੱਗੇ ਮੇਰੀਆਂ ਗਲਤੀਆਂ ਦਾ, ਮੈਨੂੰ ਪਤਾ ਤਾਂ ਲੱਗੇ, ਸਮਝ ਤਾਂ ਹੋਵੇ ਨਾ, ਤਾਂ ਕਰਕੇ ਭਾਈ ਰਾਮਦਾਸ ਸਰੋਵਰ ਨਾਤੇ ਦਾ ਮਤਲਬ ਹੈ ਗੁਰ ਕਾ ਸ਼ਬਦ ਵਿਚਾਰੇ, ਉਹ ਸ਼ਬਦ ਜਿਹੜਾ ਚੱਲਦਾ ਸੁਣ ਲਓ, ਲਾਸਟ ਪੰਕਤੀਆਂ ਰਹਿ ਗਈਆਂ ਸੀ,
ਮਿੱਤਰ ਕਨੇਰੇ ਕਰ ਥੱਕੀ ਮੇਰਾ ਦੁੱਖ ਕਾਟੇ ਕੋਏ, ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ, ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ, ਸੱਚ ਮਿਲੇ ਸੇਨਾ ਵਿਛੜੇ ਨਾਨਕ ਗੁਰਮੁਖ ਹੋ, ਸਤਿਗੁਰ ਕੈ ਪਾਣੇ ਚੱਲ, ਸਤਿਗੁਰ ਕੈ ਪਾਣੇ ਚੱਲ, ਮਨ ਮੇਰੇ ਸਤਿਗੁਰ ਕੈ ਪਾਣੇ ਚੱਲ, ਸਤਿਗੁਰ ਕੈ ਪਾਣੇ
ਚੱਲ, ਗੱਜ ਕੇ
ਮਨ ਮੇਰੇ ਸਤਿਗੁਰ ਕੈ ਪਾਣੇ ਚੱਲ, ਸਤਿਗੁਰ ਕੈ ਪਾਣੇ ਚੱਲ,
ਸਤਿਗੁਰ ਦੇ ਭਾਣੇ ਵਿੱਚ ਚੱਲਣਾ, ਇਹ ਚੱਲਣਾ ਵੀ ਔਖਾ ਹੈ ਤੇ ਚਲਾਉਣਾ ਵੀ ਔਖਾ ਹੈ, ਸਮਝਣਾ ਵੀ ਔਖਾ ਹੈ ਸਮਝਾਉਣਾ ਵੀ ਔਖਾ ਹੈ, ਇੱਕ ਵਾਰੀ ਤੇ ਜੀ ਬੰਦੇ ਦੇ ਅੰਦਰ ਹਲਚਲ ਮਚ ਜਾਂਦੀ ਹੈ ਪੂਰੀ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਦੇਖੋ ਭਾਈ ਗਿਆਨ ਕੀ ਆਈ ਅੰਧੀ, ਕਹਿੰਦੇ ਹਨੇਰੀ ਆ ਜਾਂਦੀ, ਹਨੇਰੀ ਹਨੇਰੀ ਵਿੱਚ ਬੰਦਾ ਕਈ ਵਾਰੀ ਪੂਰਾ ਡੌਰ ਭੌਰ ਹੋ ਜਾਂਦਾ, ਉਲਝ ਜਾਂਦਾ, ਹਨੇਰੀ ਵਿੱਚ ਜਦੋਂ ਹਨੇਰੀ ਆਈ ਹੋਵੇ ਬੰਦਾ ਉਲਝ ਜਾਂਦਾ ਹੈ, ਪਰ ਜੇ ਸਟਰੋਂਗ ਹੋਵੇ ਖੜਿਆ ਰਵੇ ਉਹ ਹਨੇਰੀ ਜਿਹੜੀ ਹੌਲੀ ਹੌਲੀ ਸ਼ਾਂਤ ਹੋ ਜਾਣੀ ਹੈ। ਜੇ ਅੱਜ ਹਨੇਰੀ ਆਈ ਹੈ ਪਿੱਛੋਂ ਮੀਂਹ ਵੀ ਆਏਗਾ। ਜਦੋਂ ਗਿਆਨ ਦੀ ਪ੍ਰਾਪਤੀ, ਨਾਮ ਦੀ ਸਮਝ ਦੀ ਪ੍ਰਾਪਤੀ ਹੋ ਗਈ, ਸਾਰਾ ਕੁਛ ਕਲੀਅਰ ਹੋ ਜਾਂਦਾ। ਫਿਰ ਦੇਖੋ ਭਾਈ, ਗਿਆਨ ਕੀ ਆਈ ਆਂਧੀ, ਕਹਿੰਦੇ ਹਨੇਰੀ ਆਉਂਦੀ ਹੈ ਗਿਆਨ ਦੀ ਹਨੇਰੀ। ਆ ਸੁਣਿਓ ਇੱਕ ਵਾਰ ਸ਼ਬਦ,
ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ।
ਭਰਮਾਂ ਦਾ ਛੱਪਰ ਜਿਹੜਾ ਮੇਰੇ ਅੰਦਰ ਬਣਿਆ ਹੋਇਆ ਸੀ, ਅੰਦਰ ਬਣਦਾ ਛੱਪਰ, ਮੈਂ ਆਪਣੇ ਅੰਦਰ ਆਪਣੀਆਂ ਮਨੌਤਾਂ ਬਣਾ ਕੇ ਆਪਣਾ ਛੱਪਰ ਜਿਹਾ ਬਣਾ ਕੇ ਬੈਠਾ ਸੀ, ਸਭ ਉੱਡ ਗਿਆ। ਭਰਮਾਂ ਦਾ ਛੱਪਰ ਜਿਹੜਾ ਮੇਰੇ ਅੰਦਰ ਬਣਿਆ ਸੀ ਉੱਡ ਗਿਆ। ਜਦੋਂ ਗਿਆਨ ਦੀ ਹਨੇਰੀ ਆਈ, ਭਰਮ ਭੁਰਮ ਮੇਰੇ ਸਭ ਉੱਡ ਗਏ। ਮੈਂ ਪਹਿਲਾਂ ਵਹਿਮ ਭਰਮ ਹੀ ਕਰੀ ਜਾਣਾ, ਕਦੇ ਸੋਚਣਾ ਅੱਜ ਵਾਲਾ ਦਿਨ ਮਾੜਾ ਹੈ, ਅੱਜ ਆਪਾਂ ਕੇਸੀ ਨਾ ਨਹਾਈਏ, ਕਦੇ ਮੈਂ ਸੋਚਣਾ ਅੱਜ ਵਾਲਾ ਦਿਨ ਚੰਗਾ ਹੈ, ਅੱਜ ਗੱਡੀ ਲਿਆਵਾਂਗੇ, ਕਿਉਂਕਿ ਬੁੱਧ ਕੰਮ ਸ਼ੁੱਧ ਹੁੰਦਾ ਹੈ। ਹੁਣ ਮੇਰੇ ਸਾਰੇ ਵਹਿਮ ਨਿਕਲ ਗਏ, ਮੈਂ ਸੋਚ ਲਿਆ ਵੀ ਬੰਦੇ ਦੇ ਕਰਮ ਸਹੀ ਚਾਹੀਦੇ ਹੈ। ਜਦੋਂ ਗੁਰਬਾਣੀ ਨੇ ਸਮਝਾ ਦਿੱਤਾ ਵੀ ਭਰਮ ਕੋਈ ਨਹੀਂ ਕਰਨਾ, ਸਾਹਾ ਗਣ ਹੈ ਨਾ ਕਰ ਹੈ ਵਿਚਾਰ, ਸਾਹੇ ਉੱਪਰ ਏਕੰਕਾਰ। ਧਿਆਨ ਰੱਖਿਓ ਜੀ, ਦਸਵੀਆਂ ਸੰਗਰਾਂਦਾਂ, ਪੂਰਨਮਾਸ਼ੀਆਂ, ਮੱਸਿਆ, ਇਹਦਾ ਸੰਬੰਧ ਬ੍ਰਹਿਮਣਿਜ਼ਮ ਦੇ ਵਿੱਚ ਹੈ। ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਹੈ ਵੀ ਥਿੱਤੀ ਵਾਰ ਸੇਵੈ ਹੈ ਮੁਗਧ ਗਵਾਰ। ਉਹ ਸਿਰੇ ਦਾ ਕਮਲ ਹੈ ਜਿਹੜਾ ਥਿੱਤਾਂ ਦਾ ਤੇ ਵਾਰਾਂ ਦਾ ਭਰਮ ਕਰਦਾ ਹੈ। ਅੱਜ ਫਲਾਣੀ ਥਿੱਤ ਹੈ, ਅੱਜ ਫਲਾਣਾ ਵਾਰ ਹੈ। ਕਹਿੰਦੇ ਸਿੱਖ ਇਹਨਾਂ ਚੀਜ਼ਾਂ ਦੇ ਭਰਮਾਂ 'ਚ ਨਹੀਂ ਫਸਦੇ। ਸਾਡੇ ਲਈ ਸਾਹਾ ਗਣ ਹੈ, ਕੋਈ ਸਾਹਾ ਸੂਹਾ ਨਹੀਂ ਗੰਨਾ ਵੀ ਪਹਿਲਾਂ ਪੁੱਛ ਕੇ ਆਓ, ਜਨਮ ਪੱਤਰੀ ਬਣਾਓ, ਕੁੰਡਲੀ ਅੱਜ ਜਨਮ ਪੱਤਰੀ ਕੁੰਡਲੀਆਂ ਮਿਲਾਓ, ਕਹਿੰਦੇ ਕੁਛ ਨਹੀਂ ਕਰਨਾ। ਸਾਰੇ ਸਾਹੇ ਦੇ ਉੱਤੇ ਕੌਣ ਹੈ ਜੀ, ਬਣਾਇਆ ਕਿੰਨੇ ਸਾਹਾ? ਪਰਮਾਤਮਾ ਨੇ। ਪਰਮਾਤਮਾ ਗਲਤ ਬਣਾ ਸਕਦਾ? ਜਦੋਂ ਤੂੰ ਕਹਿੰਦਾ ਵੀ ਆਹ ਦਿਨ ਮਾੜਾ ਹੈ ਤੇਰੇ ਲਈ, ਮਤਲਬ ਰੱਬ ਨੇ ਦਿਨ ਮਾੜਾ ਬਣਾਇਆ। ਰੱਬ ਮਾੜਾ ਬਣਾਉਂਦਾ ਹੀ ਨਹੀਂ, ਤੇਰੀ ਕਰਤੂਤ ਮਾੜੀ ਹੋ ਸਕਦੀ ਹੈ। ਤੂੰ ਬੁੱਧਵਾਰ ਦਾ ਦਿਨ ਹੋਵੇ, ਵੇਖਿਓ ਬੁੱਧਵਾਰ ਦਾ ਦਿਨ ਹੋਵੇ, ਬੁੱਧ ਕੰਮ ਸ਼ੁੱਧ, ਬੁੱਧ ਕੰਮ ਸ਼ੁੱਧ, ਪਰ ਇੱਥੇ ਕੋਈ ਕਰਤੂਤ ਮਾੜੀ ਕਰੇਗਾ ਤੇ ਛਿੱਤਰ ਤੈਨੂੰ ਬੁੱਧਵਾਰ ਵੀ ਪੈਣਗੇ, ਤੇਰੇ ਕਰਮਾਂ ਨੇ ਛਿੱਤਰ ਪਵਾਉਣੇ ਹੈ। ਬੁੱਧਵਾਰ ਨਾਲ ਕੀ ਮਤਲਬ ਹੈ? ਇੱਥੇ ਰਾਸ਼ੀਆਂ, ਕਈ ਬੰਦੇ ਰਾਸ਼ੀਆਂ ਚੈੱਕ ਕਰਦੇ ਹੈ, ਪਰ ਰਾਸ਼ੀਆਂ ਦੀ ਕੀ ਕਰੋਗੇ? ਰਾਮ ਰਾਵਣ ਦੀ ਰਾਸ਼ੀ ਇੱਕੋ ਹੀ ਹੈ, ਆ ਰਹੀ ਹੈ ਦੋਨਾਂ ਦੇ ਅੱਗੇ। ਕੰਸ ਤੇ ਕ੍ਰਿਸ਼ਨ ਦੀ ਰਾਸ਼ੀ ਇੱਕ ਨਹੀਂ, ਓਬਾਮੇ ਦੇ ਓਸਾਮੇ ਦੀ ਰਾਸ਼ੀ ਇੱਕ ਨਹੀਂ। ਜਿਹੜਾ ਦਿਨ ਉਹਦੇ ਲਈ ਸਭ ਤੋਂ ਚੰਗਾ ਹੈ, ਉਹੀ ਦਿਨ ਉਹਦੇ ਲਈ ਦੂਜੇ ਲਈ ਸਭ ਤੋਂ ਮਾੜਾ ਹੈ। ਤਾਂ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਵੇਖਿਓ ਹੁਣ ਸਾਡੇ ਇੰਡੀਆ 'ਚ ਕੀ ਚੱਲਦਾ, ਹਰੇਕ ਚੈਨਲ ਦੇ ਉੱਤੇ ਇੱਦਾਂ ਸਵੇਰੇ ਵੱਡੀ ਸਾਰੇ ਤਿਲਕ ਲਾ ਕੇ ਬੈਠੇ ਹੁੰਦੇ ਆ, ਅੱਜ ਆਹ ਨਾ ਕਰਿਓ, ਅੱਜ ਤੁਹਾਡੇ ਲਈ ਕੁਛ ਆਏਗਾ, ਅੱਜ ਨਵਾਂ ਬਣੇਗਾ, ਇੱਦਾਂ ਕਰਦੇ ਰਹਿੰਦੇ ਸਾਰਾ ਦਿਨ ਅਤੇ ਚੈਨਲਾਂ 'ਤੇ ਚੱਲਦੇ ਹੈ। ਪਰ ਜੇ ਗੁਰੂ ਨਾਨਕ ਦੀ ਫਿਲੋਸਫੀ ਪੰਜਾਬ ਬੋਲੇ ਤਾਂ ਭਾਰਤ ਵਾਲਿਆਂ ਨੂੰ ਦੱਸਣ, ਉਹ ਸਾਡਾ ਬਾਬਾ ਤਾਂ ਆਹ ਕਹਿੰਦਾ ਆ, ਉਹ ਲੌਜਿਕ ਅੱਗੇ ਗੋਰੇ ਵੀ ਫੇਲ ਹੋਣਗੇ, ਕਹਿਣਗੇ ਕਮਾਲ ਹੋ ਗਈ ਬਈ, ਆਹ ਤਾਂ ਗੱਲ ਠੀਕ ਹੈ। ਇਹ ਤਾਂ ਰਾਸ਼ੀਆਂ ਗੋਰੇ ਗੋਰੇ ਮੰਨਦੇ ਰਾਸ਼ੀਆਂ ਨੂੰ ਕਿਤੇ? ਕਦੇ ਵੀ ਨਹੀਂ। ਸਾਡੇ ਹੀ ਹੁੰਦਾ ਵੀ ਬੰਦਾ ਗੋਰਾ ਹੈ ਦੇ ਕਾਲਾ ਟਿੱਕਾ ਲਾ ਦਿਓ, ਇਹਨਾਂ ਜਿੰਨੇ ਗੋਰੇ ਤਾਂ ਆਪਾਂ ਹੈ ਨਹੀਂ, ਇਹਨਾਂ ਦੇ ਕਾਲਾ, ਹੁਣ ਜਿਹੜੇ ਕਾਲੇ ਨੇ ਉਹਨਾਂ ਦੇ ਕਿਹੜਾ ਟਿੱਕਾ ਲਾਈਏ ਫਿਰ? ਆ ਜਿਹੜੇ ਇੱਥੇ ਕਾਲੇ ਨਹੀਂ, ਅਫਰੀਕਨ ਕਈ ਫਿਰਦੇ, ਵੀ ਉਹਨਾਂ ਦੇ ਕਾਹਦਾ ਲਾਈਏ ਟਿੱਕਾ, ਵੀ ਅਗਲਾ ਪਹਿਲਾਂ ਹੀ ਕਾਲਾ ਹੈ। ਇਹ ਆਪਣੇ ਹੀ ਵਹਿਮ ਹੈ ਸਾਰੇ, ਸਾਡੇ ਹੀ ਭਰਮ ਬਣੇ ਹੋਏ ਆ। ਤਾਂ ਕਰਕੇ ਸਾਨੂੰ ਗੁਰੂ ਸਾਹਿਬ ਨੇ ਕਿਹਾ ਸੀ ਵੀ ਸਾਹਾ ਨਾ ਗਿਣਿਓ, ਸਾਹੇ ਦੇ ਉੱਤੇ ਤੇ ਇੱਕ ਓਅੰਕਾਰ ਹੀ ਹੈ ਨਾ, ਬਣਾਇਆ ਤੇ ਰੱਬ ਨੇ ਹੀ ਹੈ। ਮਾੜਾ ਚੰਗਾ ਦਿਨ ਨਹੀਂ ਹੁੰਦਾ, ਮਾੜੇ ਚੰਗੇ ਤੇਰੇ ਕਰਮ ਹੈ, ਤੇਰੀ ਸੋਚ ਹੈ, ਕੋਈ ਦਿਨ ਮਾੜਾ ਨਹੀਂ। ਹੁਣ ਇੱਕ ਦਿਨ ਹੀ ਗੁਰਦੁਆਰੇ ਨਹੀਂ ਜਾਣਾ ਵੀ ਅੱਜ ਸੰਗਰਾਂਦ ਹੈ, ਅੱਜ ਪਵਿੱਤਰ ਦਿਹਾੜਾ ਹੈ, ਦਿਹਾੜੇ ਸਾਰੇ ਹੀ ਪਵਿੱਤਰ ਹੈ, ਤੁਸੀਂ ਰੋਜ਼ ਜਾਓ, ਇੱਕ ਦਿਨ ਨਾ ਜਾਓ, ਰੋਜ਼ ਜਾਓ। ਅੱਜ ਖਾਸ ਦਿਨ ਨਹੀਂ, ਰੋਜ਼ ਹੀ ਖਾਸ ਹੈ। ਪਰ ਸਾਡੇ ਕੀ ਦੀਵਾਲੀ ਨੂੰ ਮੇਲਾ ਲੱਗਣਾ ਇੱਥੇ, ਅੱਜ ਇਕੱਠ ਹੋਊ ਜੀ, ਅੱਜ ਦੀਵਾਲੀ ਹੈ, ਅੱਜ ਇਕੱਠ ਬਹੁਤ ਜ਼ਿਆਦਾ ਹੋਣਗੇ, ਨਵਾਂ ਸਾਲ ਚੜ੍ਹਿਆ, ਅੱਜ ਅਰਦਾਸ ਕਰੇ ਮਾਰ ਬਾਬਾ ਸਾਰੇ ਸਾਲ ਸੌਖੀ ਰੱਖੀ, ਇੱਕ ਦਿਨ ਹੀ ਨਿਬੇੜੋ ਕੰਮ ਵੀ ਅੱਜ ਹੀ ਅਰਦਾਸ ਕਰੋ। ਤੁਸੀਂ ਰੋਜ਼ ਆਓ, ਤੁਸੀਂ ਸੰਗਰਾਂਦਾਂ ਮੱਸਿਆਂ ਦੇ ਉੱਤੇ ਹੀ ਨਾ ਆਓ, ਤੁਸੀਂ ਰੋਜ਼ ਆਓ, ਰੋਜ਼ ਆਪਣੇ ਆਪ ਨੂੰ ਡਿਵੈਲਪ ਕਰੋ। ਸਾਹਿਬ ਮੇਰਾ ਨੀਤ ਨਵਾਂ, ਤੇ ਤੂੰ ਵੀ ਰੋਜ਼ ਨਿਤ ਨਵਾਂ ਬਣ, ਚਾਰਜ ਹੋ, ਅਪਡੇਟ ਹੋ, ਖੜ ਨਾ ਜਾ ਕਿਤੇ, ਰੁਕ ਨਾ, ਅਪਡੇਟ ਹੋਵੋ, ਅੱਗੇ ਅੱਗੇ ਵਧੋ। ਵੇਖੋ ਕਿੰਨੇ ਸੋਹਣੇ ਗੁਰੂ ਸਾਹਿਬ ਦੇ ਸਾਡੇ ਬਚਨ, ਕਿੰਨਾ ਸੌਖਾ ਕਰਤਾ ਗੁਰਬਾਣੀ ਨੇ ਸਾਨੂੰ। ਕੋਈ ਵਹਿਮ ਭਰਮ ਨਹੀਂ, ਕੋਈ ਥਿੱਤੀ ਵਾਰ ਸੇਵੈ ਮੁਗਧ ਗਵਾਰ, ਕੁਛ ਨਹੀਂ। ਗੁਰਗਿਆਨ ਸਾਚਾ ਥਾਨ ਤੀਰਥ, ਸਾਡਾ ਤੀਰਥ ਹੈ ਗੁਰੂ ਦਾ ਗਿਆਨ ਲੈਣਾ, ਅਕਲ ਲੈਣੀ ਤੀਰਥ ਚ ਨਹਾਉਣਾ। ਗੁਰਗਿਆਨ ਸਾਚਾ, ਗੁਰਗਿਆਨ ਸੁਣੋ, ਗੁਰਗਿਆਨ ਸਾਚਾ ਥਾਨ ਤੀਰਥ। ਸੱਚਾ ਤੀਰਥ ਸਿੱਖ ਦਾ ਕਿਹੜਾ ਹੈ? ਗੁਰੂ ਗਿਆਨ। ਮੇਰੇ ਫਿਰ ਪੁੱਛੋ, ਸਿੱਖਾਂ ਦਾ ਫੁੱਲ ਪਾਉਣਾ ਕੀ ਹੈ? ਗਿਆਨ ਲੈਣਾ। ਬਵਾਨ ਕੀ ਹੈ? ਗਿਆਨ ਲੈਣਾ। ਗੁਰੂ ਕੀ ਹੈ? ਗਿਆਨ ਲੈਣਾ। ਬੱਚਾ ਜੰਮੇ ਉਦੋਂ ਵੀ ਗਿਆਨ ਲੈਣਾ, ਮਰੇ ਉਦੋਂ ਵੀ ਗਿਆਨ ਲੈਣਾ। ਸਾਡਾ ਤੀਰਥ ਕੀ ਹੈ? ਗਿਆਨ। ਦਸ ਪੁਰਬ ਨੇ ਜਿਹੜੇ, ਦਸ ਪੁਰਬ ਸਦਾ ਦਸਹਿਰਾ। ਇਹ ਦਸ ਪੁਰਬ ਕੌਣ ਮੰਨਦੇ ਹੈ? ਹਿੰਦੂ, ਵੀ ਅੱਜ ਦਸਵੀਂ, ਅੱਜ ਮੱਸਿਆ, ਅੱਜ ਪੂਰਨਮਾਸ਼ੀ, ਅੱਜ ਸੰਗਰਾਂਦ, ਸੰਕ੍ਰਾਂਤ ਕਹਿੰਦੇ ਆ ਉਹ ਆਪਣੀ ਭਾਸ਼ਾ 'ਚ, ਚਾਨਣਾ ਐਤਵਾਰ, ਇੱਦਾਂ ਦੀਆਂ ਗੱਲਾਂ ਕਰਦੇ ਨਾ। ਸਾਡਾ ਕੀ ਹੈ ਜੀ? ਗੁਰਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਿਰਾ। ਸਾਡੇ ਦਸੇ ਪੁਰਬ ਉਦੋਂ ਹੀ ਹੈ ਜਦੋਂ ਅਸੀਂ ਗਿਆਨ ਲੈਂਦੇ ਹਾਂ। ਸਾਡਾ ਗਿਆਨ ਲੈਣਾ ਹੀ ਦਸੇ ਪੁਰਬ ਵਿੱਚ ਹੀ ਆ ਜਾਂਦੇ ਆ। ਅਸੀਂ ਨਹੀਂ ਹੋਰ ਕੁਛ ਮੰਨਦੇ ਵੀ ਆਹ ਦਿਨ ਆ ਤੇ ਆਹ ਦੇਣ ਆਖੋ ਸਤਨਾਮ ਕਰੀਏ ਕੀ ਜੀ? ਇੱਥੇ ਤੇ ਟੂਣੇ ਲੋਕ ਸਮੁੰਦਰਾਂ 'ਚ ਰੋੜਦੇ ਫਿਰਦੇ ਹੈ, ਇੱਦਾਂ ਦੇ ਵੀ ਇੰਡੀਆ ਤੋਂ ਆਏ ਹੋਏ ਬੰਦੇ ਹੈ ਵੀ ਉੱਥੇ, ਇੱਥੇ ਵੀ ਟੂਣੇ ਟਾਣੇ ਕਰਦੇ ਫਿਰਦੇ ਚੌਂਕਾਂ 'ਚ, ਇੱਥੇ ਵੀ ਇੱਦਾਂ ਦੇ ਲੋਕ ਹੈ ਜਿਹੜੇ ਬੰਦੇ ਵਹਿਮ 'ਚ ਪੈਣ ਵਾਲੇ, ਨਹੀਂ ਨਿਕਲਣਾ ਚਾਹੁੰਦੇ ਤੇ ਨਹੀਂ ਚਾਹੁੰਦੇ। ਉਹਨਾਂ ਨੂੰ ਫੜ ਕੇ ਵੀ ਕੋਈ ਕੱਢਣਾ ਚਾਹੇ, ਉਹਨਾਂ ਦੇ, ਉਹਨਾਂ ਦੀਆਂ ਬੇੜੀਆਂ, ਉਹਨਾਂ ਦੀਆਂ ਹੱਥ ਕੜੀਆਂ ਉਹਨਾਂ ਦੇ ਕਲੀਰੇ ਬਣ ਗਈਆਂ, ਉਹਦਾ ਕੀ ਕਰੀਏ? ਉਹਨਾਂ ਦੀਆਂ ਤੇ ਕਲੀਰੇ ਬਣ ਗਏ, ਉਹਨਾਂ ਨੂੰ ਤੇ ਚੰਗੇ ਲੱਗਦੇ, ਉਹਨਾਂ ਨੂੰ ਫਸੇ ਰਹਿਣਾ ਹੀ ਸਵਾਦ ਲੱਗਦਾ, ਲੱਗਦਾ ਵੀ ਇੱਦਾਂ ਹੀ ਠੀਕ ਹੈ, ਫਸੇ ਹੀ ਰਹੋ। ਆ ਸ਼ਬਦ ਇੱਕ ਵਾਰ ਸੁਣ ਲਓ, ਜਿਹੜਾ ਪਾਂਡਾ ਇੱਦਾਂ ਗੋਲ ਮੋਲ ਡੱਬੀਆਂ ਜੀਆਂ ਬਣਾ ਕੇ ਕਹਿੰਦਾ ਇੱਥੇ ਰਾਹੂ ਬੈਠਾ, ਇੱਥੇ ਕੇਤੂ ਬੈਠਾ, ਇੱਥੇ ਫਲਾਣਾ ਗ੍ਰਹਿ ਬੈਠਾ, ਤੇਰਾ ਫਲਾਣਾ ਗ੍ਰਹਿ ਚੱਕਰ ਚੱਲਦਾ, ਫਲਾਣਾ ਗ੍ਰਹਿ ਚੱਕਰ ਚੱਲਦਾ, ਇੱਦਾਂ ਨਹੀਂ ਕਰਦੇ ਕਈ ਸਾਡੀਆਂ, ਕਈ ਇੰਡੀਆ ਵਾਲੀਆਂ ਬੀਬੀਆਂ, ਸਾਡੀਆਂ ਮਾਤਾਵਾਂ ਵਿਚਾਰੀਆਂ ਇੰਡੀਆ ਪਾਂਡਿਆਂ ਕੋਲੋਂ ਪੁੱਛ ਕੇ ਇੱਥੇ ਨਗ ਭੇਜਦੀਆਂ, ਬੇਟਾ ਤੈਨੂੰ ਕੋਰੀਅਰ ਕਰਦੇ ਨਹੀਂ, ਤੂੰ ਪਾ ਲੈ। ਹੁੰਦਾ ਕਿ ਨਹੀਂ ਹੁੰਦਾ? ਇੱਦਾਂ ਪਹੁੰਚਦਾ ਹੈ ਵੀ ਆ ਨਗ ਤੈਨੂੰ ਭੇਜਤਾ, ਤੂੰ ਪਾ ਲੈ। ਇਹਦੇ ਨਾਲ ਕੀ ਹੋ? ਕਹਿੰਦੇ ਗੁੱਸਾ ਨਹੀਂ ਚੜ੍ਹਦਾ। ਕੀ ਉਹ ਕਿਹੜਾ ਮੋਤੀ ਹੁੰਦਾ? ਸੁੱਚਾ ਮੋਤੀ ਹੁੰਦਾ ਨਾ, ਉਹ ਚਿੱਟਾ ਜਿਹਾ। ਇਹਨੂੰ ਕਹਿੰਦੇ ਪਾ ਕੇ ਰੱਖੋ, ਬੰਦਾ ਠੰਡਾ ਰਹਿੰਦਾ ਹੈ, ਇਹਨੂੰ ਪਾ ਕੇ ਰੱਖੋ ਸ਼ਾਂਤ ਰਹਿੰਦਾ ਬੰਦਾ। ਇੱਦਾਂ ਦੀਆਂ ਗੱਲਾਂ ਹੈ ਜੀ, ਆ ਫਲਾਣਾ ਨਗ ਪਾ ਲਓ, ਫਲਾਣਾ ਇੱਦਾਂ ਦਾ ਕੁਛ ਹੈ। ਪਰ ਗੁਰੂ ਨਾਨਕ ਪਾਤਸ਼ਾਹ ਨੇ ਕੀ ਕਿਹਾ? ਕਹਿੰਦੇ ਝੂਠ ਨਾ ਬੋਲ ਪਾਂਡੇ, ਝੂਠ ਬੋਲਦਾ ਤੂੰ, ਲੋਕਾਂ ਨੂੰ ਗੁੰਮਰਾਹ ਕਰਦਾ, ਲੁੱਟਦਾ, ਤੇਰੀ ਤੇਰੀ ਗੱਲ 'ਚ ਕੋਈ ਲੌਜਿਕ ਨਹੀਂ। ਕਿੰਨਾ ਯਾਰ ਜਦੋਂ ਵਾਏ ਕਹਿੰਦੇ ਮਹਾਰਾਜ ਵੀ ਇਹਦੇ 'ਚ ਕੀ ਕੀ ਹੈ, ਇਹਦੇ ਵਿੱਚ ਝੂਠ ਬੋਲਦਾ। ਸੁਣਿਓ ਇੱਕ ਵਾਰ,
ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਇਕੰਕਾਰ, ਜਿਸ ਗੁਰ ਮਿਲੇ ਸੋਈ ਵਿਦ ਜਾਣੇ।
ਜਿਹਨੂੰ ਗਿਆਨ ਆਉਂਦਾ ਹੈ ਉਹੀ ਇਹ ਵਿਧੀ ਮਤਲਬ ਜੁਗਤ ਮਤਲਬ ਮੈਥਡ, ਇਹ ਮੈਥਡ ਉਹਨੂੰ ਸਮਝ ਆਉਂਦਾ ਜਿਹੜਾ ਗਿਆਨ ਲੈਂਦਾ। ਜਿਸ ਗੁਰ ਮਿਲੇ ਸੋਈ ਵਿਦ ਜਾਣੇ। ਹਾਂਜੀ,
ਗੁਰਮਤ ਹੋਏ ਤਾਂ ਹੁਕਮ ਪਛਾਣੇ।
ਕੁਦਰਤ ਦੇ ਨਿਜਮਾਂ ਨੂੰ ਉਦੋਂ ਹੀ ਬੰਦਾ ਸਮਝਦਾ ਜਦੋਂ ਗੁਰੂ ਦੀ ਮੱਤ ਆਵੇ। ਅੱਗੇ,
ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਹੋਮੈ ਜਾਏ ਸ਼ਬਦ ਕਰ ਲਈਏ।
ਮੈਂ ਕਹਿੰਦਾ ਬਲਿਹਾਰੇ ਜਾਈਏ ਮੇਰੇ ਗੁਰੂ ਤੋਂ, ਜਿਨ੍ਹਾਂ ਨੇ ਭਾਰਤ ਵਿੱਚ ਜੰਮ ਕੇ ਹਿੰਦੂਆਂ ਦੇ ਗੜ੍ਹ ਵਿੱਚ ਉਹਨਾਂ ਵੇਲਿਆਂ 'ਚ 500 ਸਾਲ ਪਹਿਲਾਂ ਕਹਿਤਾ, ਝੂਠ ਨਾ ਬੋਲ ਪਾਂਡੇ ਸੱਚ ਕਹੀ। ਕਮਾਲ ਦੀ ਗੱਲ ਨਹੀਂ ਯਾਰ, ਕਮਾਲ, ਮਾਣ ਨਹੀਂ ਹੁੰਦਾ ਇਹ ਗੱਲ ਸੁਣ ਕੇ ਵੀ ਜਿਹੜੀਆਂ ਗੱਲਾਂ ਕਰਨ ਵਿੱਚ ਅੱਜ ਪਰੇਸ਼ਾਨੀ ਹੈ, ਨਾਲੇ ਉਹ ਵੀ ਸਿੱਖਾਂ 'ਚ, ਅੱਜ ਜਿਹੜੀ ਗੱਲ ਕਰਨ ਵਿੱਚ ਪਰੇਸ਼ਾਨੀ ਆ ਰਹੀ ਹੈ ਉਹ ਵੀ ਆਪਣੇ ਸਿੱਖਾਂ 'ਚ, ਉਹਨਾਂ ਨੇ ਹਿੰਦੂਆਂ ਦੇ ਵਿੱਚ ਰਹਿ ਕੇ ਇਕੱਲੇ ਨਾਨਕ ਗੁਰੂ ਨਾਨਕ ਪਾਤਸ਼ਾਹ ਨਾਲ ਮਰਦਾਨਾ ਤੇ ਉੱਥੇ ਜਾ ਕੇ ਕਹਿ ਰਹੇ ਆ ਉਹ ਜਗਨਨਾਥਪੁਰੀ 'ਚ ਇੰਨਾ ਆਰਤੀ ਕਰਦੇ ਆ। ਮਹਾਰਾਜ ਕਹਿੰਦੇ ਕੈਸੀ ਆਰਤੀ ਹੋਏ, ਆਪੇ ਹੋ ਰਹੀ ਹੈ। ਕਹਿੰਦੇ ਕਹਿੰਦੇ ਤੇਰਾ ਥਾਲ ਵੀ ਛੋਟਾ ਜਿਹਾ, ਤੇਰੇ ਦੀਵੇ ਵੀ ਛੋਟੇ ਜਿਹੇ। ਕਹਿੰਦੇ ਵੇਖਦੇ ਸਹੀ, ਹੋ ਰਹੀ ਆਰਤੀ ਵਿੱਚ ਸ਼ਾਮਲ ਹੋਇਆ ਜਾ ਸਕਦਾ ਹੈ। ਇਦਾਂ ਦੀਵੇ ਘੁਮਾ ਕੇ ਆਰਤੀਆਂ ਕਰਨੀਆਂ ਮਨਮਤ ਹੈ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਪੜ੍ਹਦੇ ਹਾਂ ਨਾ ਆਪਾਂ, ਸਾਡੇ ਵਾਲੇ ਤੇ ਮਜ਼ਾਕ ਕਰਦੇ ਆ, ਹੱਥ 'ਚ ਥਾਲੀ ਫੜ ਲੈਂਦੇ ਆ, ਦੀਵੇ ਫੜ ਲੈਂਦੇ ਆ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇਦਾਂ ਘੁਮਾਣਗੇ ਤੇ ਬਾਣੀ 'ਚ ਸ਼ਬਦ ਕੀ ਪੜ੍ਹਨਗੇ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨ ਤਾਰਕਾ ਮੰਡਲ ਜਨਕ ਮੋਤ, ਪੜ੍ਹਦੇ ਨਾ ਤੇ ਥਾਲ ਇਦਾਂ ਹੱਥ 'ਚ, ਕਹਿ ਕੀ ਰਹੇ ਹੋ ਕਰ ਕੀ ਰਹੇ ਹੋ, ਉਹ ਤੇ ਕਹਿੰਦੇ ਸਾਰਾ ਆਕਾਸ਼ ਹੀ ਥਾਲ ਹੈ, ਗਗਨ ਮੈਂ ਥਾਲ। ਚੰਦਰਮਾ ਤੇ ਸੂਰਜ ਕਹਿੰਦੇ ਦੀਵੇ ਰੱਖੇ ਹੈ, ਆ ਸਾਰੇ ਤਾਰੇ ਮੋਤੀ ਹੈ। ਧੂਫ ਤੇ ਵੇਖੋ ਲੱਗੀ ਆਲੇ ਦੁਆਲੇ ਬਨਸਪਤੀ, ਵੇਖੋ ਹਵਾ ਚੱਲਦੀ ਚੌਰ ਹੋ ਰਿਹਾ। ਇਦਾਂ ਸਾਡੇ ਗੁਰੂ ਸਾਹਿਬ ਕਹਿੰਦੇ ਕੈਸੀ ਆਰਤੀ ਹੋਏ ਮੇਰਿਆ ਰੱਬਾ, ਤੇਰੀ ਆਪੇ ਹੀ ਆਰਤੀ ਹੋ ਰਹੀ ਹੈ, ਆਹ ਕੀ ਲੱਗਾ ਤੂੰ ਕਰਨ, ਮੂਰਤੀ ਸਾਹਮਣੇ ਖੜ੍ਹ ਕੇ ਇਦਾਂ 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 ਥਾਲ ਘੁਮਾਉਂਦਾ, ਰੱਬ ਨੂੰ ਮਜ਼ਾਕ ਨਾ ਉਡਾ, ਆਰਤੀ ਹੋ ਹੀ ਰਹੀ ਹੈ, ਤੂੰ ਸੁਰਤ ਕਰਕੇ ਸ਼ਾਮਲ ਹੋ ਜਾ, ਆਲਰੇਡੀ ਜਿਹੜੀ ਚੀਜ਼ ਹੋ ਰਹੀ ਹੈ ਤੂੰ ਫੀਲਿੰਗ ਬਣਾ, ਕਦੇ ਸਮੁੰਦਰ ਦੇ ਕੰਢੇ ਬੈਠ, ਕਦੇ ਆਕਾਸ਼ ਵੱਲ ਵੇਖ, ਫੀਲਿੰਗ ਬਣਾ, ਅੱਖਾਂ ਬੰਦ ਕਰ ਲੈ ਚਾਹੇ ਖੋਲ ਲੈ, ਆਰਤੀ ਚੱਲ ਰਹੀ ਹੈ, ਤੂੰ ਬਸ ਵੇਖਣ ਵਾਲਾ ਬਣ, ਆਖੋ ਸਤਨਾਮ, ਐ ਘੁੰਮ ਰਿਹਾ ਸਾਰਾ ਕੁਝ ਆਪੇ, ਤੂੰ ਥਾਲ ਨਾ ਘੁਮਾ, ਘੁੰਮ ਤੇ ਰਿਹਾ ਹੀ ਆਲਰੇਡੀ, ਤੂੰ ਤੇ ਵੇਖ। ਪੜ੍ਹਦੇ ਨਾ ਗਗਨ ਮੈਂ ਥਾਲ, ਰਵ ਚੰਦ ਦੀਪ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਆਪੇ ਹੀ ਹੋ ਰਹੀ, ਤੁਸੀਂ ਸ਼ਾਮਲ ਹੋਵੋ ਆਰਤੀ 'ਚ। ਹੁਣ ਵੇਖੋ ਉਹ ਪਾਂਡੇ ਦੀ ਆਰਤੀ ਨਿੱਕੀ ਜੀ ਤੇ ਸਾਡੇ ਬਾਬੇ ਨੇ ਜਿਹੜੀ ਦੱਸੀ ਕਿੱਡੀ ਵੱਡੀ, ਨਾਲੇ ਆਪੇ ਹੁੰਦੀ ਹੈ, ਹਰ ਥਾਂ ਹੁੰਦੀ ਹੈ, ਇੰਡੀਆ ਰਹਿੰਦੇ ਸੀ ਉੱਥੇ ਵੀ ਹੁੰਦੀ ਸੀ, ਅਮਰੀਕਾ ਆ ਗਏ ਆਸਟ੍ਰੇਲੀਆ ਆ ਗਏ ਉੱਥੇ ਵੀ ਹੋ ਰਹੀ ਹੈ ਲੌਜਿਕ ਕਿ ਨਹੀਂ ਬੋਲੋ ਬਈ। ਤੇ ਆ ਜਿਹੜੇ ਬਾਹਰ ਖੜ੍ਹੇ ਆ ਇੱਦਾਂ ਥਾਲੀਆਂ ਫੜ ਲੈਂਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ੍ਹ ਕੇ ਵੀ ਐਂ ਕਰਦੇ ਵੀ ਅਸੀਂ ਆਰਤੀ ਕਰਦੇ ਹਾਂ, ਤੇ ਜਦੋਂ ਮੇਰੇ ਵਰਗਾ ਕਹਿੰਦਾ ਫਿਰ ਚੀਕਾਂ ਮਾਰਦੇ ਆ ਵੀ ਹਾਏ ਨਿੰਦਕ ਆ ਗਿਆ। ਪਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ ਤੇ ਸਹੀ, ਆ ਸੱਚੀ ਆਰਤੀ ਕਿੱਦਣ ਕਰਨ ਲੱਗੋਗੇ, ਅਸਲੀ ਆਰਤੀ ਕਿੱਦਣ ਕਰਨ ਲੱਗੋਗੇ, ਆਪਣੇ ਬੱਚਿਆਂ ਨੂੰ ਸਮਝਾਓ ਆ ਦੁਨੀਆਂ ਦੀਆਂ ਆਰਤੀਆਂ ਵੇਖੋ ਤੇ ਸਾਡੇ ਬਾਬੇ ਵਾਲੀ ਆਰਤੀ ਵੇਖੋ, ਆਉਂਦਾ ਨਾ ਸਵਾਦ, ਬਣਦੀ ਹੈ ਕਿ ਨਹੀਂ ਸੈਂਸ ਹਰ ਗੱਲ ਦਾ ਵਿੱਚ। ਲੌਜਿਕ ਗੁਰੂ ਸਾਹਿਬ ਦੀਆਂ ਬਚਨਾਂ ਨੂੰ ਸੁਣ ਸੁਣ ਕੇ ਕਿੰਨਾ ਮਨ ਖੁਸ਼ ਹੁੰਦਾ। ਲਓ ਫੇਰ ਪੜ੍ਹੋ, ਸਾਹਾ ਗਣ ਹੈ ਨਾ ਕਰ ਹੈ ਵਿਚਾਰ,
ਸਾਹਾ ਗਣ ਹੈ ਨਾ ਕਰ ਹੈ ਵਿਚਾਰ, ਸਾਹੇ ਉੱਪਰ ਇਕੰਕਾਰ, ਜਿਸ ਗੁਰ ਮਿਲੇ ਸੋਈ ਮਿਦ ਜਾਣੇ, ਗੁਰਮਤ ਹੋਏ ਤਾਂ ਹੁਕਮ ਪਛਾਣੇ।
ਜਿਹਨੂੰ ਗਿਆਨ ਹੋਵੇ ਉਹ ਇਹ ਸਮਝਦਾ ਹੈ, ਜਿਸ ਗੁਰ ਮਿਲੇ ਸੋਈ ਵਿਦ ਮੈਥਡ ਮੈਥਡ ਉਹ ਜਾਣਦਾ, ਸਮਝ ਵਾਲਾ ਸਮਝਦਾ ਬਾਕੀ ਨਹੀਂ। ਗੁਰਮਤ ਹੋਏ, ਜੇ ਗੁਰੂ ਦੀ ਮਤ ਹੋਵੇ ਨਿਜਮਾਂ ਨੂੰ ਸਮਝਦਾ ਹੁਕਮ ਪਛਾਣਾ। ਅੱਗੇ
ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਹਉਮੈ ਜਾਏ ਸ਼ਬਦ ਘਰ ਲਹੀਏ।
ਕਹਿੰਦੇ ਗਿਆਨ ਵਾਲੇ ਪਾਸੇ ਤੁਰ, ਮਾੜਾ ਜਿਹਾ ਸ਼ਬਦ ਦੇ ਘਰ ਵੱਲ ਤੁਰ, ਆਪਣਾ ਹੰਕਾਰ ਛੱਡ ਦੇ ਪਾਂਡਿਆ, ਅੜੀ ਛੱਡ ਦੇ ਆਪਣੀ, ਤੇਰੀ ਗੱਲ 'ਚ ਕੋਈ ਦਲੀਲ ਨਹੀਂ, ਆਪਣੀ ਹਉਮੈ ਛੱਡ, ਈਗੋ ਛੱਡ ਤੇ ਗਿਆਨ ਦੇ ਰਾਹ ਤੁਰ, ਈਗੋ ਛੱਡ ਦੇ ਆਪਣੀ, ਅੜੀਆਂ ਛੱਡ ਦੇ। ਹਾਂਜੀ,
ਗਣ ਗਣ ਜੋਤਕ ਕਾਂਢੀ ਕੀਨੀ,
ਇਦਾਂ ਗਿਣਤੀਆਂ ਮਿਣਤੀਆਂ ਕਰ ਲਈਆਂ, ਡੱਬੀਆਂ ਮਾਰ ਲਈਆਂ ਗਿਣਤੀਆਂ, ਰਾਹੂ ਇੱਥੇ ਬੈਠਾ, ਕੇਤੂ ਇੱਥੇ ਬੈਠਾ, ਕਹਿੰਦੇ ਕਾਂਢੀ ਮਤਲਬ ਜਨਮ ਪੱਤਰੀ ਬਣਾ ਲਈ, ਗਣ ਗਣ ਜੋਤਕ ਕਾਂਢੀ ਕੀਨੀ, ਫਿਰ ਤੂੰ ਆਪ ਐਂ ਪੜ੍ਹਦਾ, ਫਿਰ ਲੋਕਾਂ ਨੂੰ ਸੁਣਾਉਂਦਾ ਵੀ ਤੇਰੇ ਇੱਥੇ ਆਹ ਲਿਖਿਆ, ਤੇਰੇ ਆਹ ਲਿਖਿਆ, ਇੱਦਾਂ ਲਿਖਿਆ, ਫਿਰ ਪੜ੍ਹੋ ਗਣ ਗਣ।
ਗਣ ਗਣ ਜੋਤਕ ਕਾਂਢੀ ਕੀਨੀ, ਪੜ੍ਹੇ ਸੁਣਾਵੇ ਤਤ ਨਾ ਜੀਨੀ।
ਤੈਨੂੰ ਤੱਤ ਦਾ ਨਹੀਂ ਪਤਾ, ਨਿਚੋੜ ਦਾ ਨਹੀਂ ਪਤਾ, ਅਸਲੀਅਤ ਦਾ ਨਹੀਂ ਪਤਾ, ਕਿਸੇ ਦੀ ਲਾਈਫ ਕਿੱਦਾਂ ਦੀ ਹੈ ਕੀ ਪਤਾ ਹੈ। ਇਹ ਤੇ ਕਹਿ ਦਿੰਦੇ 60 ਸਾਲ ਜਿਉਣਾ ਇਹਨੇ, 80 ਸਾਲ ਜਿਉਣਾ, ਕਹਿੰਦੇ ਤੈਨੂੰ ਅਸਲੀਅਤ ਦਾ ਕੀ ਪਤਾ, ਤੱਤ ਦਾ ਕੀ ਪਤਾ, ਬੰਦਾ ਕਦੋਂ ਮਰ ਜਾਣਾ ਤੈਨੂੰ ਕੀ ਪਤਾ, ਤੂੰ ਕੌਣ ਹੈ ਦੱਸਣ ਵਾਲਾ ਵੀ ਬੰਦਾ 60 ਸਾਲ ਨੂੰ ਮਰੇਗਾ ਜਾਂ 80 ਸਾਲ ਨੂੰ ਮਰੇਗਾ, ਇਹ ਨਹੀਂ ਦੱਸ ਸਕਦਾ ਕੋਈ। ਮਰਜ਼ ਕਹਿੰਦੇ ਤੈਨੂੰ ਤੱਤ ਦਾ ਪਤਾ ਨਹੀਂ, ਝੂਠ ਬੋਲਦਾ, ਲੋਕਾਂ ਨੂੰ ਕਹਿੰਦਾ ਤੇਰੀ ਉਮਰ ਵੱਧ ਗਈ ਹੁਣ ਤੂੰ ਆ ਜੱਗ ਕਰਾ ਤੇਰੀ 20 ਸਾਲ ਉਮਰ ਵੱਧ ਜੂ ਇਦਾਂ ਕਰਿਆ ਕਰ ਕਹਿੰਦੇ ਝੂਠ ਬੋਲਦਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਜੀ ਕਿਹੜੇ ਰਾਗ ਚ ਹੈ ਰਾਮਕਲੀ ਰਾਗ ਵਿੱਚ ਹੈ ਘਰ ਜਾ ਕੇ ਪੜ੍ਹ ਲਿਓ ਸਾਰਾ ਸ਼ਬਦ ਤੇ ਬਹੁਤ ਲੰਮਾ ਹੈ ਜੇ ਆਪਾਂ ਇਹਨੂੰ ਪੂਰੇ ਸ਼ਬਦ ਨੂੰ ਵਿਚਾਰਨ ਲੱਗੇ ਤੇ ਬੜਾ ਟਾਈਮ ਲੱਗ ਸਕਦਾ ਤੁਹਾਡੇ ਫੋਨਾਂ ਵਿੱਚ ਐਪ ਡਾਊਨਲੋਡ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਈਸ਼ਰ ਮਾਈਕਰੋਮੀਡੀਆ ਇੱਕ ਐਪ ਆਉਂਦੀ ਹੈ ਈਸ਼ਰ ਮਾਈਕਰੋਮੀਡੀਆ ਐਪ ਹੈ ਉਹਨੂੰ ਡਾਊਨਲੋਡ ਕਰਕੇ ਰੱਖੋ ਫੋਨ 'ਚ ਇੱਕ ਇੱਕ ਸ਼ਬਦ ਪੜ੍ਹ ਕੇ ਵੇਖੋ ਵੀ ਯਾਰ ਇੰਨੇ ਲੌਜਿਕ ਨੇ ਇੰਨੇ ਵਧੀਆ ਬਚਨ ਨੇ ਗੁਰੂ ਸਾਹਿਬ ਦੇ ਸਾਡੇ ਪਕੜ 'ਚ ਆ ਜੇ ਸਾਰਾ ਕੁਛ ਸਾਨੂੰ ਆਪ ਨੂੰ ਪਤਾ ਹੋਵੇ ਤੁਸੀਂ ਸਾਰੇ ਵਕਤੇ ਬਣ ਜਾਓ ਮੇਰੇ ਵਰਗਾ ਸਟੇਜ 'ਤੇ ਜਦੋਂ ਬਹਿੰਦਾ ਹੈ ਤੁਹਾਡੇ 'ਚ ਬਹੁਤ ਬੰਦਿਆਂ ਨੂੰ ਤਾਂ ਬਹੁਤ ਨੌਲੇਜ ਹੈ ਪਰ ਤੁਹਾਨੂੰ ਇਕੱਲੀ ਇਕੱਲੀ ਗੱਲ ਦਾ ਪਤਾ ਹੋਵੇ ਇੱਥੇ ਬਹਿ ਕੇ ਕੋਈ ਬੁੱਧੂ ਨਾ ਬਣਾ ਸਕੇ ਆਪਾਂ ਤਾਂ ਸਿਰ ਮਾਰੀ ਜਾਂਦੇ ਹਾਂ ਅਗਲਾ ਕੋਈ ਜੋ ਕਹਿੰਦਾ ਓਕੇ ਇੱਦਾਂ ਨਹੀਂ ਤੁਸੀਂ ਆਪਣੀ ਆਪਣਾ ਦਿਮਾਗ ਚਲਾਓ ਤੁਹਾਨੂੰ ਆਪ ਨੂੰ ਪਤਾ ਲੱਗੇ ਪੜ੍ਹਿਆ ਕਰੋ ਆਪ ਸਮਝਣ ਦੀ ਕੋਸ਼ਿਸ਼ ਕਰਿਓ ਲਹੋਣਾ ਲਾ ਆ ਪੰਗਤੀ ਸੁਣਿਆ
ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨਾ ਸਗਲੀ ਸ਼ਾ
ਕਈ ਕਹਿੰਦੇ ਨਾ ਮੈਂ ਨਹੀਂ ਤੈਨੂੰ ਬਿਦਦਾ ਸਾਡਾ ਇਹ ਮਾਲਵੇ ਦਾ ਸ਼ਬਦ ਹੈ ਵੀ ਮੈਂ ਨਹੀਂ ਤੈਨੂੰ ਬਿਦਦਾ ਨਾ ਤੂੰ ਤਿੰਨਾਂ ਚ ਨਾ ਮੈਂ ਨਹੀਂ ਤੈਨੂੰ ਬਿਦਦਾ ਤੇਰੀਆਂ ਗੱਲਾਂ ਮੇਰੇ ਲਈ ਸਵਾਹ ਨੇ ਮੇਰੇ ਲਈ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨਾ ਮੈਂ ਨਹੀਂ ਬਿਦਦਾ ਸਗਲੀ ਛਾਰ ਲੋਕਾਂ ਲਈ ਤੇਰੇ ਬਚਨ ਬੜੇ ਕੀਮਤੀ ਹੋਣਗੇ ਪਰ ਮੇਰੇ ਲਈ ਤੇ ਰਾਖ ਹੈ ਸਵਾਹ ਹੈ ਮੈਨੂੰ ਨਹੀਂ ਚੰਗੇ ਲੱਗਦੇ ਜਿਹਦੇ 'ਚ ਕੋਈ ਸੈਂਸ ਹੀ ਨਹੀਂ ਬਣਦੀ ਸਾਨੂੰ ਨਹੀਂ ਚੰਗੇ ਲੱਗਦੇ ਸਵਾਹ ਵਰਗੀਆਂ ਸਵਾਹ ਫੱਕਣ ਦਾ ਜਿਹਨਾਂ ਨੂੰ ਸੁਭਾਅ ਹੈ ਉਹ ਫੱਕ ਲੈਣ ਘੋਲ ਘੋਲ ਪੀਣ ਸਵਾਹ ਲੋਕੀ ਪੀਂਦੇ ਹੀ ਹੈ ਇੱਕ ਸਵਾਹ ਪੀਣੀ ਹੁੰਦੀ ਹੈ ਇੱਕ ਸਵਾਹ ਵਰਗੇ ਵਿਚਾਰ ਪੀਣੇ ਆ ਕਈਆਂ ਨੇ ਪੀ ਲਓ ਫੱਕੋ ਜਿਹਦਾ ਜੀ ਕਰਦਾ ਸਵਾਹ ਫੱਕੋ ਅਸੀਂ ਨਹੀਂ ਫੱਕਦੇ ਅਸੀਂ ਸਵਾਹ ਨਹੀਂ ਫੱਕ ਸਕਦੇ ਅਸੀਂ ਤੇ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਅਸੀਂ ਗਿਆਨ ਲੈਣਾ ਸਮਝ ਲੈਣੀ ਹੈ ਨੌਲੇਜ ਲੈਣੀ ਹੈ ਐਜੂਕੇਟ ਹੋਣਾ ਇਹ ਸਾਡਾ ਰਾਹ ਹੈ ਤੇ ਸਾਨੂੰ ਬਣਾਉਣਾ ਚਾਹੀਦਾ ਮੇਰੀ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਅੱਜ ਐਤਵਾਰ ਹੀ ਹੈ ਡੇਢ ਵਜੇ ਤੱਕ ਅਰਦਾਸ ਹੋਏਗੀ ਇੱਕ ਵੀ ਹੋ ਗਏ ਹੈ ਤਕਰੀਬਨ ਤੇ ਆਪਾਂ ਸਮਾਪਤੀ ਕਰ ਦੇਣੀ ਬਸ ਹੁਣ ਆਨੰਦ ਸਾਹਿਬ ਪੜ੍ਹਦੇ ਹਾਂ ਕਮੇਟੀ ਨੇ ਮੈਨੂੰ ਬੁਲਾਇਆ ਸੀ ਆਪਾਂ ਬੇਨਤੀ ਕਰਾਂਗਾ ਜੀ ਪੰਜ ਚਾਰ ਮਿੰਟ ਸਾਰੇ ਹੀ ਬੈਠੇ ਰਹੋ ਥਕਾ ਬਣਾ ਕੇ ਰੱਖਿਓ ਬਈਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਜਦੋਂ ਮੈਨੂੰ ਇਨਵਾਈਟ ਕੀਤਾ ਹੈ ਤਾਂ ਮੈਂ ਕਿਹਾ ਸੀ ਸਪੀਕਰ ਔਨ ਕਰ ਲਓ ਸਾਰੀ ਕਮੇਟੀ ਮੇਰੇ ਨਾਲ ਗੱਲ ਕਰ ਲਵੇ ਮੈਂ ਇੱਕ ਵਾਰ ਗੱਲ ਕਰਨੀ ਚਾਹੁੰਦਾ ਵੀ ਵਿਰੋਧ ਹੋਣਾ ਪਹਿਲਾਂ ਵਾਲਾ ਕੰਮ ਨਹੀਂ ਹੋਣਾ ਦੀਵਾਨ ਲੱਗਦੇ ਸੀ ਜਿੱਦਾਂ ਐਦਕੀ ਕਈ ਬੰਦੇ ਪਸੰਦ ਨਹੀਂ ਕਰਨਗੇ ਅਤੇ ਕਮੇਟੀ ਵਾਲਿਆਂ ਨੇ ਸਪੀਕਰ ਲਾ ਕੇ ਗੱਲ ਕੀਤੀ ਸੀ ਮੇਰੇ ਨਾਲ ਇੱਦਾਂ ਸਾਰੇ ਪਤਾ ਨਹੀਂ ਪੰਜ ਬੈਠੇ ਹੋਣਗੇ ਜਾਂ ਸੱਤ ਡਾਇਰੈਕਟਰ ਜਿਹੜੇ ਇਹਨਾਂ ਦੇ ਵੀਰ ਬੈਠੇ ਸੀ ਅਤੇ ਗੱਲ ਕਰਦਿਆਂ ਮੈਂ ਬੇਨਤੀ ਕੀਤੀ ਸੀ ਵੀ ਲੱਤਾਂ ਭਾਰ ਚੱਲਣਗੀਆਂ ਐਦਕੀ ਮੈਨੂੰ ਤਾਂ ਸੱਦਿਓ ਅਤੇ ਸਾਡੇ ਭੈਣ ਜੀ ਇੱਕ ਕਮੇਟੀ 'ਚ ਨੇ ਮੈਨੂੰ ਕਹਿੰਦੇ ਗੋਡੇ 'ਤੇ ਦੁਖਦੇ ਆ ਪਰ ਭਾਰ ਝੱਲ ਹੀ ਲਾਂਗੇ ਉਹ ਹੱਸਦੇ ਮੈਨੂੰ ਕਹਿੰਦੇ ਵੀ ਗੋਡੇ 'ਤੇ ਦੁਖਦੇ ਆ ਪਰ ਝੱਲ ਲਾਂਗੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਪਰ ਮੈਨੂੰ ਇਸ ਗੱਲ ਦੀ ਚਲੋ ਖੁਸ਼ੀ ਵੀ ਹੈ ਕਿ ਕਮੇਟੀ ਡਿਸਟਰਬ 'ਤੇ ਬਹੁਤ ਹੋਏ ਆ ਕਦੇ ਅੰਦਰ ਕਦੇ ਬਾਹਰ ਕਦੇ ਉਹਨਾਂ ਨੇ ਹੱਥ ਜੋੜਦੇ ਜਾ ਕੇ ਡਿਸਟਰਬ ਬਹੁਤ ਹੋਏ ਹੋਣਗੇ ਪਰ ਫਿਰ ਵੀ ਇਹਨਾਂ ਨੇ ਪ੍ਰੋਗਰਾਮ ਸਾਡਾ ਸਕਸੈਸ ਕਰਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸਿਕਿਉਰਿਟੀ ਕਿਉਂ ਸੱਦਣੀ ਪਵੇ ਇੱਦਾਂ ਲੋੜ ਨਹੀਂ ਵੈਸੇ ਪੈਣੀ ਚਾਹੀਦੀ ਸਾਡੇ ਤੋਂ ਕਿਸੇ ਬੰਦੇ ਨੂੰ ਖਤਰਾ ਨਹੀਂ ਅਸੀਂ ਨਾ ਕਿਸੇ ਦਾ ਰਾਹ ਰੋਕਾਂਗੇ ਨਾ ਕਿਸੇ ਨੂੰ ਆਪਣੀ ਜ਼ਿੰਦਗੀ 'ਚ ਝੰਡੀਆਂ ਵਿਖਾਵਾਂਗੇ ਨਾ ਕਿਸੇ ਦਾ ਸਮਾਗਮ ਰੋਕਣ ਜਾਵਾਂਗੇ ਨਾ ਕਿਸੇ 'ਤੇ ਛਬੀਲਾਂ ਲਾਵਾਂਗੇ ਨਾ ਕਦੇ ਕਿਸੇ ਦੇ ਬੰਦੇ ਮਾਰਾਂਗੇ ਸਾਡੇ ਕੋਲ ਤਾਂ ਵਿਚਾਰ ਹੈ ਨਾ ਸਾਡੇ ਕੋਲ ਕੋਈ ਹਥਿਆਰ ਹੈ ਅਤੇ ਨਾ ਅਸੀਂ ਇੱਦਾਂ ਦਾ ਕੁਛ ਕਰਨਾ ਚਾਹੁੰਦੇ ਹਾਂ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ ਸੋ ਮੈਂ ਪੰਜ ਪਿਆਰੇ ਆ ਰਹੇ ਆ ਜੀ ਆਪਾਂ ਆਓ ਉਹਨਾਂ ਦਾ ਜੀ ਆਇਆਂ ਕਹੀਏ ਆਪਾਂ ਜਿਹੜੇ ਅੰਮ੍ਰਿਤ ਛੱਕ ਕੇ ਆ ਰਹੇ ਹਾਂ ਸੰਗਤਾਂ ਅੰਮ੍ਰਿਤ ਛੱਕ ਕੇ ਆ ਰਹੀਆਂ ਆਪਾਂ ਗੱਲ ਮਾੜੀ ਬਸ ਇੱਕ ਮਿੰਟ ਲਈ ਮੇਰੀ ਲਾਸਟ ਬੇਨਤੀ ਸੁਣ ਲਿਓ, ਮੈਂ ਲਾਸਟ ਗੱਲ ਕਰਕੇ ਸਮਾਪਤੀ ਕਰ ਦੇਣੀ ਹੈ। ਬੈਠੇ ਟਿਕਾ ਨਾਲ ਰਿਹੋ, ਸਮਾਂ ਬੜਾ ਵਧੀਆ ਹੁਣ।
ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ,
ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ
ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ,
ਮੇਰੇ ਕਲਗੀ ਧਰ ਦੇ ਜਾਇਆ ਨੂੰ, ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ,
ਕਲਗੀ ਧਰ ਦੇ ਜਾਇਆ ਨੂੰ,
ਜਾਇਆ ਨੂੰ,
ਆਇਆ ਨੂੰ, ਜੀ ਆਇਆ ਨੂੰ,
ਜੀ ਆਇਆ ਨੂੰ, ਜੀ ਆਇਆ ਨੂੰ,
ਮਾਤਾ ਸਾਹਿਬ ਕੌਰ ਤੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ,
ਸਾਹਿਬ ਕੌਰ ਤੇ ਜਾਇਆ ਨੂੰ,
ਜੀ ਆਇਆ ਨੂੰ, ਜੀ ਆਇਆ ਨੂੰ,
ਜੀ ਆਇਆ ਨੂੰ, ਜੀ ਆਇਆ ਨੂੰ।
ਇੱਥੇ ਹੀ ਬਹਿ ਜਾਓ, ਇੱਥੇ ਹੀ ਬਹਿ ਜਾਓ, ਬਸ ਸਾਈਡ ਸਾਈਡ ਤੇ ਬਹਿ ਜਾਓ, ਨਾਲ ਨਾਲ ਲੱਗ ਜਾਓ। ਐਤਕੀ ਦੀਵਾਨਾਂ ਦਾ ਮਾਹੌਲ ਥੋੜ੍ਹਾ ਜਿਹਾ ਖਰਾਬ ਹੀ ਰਿਹਾ ਰੌਲੇ ਰੱਪੇ ਜੇ ਕਰਕੇ, ਪਰ ਅੰਮ੍ਰਿਤ ਵਾਸਤੇ ਬਹੁਤੀ ਗੱਲ ਵੀ ਨਹੀਂ ਕਰ ਸਕੇ, ਬੇਨਤੀਆਂ ਵੀ ਨਹੀਂ ਬਹੁਤੀਆਂ ਕਰ ਸਕੇ, ਧਿਆਨ ਜ਼ਿਆਦਾ ਉੱਧਰ ਹੀ ਰਹਿੰਦਾ ਸੀ। ਪਰ ਚਲੋ ਫਿਰ ਵੀ ਜਿਹੜੇ ਅੱਜ ਅੰਮ੍ਰਿਤਧਾਰੀ ਬਣੇ ਸਿੰਘ ਸਜੇ, ਉਹਨਾਂ ਸਾਰੇ ਵੀਰਾਂ ਨੂੰ, ਸਾਰੀਆਂ ਭੈਣਾਂ ਨੂੰ ਬਹੁਤ ਬਹੁਤ ਵਧਾਈ। ਇੱਥੇ ਹੀ ਬਹਿ ਜਾਓ ਜਿੱਥੇ ਖੜ੍ਹੇ ਹੋ, ਬਾਅਦ 'ਚ ਆਪਾਂ ਮੱਥਾ ਟੇਕ ਲੈਂਦੇ। ਜਿੱਥੇ ਖੜ੍ਹੇ ਹੋ ਇੱਕ ਵਾਰੀ ਬਹਿ ਜਾਓ, ਥਾਂ ਇੰਨਾ ਕੀ ਹੈ, ਬੈਠ ਜਾਓ ਸਾਰੇ ਜਿੱਥੇ ਖੜ੍ਹੇ, ਬਾਅਦ 'ਚ ਆਪਾਂ ਮੱਥਾ ਟੇਕਦੇ। ਇੱਥੋਂ ਹੀ ਮੱਥਾ ਟੇਕ ਕੇ ਇੱਕ ਵਾਰੀ ਇੱਦਾਂ ਹੀ ਬਹਿ ਜਾਓ। ਲਓ ਪਿਆਰਿਓ ਸੁਣੋ, ਜਿਨ੍ਹਾਂ ਨੂੰ ਇਸ ਸਮਾਗਮ ਦਾ ਚਾਅ ਹੈ ਤੇ ਖੁਸ਼ੀ ਹੈ, ਉਹ ਸੰਗਿਓ ਨਾ। ਮੈਨੂੰ ਪਤਾ ਥੱਲੇ ਬੈਠਿਆਂ ਲੱਗਦੀ ਤੇ ਸੰਗ ਜੀ ਹੁੰਦੀ ਹੈ, ਪਰ ਸੰਗਿਓ ਨਾ। ਜਦੋਂ ਜਕਾਰਾ ਲੱਗੇ ਇੱਦਾਂ ਬਾਹਾਂ ਖੜੀਆਂ ਕਰਕੇ, ਮੈਨੂੰ ਹਿੰਮਤ ਵੀ ਮਿਲੇਗੀ, ਇਹਦੇ ਨਾਲ ਹੌਸਲਾ ਵੀ ਮਿਲੇਗਾ। ਸੰਗਿਓ ਨਾ ਸਿਰਫ ਅੱਧੇ ਮਿੰਟ ਲਈ, ਦੋਵੇਂ ਬਾਹਾਂ ਖੜੀਆਂ ਰੱਖਿਓ, ਦੋਵੇਂ ਬਾਹਾਂ।
ਹਾਂਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ,
ਸੰਗੋ ਨਾ, ਕਈਆਂ ਦੀਆਂ ਬਾਹਾਂ ਖੜੀਆਂ ਨਹੀਂ, ਸਿੱਧੀਆਂ ਹੀ ਰੱਖੋ।
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ,
ਰਾਜ ਕਰੇਗਾ
ਖਾਲਸਾ
ਦੇਵਤੇ
ਫਤਿਹ ਹੈ,
ਪੰਥ ਕੀ
ਧੂਲ
ਤੇ ਨਿਸ਼ਾਨ ਰਹਿਣ,
ਪੰਥ ਮਹਾਰਾਜ ਕੇ
ਸਜਦੇ ਦੀਵਾਨ ਰਹਿਣ,
ਪੰਥ ਮਹਾਰਾਜ ਕੇ
ਬੋਲੇ ਸੋ ਨਿਹਾਲ
ਸ੍ਰੀ ਅਕਾਲ,
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 ਆਗਿਆ ਭਈ ਸਭੇ ਚਲਾਇਓ
ਅੰਤ,
ਸਿੱਖਣ ਕੋ
ਹੁਕਮ ਹੈ
ਗੁਰੂ ਮੰਨਿਓ
ਅੰਤ,
ਗੁਰੂ ਮੰਨਿਓ
ਅੰਤ,
ਬੋਲੇ ਸੋ ਨਿਹਾਲ
ਸ੍ਰੀ ਅਕਾਲ,
ਬੋਲੇ ਸੋ ਨਿਹਾਲ
ਸ੍ਰੀ ਅਕਾਲ,
ਬੋਲੇ ਸੋ ਨਿਹਾਲ
ਸ੍ਰੀ ਅਕਾਲ,
ਬੋਲੇ ਬਹੁਤ ਬਹੁਤ ਵਧਾਈਆਂ ਜੀ। ਜਿਹੜੇ ਰਹਿ ਗਏ ਮਨ ਬਣਾਓ ਸੁਣੋ ਵਾਹ ਬਈ ਵਾਹ ਸੁਣੋ ਹੁਣ ਗੱਲ ਹਾਂਜੀ ਜਿਹੜੀ ਬੇਨਤੀ ਹੈ ਸੁਣੋ ਤੁਸੀਂ ਆਸਟ੍ਰੇਲੀਆ ਰਹੋ ਚੰਗੀ ਗੱਲ ਹੈ ਆਸਟ੍ਰੇਲੀਅਨ ਪਾਸਪੋਰਟ ਲਓ ਚੰਗੀ ਗੱਲ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਡੇ ਕੋਲ ਕੰਟਰੀ ਕੋਈ ਨਹੀਂ ਸਿੱਖਾਂ ਕੋਲ ਤਾਂ ਕਰਕੇ ਸਾਡੀ ਆਈਡੈਂਟੀ ਹੈ ਨਾ ਜਿਹੜੀ ਸਾਡੀ ਕੰਟਰੀ ਨਾ ਹੋਣ ਕਰਕੇ ਸਾਡੀਆਂ ਦਾੜੀਆਂ ਕਿਸ ਅਤੇ ਸਾਡਾ ਇਹ ਕਲਚਰ ਇਹ ਸਾਡੀ ਆਈਡੈਂਟੀ ਹੈ ਅਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਾਸਪੋਰਟ ਆਸਟ੍ਰੇਲੀਆ ਦਾ ਪਰ ਉਹਦੇ 'ਤੇ ਫੋਟੋ ਤੇਰੀ ਪੱਗ ਵਾਲੀ ਲੱਗੇ ਮੈਂ ਦੇ ਸੈਂਟੀਫਿਕ ਗੱਲਾਂ 'ਚ ਨਹੀਂ ਪੈ ਰਿਹਾ ਵੀ ਆਹ ਰੀਜਨ ਹੈ ਆਹ ਰੀਜਨ ਹੈ ਸਾਡੀ ਆਈਡੈਂਟੀ ਇਹ ਰੱਖ ਲਓ ਸਾਂਭ ਕੇ ਜਦੋਂ ਕਦੇ ਦੇਸ਼ ਬਣਿਆ ਕੰਟਰੀ ਬਣੀ ਪਤਾ ਨਹੀਂ ਆਉਣ ਵਾਲੇ 100 ਸਾਲ ਬਾਅਦ 200 ਸਾਲ ਬਾਅਦ 50 ਸਾਲ ਬਾਅਦ ਪਤਾ ਨਹੀਂ ਕੀ ਹੋਣਾ ਕਿਉਂਕਿ ਸਾਡੀ ਲੀਡਰਸ਼ਿਪ ਕੁਆਲਿਟੀ ਇੱਦਾਂ ਦੀ ਨਹੀਂ ਕਿ ਅਸੀਂ ਇੱਕ ਕੰਟਰੀ ਨੂੰ ਸਾਂਭ ਸਕੀਏ ਜਿਹੜੇ ਹਿਸਾਬ ਨਾਲ ਸਾਡੇ 'ਚ ਲੜਾਈਆਂ ਸਾਡੇ 'ਚ ਝਗੜੇ ਹੈ ਪਰ ਜਿਹੜੀ ਮੈਂ ਬੇਨਤੀ ਕਰਦਾ ਵੀ ਸਾਡੇ ਲਈ ਘੱਟ ਤੋਂ ਘੱਟ ਇੰਨਾ ਹੀ ਬਹੁਤ ਹੈ ਵੀ ਪਾਸਪੋਰਟ ਕੈਨੇਡੀਅਨ ਪਾਸਪੋਰਟ ਅਮੈਰੀਕਨ ਪਾਸਪੋਰਟ ਆਸਟ੍ਰੇਲੀਅਨ ਹੋਵੇ ਪਰ ਉਹਦੇ 'ਤੇ ਫੋਟੋ ਤੇਰੀ ਪੱਗ ਵਾਲੀ ਮੇਰੀ ਭੈਣ ਦੀ ਫੋਟੋ ਚੁੰਨੀ ਵਾਲੀ ਲੱਗੀ ਹੋਵੇ ਉਸ ਪਾਸਪੋਰਟ 'ਤੇ ਕੌਰ ਅਤੇ ਸਿੰਘ ਜ਼ਰੂਰ ਲਿਖਿਆ ਹੋਇਆ ਹੋਵੇ ਬੱਚਿਆਂ ਦੇ ਨਾਵਾਂ ਨਾਲ ਸਿੰਘ ਜ਼ਰੂਰ ਰੱਖੋ ਕੱਟੋ ਨਾ ਸਾਨੂੰ ਉਹਨਾਂ 35 ਨੂੰ ਉਹ ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਯਾਦ ਰੱਖਣਾ ਅਸੀਂ ਉਹਨਾਂ 10 ਨੂੰ ਨਾਲ ਲੈ ਕੇ ਰੱਖਣਾ ਨਾਲ ਚੱਲਣਾ ਉਹਨਾਂ ਨੂੰ ਅਸੀਂ ਜਿਵੇਂ ਤੂੰ ਘਰ 'ਚ ਕਹਿੰਦਾ ਨਾ ਵੀ ਮੈਂ ਆਸਟ੍ਰੇਲੀਆ ਹੋਵਾਂ ਪਰ ਮੇਰੇ ਬਾਪੂ ਦੀ ਫੋਟੋ ਕੰਧ 'ਤੇ ਲੱਗੀ ਹੋਵੇ ਵੀ ਆਹ ਸੀ ਸਾਡਾ ਦਾਦਾ ਆਹ ਮੇਰਾ ਪੜਦਾਦਾ ਸੀ ਇੱਦਾਂ ਹੀ ਨਾ ਆਹ ਬਸ ਉਹਨਾਂ ਦੀ ਫੋਟੋ ਹੈ ਜਿਹੜੀ ਤੈਨੂੰ ਨਾਲ ਰੱਖਣੀ ਪੈਣੀ ਹੈ ਜਿਵੇਂ ਮਰਜ਼ੀ ਇਹਨੂੰ ਮੰਨ ਲਓ ਜਿਵੇਂ ਮਰਜ਼ੀ ਸਮਝ ਲਓ ਜਿਵੇਂ ਮਰਜ਼ੀ ਸਮਝ ਲਓ ਪਰ ਸਾਡੀ ਚੰਗੇ ਇਨਸਾਨ ਬਣੋ ਇੱਥੋਂ ਦੀ ਐਜੂਕੇਸ਼ਨ ਲੈ ਕੇ ਇੱਕ ਕੰਟਰੀ ਨੇ ਤੁਹਾਨੂੰ ਐਜੂਕੇਟ ਕਰਕੇ ਬੱਚੇ ਤੁਹਾਡੇ ਬਹੁਤ ਚੰਗੇ ਇਨਸਾਨ ਹੈ ਇਨਸਾਨੀਅਤ ਦੇ ਗੁਣ ਹੈ ਜਿਹੜੇ ਉਹਨਾਂ 'ਚ ਬਹੁਤ ਵਧੀਆ ਹੈ ਆਈਡੈਂਟੀ ਉਹਨਾਂ ਨੂੰ ਸਮਝਾਓ ਜਿਵੇਂ ਸਮਝਾ ਸਕਦੇ ਹੋ ਇਹ ਤੁਸੀਂ ਵੇਖਣਾ ਤੁਸੀਂ ਆਪਣੇ ਨਿਆਣਿਆਂ ਨੂੰ ਕਿੱਦਾਂ ਸਮਝਾ ਸਕਦੇ ਹੋ ਆਪਣੇ ਇੰਨੇ ਵਧੀਆ ਜੀਵਨ ਬਣਾ ਕੇ ਰੱਖੋ ਲੜਾਈ ਝਗੜੇ ਤੋਂ ਦੂਰ ਰਹੋ ਬੱਚਿਆਂ 'ਚ ਪਤੀ ਪਤਨੀ ਬਿਲਕੁਲ ਇੰਨੇ ਵਧੀਆ ਕਿ ਤੁਹਾਡਾ ਬੱਚਾ ਕਹੇ ਵੀ ਲਾਈਫ ਸਟਾਈਲ ਹੋਵੇ ਅਤੇ ਇੱਦਾਂ ਦਾ ਹੋਵੇ ਗੋਰਿਆਂ ਦੇ ਵਿੱਚ ਵੇਖਿਆ ਬੱਚਾ ਹੈ ਉਹਦਾ ਪਿਓ ਇੱਕ ਵੀ ਹੈ ਦੋ ਵੀ ਹੈ ਮਾਂ ਦੋ ਵਿਆਹ ਤਿੰਨ ਵਿਆਹ ਵਿਚਾਰੇ ਬੱਚੇ ਵੀ ਡਿਸਟਰਬ ਹੋ ਜਾਂਦੇ ਸਟ੍ਰੈਸ 'ਚ ਚਲੇ ਜਾਂਦੇ ਅਲਕੋਹਲ ਪੀਣ ਕਰਕੇ ਬੜੀ ਜਲਦੀ ਦਿਮਾਗ ਹਿੱਲ ਜਾਂਦਾ ਕਈਆਂ ਦਾ ਸਾਰਾ ਕੁਝ ਬਹੁਤ ਚੰਗਾ ਜਿਹੜੇ ਔਗਣ ਹੈ ਜਿਹੜੀ ਕਮੀ ਹੈ ਉਹ ਚੀਜ਼ ਅਸੀਂ ਆਪਣੇ ਜ਼ਿੰਦਗੀ 'ਚ ਨਾ ਲਏ ਪਰ ਗੁਣਾਂ ਦੀ ਸਾਂਝ ਰੱਖੀਏ ਚੰਗਾ ਬਹੁਤ ਕੁਛ ਹੈ ਇੱਥੇ ਇਨਸਾਨੀ ਗੁਣ ਨੇ ਜਿਹੜੇ ਕਦਰਾਂ ਕੀਮਤਾਂ ਜਿਹੜੀਆਂ ਉਹਦੇ 'ਚ ਕੋਈ ਕਮੀ ਨਹੀਂ ਇਹਨਾਂ ਦੇਸ਼ਾਂ 'ਚ ਇਨਸਾਨ ਜਿਹੜਾ ਬਣਦਾ ਨਾ ਤੁਹਾਡੇ ਬੱਚੇ ਜਿੰਨੇ ਚੰਗੇ ਇਨਸਾਨ ਇਹ ਕੰਟਰੀ ਨੇ ਆਪੇ ਬਣਾ ਦੇਣੇ ਆ ਇਹਨਾਂ ਨੂੰ ਗੁਰਦੁਆਰੇ ਲਿਆਓ ਆਪਣੀ ਆਈਡੈਂਟੀ ਦੱਸੋ ਦਾੜੀ ਕੇਸ ਰੱਖੋ ਪਾਸਪੋਰਟ ਜਿਹੜਾ ਮਰਜ਼ੀ ਫੋਟੋ ਉੱਤੇ ਪੱਗ ਵਾਲੀ ਦਸਤਾਰ ਵਾਲੀ ਚੁੰਨੀ ਵਾਲੀ ਮੇਰੀ ਭੈਣ ਲਾ ਕੇ ਰੱਖੇ ਕੌਰ ਅਤੇ ਸਿੰਘ ਨਾ ਕੱਟਿਓ ਇਹ ਚੇਤਾ ਰੱਖਿਓ ਇਹ ਤਾਂ ਕਹਿ ਰਹੇ ਹਾਂ ਜੀ ਸਾਡੇ ਕੋਲ ਸਾਡੀ ਕੰਟਰੀ ਨਹੀਂ ਸਾਡੇ ਕੋਲ ਕੋਈ ਆਈਡੈਂਟੀ ਤਾਂ ਚਾਹੀਦੀ ਹੈ ਬਾਕੀ ਰਹੀ ਗੱਲ ਜਿਹੜਾ ਆਪਾਂ ਬਹੁਤ ਵਧਾਈ ਹੈ ਤੁਹਾਨੂੰ ਸਾਰਿਆਂ ਨੂੰ ਅਤੇ ਮੈਂ ਕਮੇਟੀ ਨੂੰ ਵੀ ਇਸ ਗੱਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਤਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਬਹੁਤ ਡਿਸਟਰਬ ਵੀ ਹੋਏ ਆ ਕਦੇ ਅੰਦਰ ਕਦੇ ਬਾਹਰ ਕਦੇ ਉਹਨਾਂ ਨੂੰ ਚੁੱਪ ਕਰਾਓ ਕਦੇ ਬਹੁਤ ਦਿੱਕਤ ਆਈ ਹੈ ਉਸ ਗੱਲ ਲਈ ਡਿਸਟਰਬੈਂਸ ਹੋਈ ਹੈ ਜਿਹੜੀ ਕਮੇਟੀ ਵਿੱਚ ਉਸ ਗੱਲ ਦੀ ਮੈਂ ਮਾਫ਼ੀ ਵੀ ਮੰਗਦਾ ਅਤੇ ਮੇਰਾ ਇਸ ਗੱਲ ਦਾ ਵਾਅਦਾ ਹੈ ਇਹ ਪੱਕਾ ਵਾਅਦਾ ਹੈ ਕਿ ਮੈਂ ਕਿਸੇ ਵੀ ਦੁਨੀਆ ਵਿੱਚ ਕਮੇਟੀ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦਾ ਮੇਰੇ ਕਰਕੇ ਕਮੇਟੀ ਦੁਫਾੜ ਹੋਵੇ ਮੇਰੇ ਕਰਕੇ ਸੰਗਤ ਦੁਫਾੜ ਹੋਵੇ ਮੈਂ ਨਹੀਂ ਚਾਹੁੰਦਾ ਮੈਂ ਨਹੀਂ ਇਹ ਗੱਲ ਚਾਹੁੰਦਾ ਵੀ ਮੇਰੇ ਕਰਕੇ ਕਿਤੇ ਕਲੇਸ਼ ਪਵੇ ਜਾਂ ਲੜਾਈ ਪਵੇ ਸੋ ਮੈਂ 5-7 ਸਾਲ ਪਹਿਲਾਂ ਆਉਂਦਾ ਹੀ ਰਿਹਾ ਹਾਜ਼ਰੀ ਭਰਦੇ ਰਹੇ ਐਤਕੀ ਮੈਂ 4 ਸਾਲ ਬਾਅਦ ਆਇਆ ਪਰ ਬਹੁਤ ਤੁਸੀਂ ਚਲੋ ਐਤਕੀ ਪਿਆਰ ਵਿਖਾਇਆ ਅੱਗੇ ਤੋਂ ਜਦੋਂ ਵੀ ਕਦੇ ਸਮਾਂ ਹੋਏਗਾ ਜਿੱਦਣ 100% ਤੁਹਾਡੀ ਕਮੇਟੀ ਦੀ ਪੂਰੀ ਸਹਿਮਤੀ ਹੋਵੇ ਕਦੇ ਸਮਾਂ ਬਣਿਆ ਨਹੀਂ ਤਾਂ ਮੈਂ ਇਹ ਕਲੀਅਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿੰਦਾ ਮੈਨੂੰ ਸਟੇਜਾਂ ਨਹੀਂ ਪਿਆਰੀਆਂ ਮੈਨੂੰ ਇਹ ਨਹੀਂ ਮੈਂ ਚਾਹੁੰਦਾ ਕਿ ਤੁਹਾਡੇ 'ਚ ਕਲੇਸ਼ ਪਾ ਕੇ ਮੈਂ ਆਪਣੇ ਘਰ ਚਲੇ ਜਾਣਾ ਮੁੜ ਕੇ ਤੁਸੀਂ ਲੜਦੇ ਰਹੋ ਆਪਸ ਵਿੱਚ ਝਗੜਦੇ ਰਹੋ ਅਸੀਂ ਕਮੇਟੀਆਂ ਦੇ ਵਿੱਚ ਝਗੜੇ ਪਵਾਉਣ ਜਾਂ ਪੱਗਾਂ ਲਵਾਉਣ ਵਾਸਤੇ ਨਹੀਂ ਆਏ ਮੈਂ ਕੋਈ ਝਗੜਾ ਪਵਾਉਣ ਨਹੀਂ ਆਇਆ। ਮੈਂ ਬਿਲਕੁਲ ਪਸੰਦ ਨਹੀਂ ਇੱਦਾਂ ਦੀ ਗੱਲ ਕਰਦਾ ਵੀ ਇੱਦਾਂ ਦੀ ਡਿਸਟਰਬੈਂਸ ਹੋਵੇ। ਅਸੀਂ ਇੰਡੀਆ ਹੀ ਠੀਕ ਹਾਂ, ਉਸ ਸਾਨੂੰ ਇੰਡੀਆ ਆਪਣੀ ਗੱਲ ਕਰਾਂਗੇ, ਆਸਟ੍ਰੇਲੀਆ ਤੱਕ ਅੱਜ ਸਾਡੀ ਸੋਸ਼ਲ ਮੀਡੀਆ 'ਤੇ ਆਵਾਜ਼ ਪਹੁੰਚਦੀ ਹੈ। ਮੈਨੂੰ ਪਤਾ ਪਿਆਰਿਓ, ਜਿਹੜੇ ਬੰਦੇ ਸਪੋਰਟ ਕਰਦੇ ਆ ਨਾ, ਸਾਡੇ ਜਥੇ ਨੂੰ ਇੰਨਾ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ। ਸਾਡੇ ਸਿੰਘ ਨੇ ਇਹਨਾਂ ਦੀਆਂ ਘਰ ਵਾਲੀਆਂ, ਉਹਨਾਂ ਨੂੰ ਇੱਥੇ ਤੱਕ ਵੀ ਇਲਜ਼ਾਮ ਉਹਨਾਂ ਦੀਆਂ ਫੋਟੋ, ਇਹ ਥੋੜ੍ਹਾ ਵੀ ਇਹ ਫੋਟੋ ਕਿਤੇ ਨੈੱਟ 'ਤੇ ਪਾ ਲੈਣਗੇ ਆਪਣੀ ਘਰ ਵਾਲੀ ਦੀ। ਜੇ ਕੋਈ ਘਰ ਵਾਲੀ ਦੀ ਫੋਟੋ ਬੱਚਿਆਂ ਨਾਲ ਕੋਈ ਸਿੰਘ ਪਾ ਦੇਵੇ ਫੇਸਬੁੱਕ 'ਤੇ, ਉਹਦੀਆਂ ਐਡੀਆਂ ਗੰਦੀਆਂ ਗੰਦੀਆਂ ਫੋਟੋਆਂ ਬਣਾ ਕੇ ਪਾਉਂਦੇ ਆ, ਬੰਦਾ ਬਸ਼ਰਮ ਹੋ ਜਾਂਦਾ ਵੀ ਯਾਰ ਇੱਦਾਂ ਦਾ ਕੁਛ। ਆ ਮੈਂ ਸਰਦਾਰ ਤਲਵਿੰਦਰ ਸਿੰਘ ਹੋਣਾ ਦੇ ਘਰ ਰਿਹਾ, ਇਹਨਾਂ ਦੀਆਂ ਬੱਚੀਆਂ ਦੀਆਂ ਫੋਟੋਆਂ ਬਣਾ ਬਣਾ ਕੇ ਇੰਨੀ ਬਕਵਾਸ ਲਿਖ ਕੇ ਪਾਉਂਦੇ ਆ, ਪਰਿਵਾਰਾਂ ਨੂੰ ਔਖਾ ਹੋ ਜਾਂਦਾ ਵੀ ਯਾਰ ਅਸੀਂ ਕਿਹੜਾ ਪਾਪ ਕਰ ਲਿਆ ਜੇ ਅਸੀਂ ਇਹਨਾਂ ਨੂੰ ਸੱਦਦੇ ਹਾਂ, ਅਸੀਂ ਕਿਹੜਾ ਗੁਨਾਹ ਕਰ ਲਿਆ ਵੀ ਅਸੀਂ ਜੇ ਕਿਸੇ ਪ੍ਰਚਾਰਕ ਨੂੰ ਸੱਦਦੇ ਹਾਂ। ਅਤੇ ਮੈਂ ਆਹ ਹਾਲਾਤ ਵੇਖ ਕੇ ਮੈਨੂੰ ਲੱਗਦਾ ਕਿਉਂ ਨਹੀਂ ਸਾਡੇ ਪ੍ਰਚਾਰਕ ਸੱਚ ਬੋਲਦੇ, ਇੰਨੀ ਵਿਰੋਧਤਾ ਝੱਲਣੀ ਔਖੀ ਹੋ ਜਾਂਦੀ। ਤੁਹਾਡੀਆਂ ਮਾਵਾਂ ਦੀਆਂ ਭੈਣਾਂ ਦੀਆਂ ਫੋਟੋਆਂ ਬਣਾ ਬਣਾ ਪਾਉਣਗੇ, ਗੰਦੀਆਂ ਗੰਦੀਆਂ ਗਾਲਾਂ ਕੱਢਣਗੇ, ਤੁਸੀਂ ਛਬੀਲਾਂ ਲਾਣਗੇ, ਬੰਦੇ ਮਾਰਨਗੇ, ਬੱਚੇ ਅਨਾਥ ਕਰਨਗੇ। ਹਜੇ ਤੱਕ ਥਾਣੇ 'ਚ ਗੱਡੀਆਂ ਖੜੀਆਂ, ਕਰੋੜਾਂ 1 ਕਰੋੜ ਰੁਪਈਆ ਸਾਡਾ ਵਕੀਲਾਂ ਵਿੱਚ ਖਰਚਾ ਹੋ ਗਿਆ, ਅਜੇ ਕੇਸ ਵਿੱਚ ਵਿਚਾਲੇ ਲਮਕਦਾ। ਅਤੇ ਹਰ ਸੌਖਾ ਕਿਤੇ ਐਡੇ ਧਿਰਾਂ ਦੇ ਨਾਲ ਪੰਗਾ ਲੈ ਲੈਣਾ, ਐਡੀਆਂ ਇਹ ਸਥਾਪਿਤ ਜਥੇਬੰਦੀਆਂ, ਇਹਨਾਂ ਦੇ ਸਾਹਮਣੇ ਖੜਨਾ ਬਹੁਤ ਔਖਾ ਹੈ। ਬੰਦੇ ਦੀਆਂ ਲਕੀਰਾਂ ਕਢਾ ਦਿੰਦੇ ਵੀ ਬੰਦਾ ਅੜੀ ਕਰਕੇ ਸਾਡੇ ਪੈਰਾਂ ਵਿੱਚ ਡਿੱਗੇ। ਪਰ ਮੈਂ ਇਹਨਾਂ ਨੂੰ ਇੰਨੀ ਬੇਨਤੀ ਜ਼ਰੂਰ ਕਰਦਾ, ਕਮੇਟੀ ਨੂੰ ਜ਼ਿੰਦਗੀ 'ਚ ਨਹੀਂ, ਮੈਂ ਚਾਹੁੰਦਾ ਕਿ ਕਮੇਟੀ ਡਿਸਟਰਬ ਹੋਵੇ, ਮੇਰੇ ਆਉਣ ਕਰਕੇ ਇਹਨਾਂ ਵਿੱਚ ਦੁਫਾੜ ਪਵੇ। ਤੁਸੀਂ ਇੱਥੋਂ ਦਾ ਮਾਹੌਲ ਵੇਖਣਾ, ਤੁਸੀਂ ਇੱਥੋਂ ਦਾ ਸਿਸਟਮ ਵੇਖਣਾ। ਉਹ ਤਾਂ ਨਹੀਂ ਗਏ ਵੀ ਅਸੀਂ ਅੜੀ ਇੱਦਾਂ ਹੀ ਕਰਾਂਗੇ, ਅਸੀਂ ਜਿੱਦ ਕਰਨ ਵਾਲੇ ਨਹੀਂ। ਸਾਨੂੰ ਤਾਂ ਇੱਥੇ ਹੁਣ ਕਹੋਗੇ ਨਾ ਵੀ ਛੱਡ ਦਿਓ, ਦੀਵਾਨ ਬੰਦ ਕਰ ਦਿਓ, ਅਸੀਂ ਇੱਕ ਮਿੰਟ ਨਹੀਂ ਲਾਊਂਗਾ, ਨਾਲ ਦੀ ਨਾਲ ਸਮਾਪਤੀ ਕਰ ਦਿਆਂਗੇ। ਅਸੀਂ ਲੜਨਾ ਤੇ ਧਿਰ ਨਹੀਂ ਕੋਈ, ਅਸੀਂ ਤਾਂ ਆਪਣੀ ਗੱਲ ਸਟੇਜ 'ਤੇ ਕਹਿੰਦੇ ਹਾਂ, ਉਹ ਅਸੀਂ ਆਪਣੇ ਤਰੀਕੇ ਨਾਲ ਕਹਿੰਦੇ ਰਹਿਣਾ। ਸੋ ਸਾਰੀ ਕਮੇਟੀ ਦਾ, ਇੱਥੋਂ ਦੀ ਪ੍ਰਬੰਧਕ ਕਮੇਟੀ ਦਾ, ਮੈਨੇਜਮੈਂਟ ਦਾ, ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਮੇਰੇ ਪਰਿਵਾਰਾਂ ਵੀਰਾਂ ਨੇ ਮੇਰਾ ਬਹੁਤ ਵੱਡਾ ਸਾਥ ਦਿੱਤਾ, ਜਿਹੜੇ ਬੰਦਿਆਂ ਨੇ ਸਕਿਉਰਿਟੀ ਕਰਕੇ ਮੈਨੂੰ ਇੱਥੇ ਸਟੇਜ ਤੱਕ ਲਿਆਉਣਾ ਛੱਡਣਾ। ਕਈ ਨਾਰਾਜ਼ ਵੀ ਹੋਏ ਆ ਵੀ ਸਾਡੀ ਤਾਂ ਫਤਿਹ ਵੀ ਨਹੀਂ, ਸਾਨੂੰ ਬੁਲਾਉਣ ਦਿੰਦੇ, ਧੱਕਾ ਕਰਦੇ ਆ, ਪਰ ਉਹ ਕਰਨ ਕੀ ਜੀ। ਸਾਡੇ ਬੰਦਿਆਂ ਨੂੰ ਇਹ ਡਰ ਲੱਗਦਾ ਵੀ ਯਾਰ ਕੋਈ ਬੰਦਾ ਆ ਕੇ ਪੱਗ ਹੀ ਨਾ ਲਾ ਦੇ, ਕੋਈ ਬੰਦਾ ਮੁੱਕਾ ਹੀ ਨਾ ਮਾਰ ਜੇ, ਫਿਰ ਲੜਾਈ ਪੈਣ ਦਾ ਖਤਰਾ ਹੈ, ਤਾਂ ਕਰਕੇ ਸਿੰਘ ਪਰੇਸ਼ਾਨ ਹੁੰਦੇ ਆ, ਉਹ ਲੈ ਕੇ ਵੀ ਜਾਂਦੇ ਆ। ਅਤੇ ਇੱਕ ਮੈਂ ਹੁਣ ਅੱਜ ਬੇਨਤੀ ਲਾਸਟ ਕਰਦਾ ਵੀ ਹੁਣ ਆਪਾਂ ਜਦੋਂ ਜਾਣਾ ਹੈ ਲਾਸਟ ਵਾਰੀ, ਉੱਥੇ ਨਾ ਕਈ ਵਾਰੀ ਕਈ ਬੀਬੀਆਂ ਅੱਗੇ ਆਉਂਦੀਆਂ ਗੱਡੀ ਦੇ ਧੱਕੇ ਨਾਲ, ਕਈ ਬੱਚੇ ਨੇ ਨਿੱਕੇ ਨਿੱਕੇ ਨਾਲ, ਅਤੇ ਉਹ ਜਿੰਨਾ ਮਰਜ਼ੀ ਅੱਗੇ ਆਉਣ ਜਾਂ ਉਹ ਚਾਹੇ ਆਪਣੇ ਕੋਈ ਧੱਕਾ ਵੀ ਮਾਰਨ, ਗਾਲਾਂ ਵੀ ਕੱਢਣ, ਪਰ ਤੁਸੀਂ ਉਹਨਾਂ ਨੂੰ ਗਾਲਾਂ ਨਾ ਕੱਢਿਓ। ਅੱਜ ਲਾਸਟ ਦਿਨ ਹੈ ਸਾਡਾ, ਸੁੱਖ ਸੁੱਖਾਂ ਨਾਲ ਲੰਘ ਗਿਆ, ਉਹ ਚਾਹੁੰਦੇ ਆ ਕਿ ਤੁਸੀਂ ਲੜਾਈ ਕਰੋ, ਤੁਸੀਂ ਇੱਕ ਅੱਧੇ ਦੀ ਪੱਗ ਲਾਓ, ਫਿਰ ਉਹ ਮੀਡੀਆ 'ਚ ਵਿਖਾਉਣਗੇ, ਵੇਖੋ ਜੀ ਸਾਡੇ ਨਾਲ ਇੱਦਾਂ ਕੀਤਾ, ਸਾਨੂੰ ਧੱਕਾ ਕੀਤਾ, ਉਹ ਚਾਹੁੰਦੇ ਹੈ। ਬਸ ਇੱਕ ਵਾਰੀ ਗੱਡੀ ਲੰਘ ਗਈ ਵਾਪਸ, ਮੁੜ ਕੇ ਚਲੋ ਹੁਣ ਅੱਗੇ ਸਬੱਬ ਨਾਲ, ਮੈਂ ਕੋਈ ਨਹੀਂ ਇਹ ਵਾਅਦਾ ਕਰਦਾ ਵੀ ਮੈਂ ਆਸਟ੍ਰੇਲੀਆ ਰੋਜ਼ ਹੀ ਤੁਰਿਆ ਰਹਿਣਾ, ਮੈਂ ਪਹਿਲਾਂ 4 ਸਾਲ ਬਾਅਦ ਆਇਆ, ਮੈਨੂੰ ਨਹੀਂ ਇਹ ਇੱਦਾਂ ਦਾ ਸਿਸਟਮ ਪਸੰਦ, ਇੱਦਾਂ ਦੀ ਡਿਸਟਰਬੈਂਸ ਅਸੀਂ ਪੈਦਾ ਕਰੀਏ। ਸਾਡੇ ਜਦੋਂ ਅਮੈਰੀਕਾ ਜਾਂਦੇ ਸੀ ਉੱਥੇ ਵੀ ਰੌਲਾ ਪਾਉਂਦੇ ਸੀ ਇੱਦਾਂ ਕਈ, ਮੈਂ ਹੁਣ ਅਮੈਰੀਕਾ ਵੀ ਜਾਣਾ, ਉੱਥੇ ਇੱਕ ਗੁਰਦੁਆਰਾ ਸਾਹਿਬ ਸਿੱਖ ਲਿਸਨਰ ਲਿਸਨਿੰਗ ਸਿੱਖ ਲਰਨਿੰਗ ਸੈਂਟਰ ਬਣਾਇਆ ਹੈ, ਆਪਣੇ 5-7-20 ਬੰਦਿਆਂ ਨੂੰ ਇਕੱਠੇ ਕਰਕੇ ਵੀ ਤੁਸੀਂ, ਉਹ ਕਹਿੰਦੇ ਜੀ ਸਾਨੂੰ ਤਾਂ ਤੁਹਾਡੀ ਲੋੜ ਹੈ, ਜੇ ਗੁਰਦੁਆਰਿਆਂ ਵਾਲੇ ਚੱਕਰ ਪਾਉਂਦੇ ਆ ਤਾਂ ਅਸੀਂ ਆਪਣੀ ਇੱਕ ਜਗ੍ਹਾ ਲੈ ਕੇ ਬਣਾਵਾਂਗੇ, ਉੱਥੇ ਆਓ ਸਾਡੇ ਗੁਰਦੁਆਰੇ ਕੀਰਤਨ ਕਰੋ, ਸਾਨੂੰ ਇਹਨਾਂ ਗੱਲਾਂ ਦੀ ਲੋੜ ਹੈ, ਸਾਡੇ ਬੱਚਿਆਂ ਨੂੰ ਇਹਨਾਂ ਗੱਲਾਂ ਦੀ ਲੋੜ ਹੈ। ਸੋ ਅਮੈਰੀਕਾ ਵਿੱਚ ਆ ਥੋੜ੍ਹੇ ਦਿਨਾਂ 'ਚ 24-25-26 ਨੂੰ ਉਹਦੀ ਓਪਨਿੰਗ ਮੈਂ ਕਰਨੀ ਹੈ, ਜਾਣਾ ਹੈ ਉੱਥੇ, ਉਹ ਸਿੰਘਾਂ ਨੇ ਰਲ ਕੇ ਵੀ ਜਿਹਦੇ ਵਿੱਚ ਕੋਈ ਇਨਵੋਲਵ ਨਾ ਹੋ ਸਕੇ, ਅਸੀਂ ਆਪਣੀ ਮਰਜ਼ੀ ਨਾਲ ਜਿਹੜੀ ਗੱਲ ਕਹਿਣੀ ਹੈ ਖੁੱਲ੍ਹ ਕੇ ਸਟੇਜ ਤੋਂ ਕਹਿ ਸਕੀਏ, ਖੁੱਲ੍ਹ ਕੇ ਆਪਣੀ ਗੱਲ ਜੋ ਗੁਰਬਾਣੀ ਦੱਸਦੀ ਹੈ, ਆਪਣੀ ਗੱਲ ਜਿਹੜੀ ਹੈ ਕਰਦੇ ਰਹੀਏ। ਸੋ ਮੈਂ ਸਾਰੀ ਸੰਗਤ ਦਾ, ਇੱਥੋਂ ਦੀ ਮੈਨੇਜਮੈਂਟ ਦਾ, ਪ੍ਰਬੰਧਕ ਕਮੇਟੀ ਦਾ, ਸਰਦਾਰ ਤਲਵਿੰਦਰ ਸਿੰਘ ਹੋਣਾ ਦਾ, ਜਿੰਨੇ ਵੀਰਾਂ ਨੇ ਮੇਰਾ ਸਾਥ ਦਿੱਤਾ, ਸਹਿਯੋਗ ਦਿੱਤਾ ਹੈ, ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਵੀ ਕਰਦਾ ਹੈ। ਅਮਰ ਛਕਣ ਵਾਲਿਆਂ ਦਾ ਧੰਨਵਾਦ, ਤੁਹਾਡਾ ਸੰਗਤ ਦਾ ਬਹੁਤ 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 ਧੰਨਵਾਦ। ਅਤੇ ਦੂਜੀ ਗੱਲ, ਜਿਹੜੀ ਕਮੇਟੀ ਡਿਸਟਰਬ ਹੋਈ ਹੈ, ਜੋ ਮੇਰੇ ਕਰਕੇ ਜੇ ਉਹਨਾਂ ਨੂੰ ਲੱਗਦਾ ਵੀ ਮੇਰੀ ਕਿਤੇ ਕਸੂਰ ਲੱਗਦਾ ਹੈ, ਤਾਂ ਮੈਂ ਇਸ ਗੱਲ ਦੀ ਮਾਫ਼ੀ ਮੰਗਦਾ। ਜੇ ਤੁਹਾਨੂੰ ਲੱਗਦਾ ਵੀ ਕਿਤੇ ਮੇਰਾ ਕੋਈ ਕਸੂਰ ਹੈ, ਮੈਂ ਗਲਤੀ ਕੋਈ ਕੀਤੀ ਹੈ, ਸੋ ਧੰਨਵਾਦ ਸਾਰੀ ਸੰਗਤ ਦਾ। ਅਤੇ ਆ ਜਾਣ ਲੱਗਿਆਂ ਜ਼ਰੂਰ ਖਿਆਲ ਰੱਖਿਓ, ਜੋ ਮਰਜ਼ੀ ਕਹੀ ਜਾਣ, ਆਰਾਮ ਨਾਲ ਬਸ ਇੱਕ ਹੀ ਲੰਘਾਓ, ਮੁੜ ਕੇ ਪਤਾ ਨਹੀਂ ਕਦੋਂ ਸਬੱਬ ਬਣਨਾ ਹੈ, ਪਰ ਕੋਸ਼ਿਸ਼ ਕਰਿਓ ਵੀ ਕੋਈ ਰੌਲਾ ਨਾ ਪਵੇ, ਕੋਈ ਝਗੜਾ ਨਾ ਹੋਵੇ, ਕਿਸੇ ਦੀ ਪੱਗ ਨਾ ਲਵੇ। ਪੱਗ ਤਾਂ ਸਿੱਖ ਦੀ ਹੈ, ਉੱਧਰ ਲਵੇ ਸਾਡੀ, ਲਵੇ ਸਿੱਖ ਦੀ ਪੱਗ। ਦੁਨੀਆ ਵਿੱਚ ਇਹਦਾ ਜਲੂਸ ਨਿਕਲਦਾ, ਕੋਈ ਚੰਗਾ ਮੈਸੇਜ ਨਹੀਂ ਜਾਂਦਾ ਭਾਈ। ਅਸੀਂ ਧਿਰ ਬਣ ਕੇ ਕਦੇ ਨਾ ਲੜਾਈ ਕੀਤੀ ਹੈ, ਨਾ ਲੜਨਾ ਚਾਹੁੰਦੇ ਹਾਂ। ਸਭ ਦਾ ਧੰਨਵਾਦ, ਸਾਰਿਆਂ ਦੇ ਸਹਿਯੋਗ ਦਾ ਧੰਨਵਾਦ, ਅਤੇ ਸਤਿਗੁਰੂ ਮਿਹਰ ਕਰਨ, ਰਲ ਮਿਲ ਕੇ ਇੱਦਾਂ ਹੀ ਬਾਣੀ ਪੜ੍ਹੋ, ਆਪ ਗਿਆਨ ਪ੍ਰਾਪਤ ਕਰੋ, ਸਮਝ ਲਓ। ਅਤੇ ਇਹਨਾਂ ਦੇ ਸਮਾਗਮ ਵੀ ਹੁੰਦੇ ਆ, ਅਟੈਂਡ ਕਰਿਆ ਕਰੋ, ਆ ਕੇ ਤੁਹਾਨੂੰ ਪਤਾ ਲੱਗੇਗਾ। ਇੱਥੇ ਬਹਿ ਕੇ ਸੁਣਿਆ ਕਰੋ, ਤੁਸੀਂ ਵੇਖਿਆ ਕਰੋ, ਆਪਣਾ ਦਿਮਾਗ ਵਰਤਿਆ ਕਰੋ, ਇੱਦਾਂ ਬਹਿ ਕੇ ਸੋਚਿਆ ਕਰੋ ਵੀ ਕੀ ਸਹੀ ਹੈ ਅਤੇ ਕੀ ਗਲਤ ਹੈ। ਅੱਜ ਵੀ ਤੁਸੀਂ ਸੁਣਿਆ, ਇਹਨਾਂ ਦੇ ਪ੍ਰੋਗਰਾਮ ਹੋਣਗੇ ਉਹ ਵੀ ਸੁਣਿਓ, ਇਹ ਨਹੀਂ ਆਪਾਂ ਵੀ ਆਪਾਂ ਫੱਟੀਆਂ ਲੈ ਕੇ ਖੜ੍ਹ ਜੀ, ਸੁਣੋ ਬਹਿ ਕੇ, ਪਤਾ ਲੱਗੇ ਵੀ ਕੀ ਲੌਜਿਕ ਹੈ, ਸੈਂਸ ਬਣਦੀ ਹੈ, ਡਿਵੈਲਪਮੈਂਟ ਹੈ, ਸਾਡਾ ਵਿਕਾਸ ਹੈ, ਕਿਹੜੀਆਂ ਗੱਲਾਂ ਤੂੰ ਸਾਰੀ ਰਾਤ ਬਹਿ ਕੇ ਗਿਆ, ਕਿਹੜਾ ਕਿਹੜਾ ਕੁਝ ਸਿੱਖ ਕੇ ਗਿਆ, ਇਹ ਸੋਚਿਆ ਕਰ ਵੀ ਅੱਜ ਸਾਰੀ ਰਾਤ ਲਾਈ ਸੀ ਅਤੇ ਆਹ ਨਵੀਆਂ ਨਵੀਆਂ ਗੱਲਾਂ ਸਾਨੂੰ ਸਿੱਖਣ ਨੂੰ ਮਿਲੀਆਂ। ਇਹ ਤੁਸੀਂ ਜ਼ਰੂਰ ਆਪਣੇ ਵਿਚਾਰ ਕਰਿਆ ਕਰੋ, ਡਿਸਕਸ਼ਨ ਕਰਿਆ ਕਰੋ। ਸਾਰੀ ਸੰਗਤ ਦਾ ਧੰਨਵਾਦ, ਗੱਜ ਕੇ ਆਨੰਦ ਸਾਹਿਬ ਬੋਲੋ, ਕੋਈ ਰਸਨਾ ਵਾਂਝੀ ਨਾ ਜੀ ਰਵੇ। ਪਰਮੇਸ਼ਰ ਟੀਵੀ ਇੰਟਰਨੈੱਟ ਦੇ ਉੱਤੇ ਐਪ ਡਾਊਨਲੋਡ ਕਰ ਸਕਦੇ ਹੋ ਤੁਸੀਂ, ਢੱਡਰੀਆਂ ਵਾਲੇ ਕਰ ਲਓ, ਐਪ ਬਣੀ ਹੋਈ ਹੈ, ਜਾਂ MP ਦੀ ਇੱਕ ਐਪ ਬਣੀ ਹੈ, ਸਾਹਿਬ TV ਐਪ ਬਣੀ ਹੈ, ਇਹ ਡਾਊਨਲੋਡ ਕਰ ਲਓ। ਜਿੰਨੇ YouTube ਦੇ ਉੱਤੇ ਸਬਸਕ੍ਰਾਈਬ ਕਰੋਗੇ, ਜੇ MP ਚੈਨਲ ਸਬਸਕ੍ਰਾਈਬ ਕਰ ਲੈਂਦੇ ਹਾਂ, ਅਤੇ ਜਿੰਨੇ ਨਵੇਂ ਦੀਵਾਨ ਆਉਂਦੇ ਆ ਤੁਸੀਂ, ਉਹ ਤੁਹਾਡੇ ਤੱਕ ਪਹੁੰਚ ਜਾਣਗੇ। ਲਾਈਵ ਚੱਲਦੇ ਹੈ, ਜਿੱਥੇ ਦੁਨੀਆ 'ਚ ਪ੍ਰੋਗਰਾਮ ਹੁੰਦਾ ਸੁਣਿਆ ਕਰੋ, ਟਾਈਮ ਕੱਢ ਕੇ ਜ਼ਰੂਰ ਸੁਣੋ। ਜੇ ਤੁਹਾਨੂੰ ਕੋਈ ਮੇਰੀ ਗਲਤੀ ਲੱਗੇ ਮੈਨੂੰ ਦੱਸਿਓ ਵੀ ਜ਼ਰੂਰ, ਵੀ ਆਹ ਤੁਹਾਨੂੰ ਲੱਗਦਾ ਵੀ ਕੁਛ ਗਲਤ ਹੋ ਰਿਹਾ ਤਾਂ ਦੱਸੋ। ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜ਼ਰੂਰ ਧਿਆਨ ਨਾਲ ਸੁਣਦੇ ਰਿਹਾ ਕਰੋ। ਸਰਬ ਸੰਗਤਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਬੈਠਣ ਦਾ ਸਾਨੂੰ ਸਾਰਿਆਂ ਨੂੰ ਸਮਾਂ ਦਿੱਤਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਇਆ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਇਆ, ਦੋਤਾਂ ਗਾਉ ਹਰੀ ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਲੇ, ਕੀ ਸੱਚੇ ਸਾਹਿਬ ਗਿਆ ਨਾਹੀ ਘਰ ਤੇਰਾ, ਤੇਰਾ ਸਭ ਕੁਛ ਹੈ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾਰੋ, ਸਾਚ ਨਾਮ ਆਧਾਰ ਪਿਆ ਜਿਨ ਮੁਖਾ ਸਭ ਗਵਾਈਆ, ਹਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਚਾ ਸਭ ਪਜਾਈਆ, ਸਦਾ ਕੁਰਬਾਨ ਕੀਤਾ ਗੁਰੂ ਦਿਸਦੀਆਂ ਇਹ ਬੰਦਿਆ, ਕਹਿ ਨਾਨਕ ਸੁਣੋ ਸੰਤੋ ਸ਼ਬਦ ਭਰੋ ਪਿਆਰੋ ਸੱਚ ਨਾਮ ਆਧਾਰੋ ਵਾਜੇ, ਪੰਚਮ ਜਿਤ ਘਰ ਸੁਪਾਕੈ, ਘਰ ਸੁਪਾਕੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਰੂਪ ਦਵਾਸ ਕੀਤੇ ਕਾਲ ਸੰਤਾਰਿਆ, ਤੁਰ ਕਰਮ ਪਾਇਆ ਖੁਦ ਜਿਨ ਕਉ ਸੇ ਨਾਮ ਹਰ ਕਹਿਲਾ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ, ਆਨੰਦ ਸੁਣੋ ਮਤ ਪਾਤੀ ਹੋ ਸਗਲ ਮਨੋਰਥ ਪੂਰੇ, ਪਾਤ ਪਗ ਪਾਇਆ ਰੋਗ ਸੰਤਾ ਪੁੱਤਰ ਸੁਣੀ ਸੱਚੀ ਬਾਣੀ, ਸੰਤ ਸਾਜਨ ਸੇ ਪੂਰੇ ਸੁਣਦੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਦਿਵਸ ਰਾਤ ਲਾਇਆ ਸਗਲ ਜਗ
ਚੰਗੇ ਆਈਆਂ ਤੁਰਿਆ ਆਈਆਂ ਵਾਚ ਧਰਮ ਹਦੂਰ ਕਰਨੀਆਂ ਪੋ ਆਪਣੀ ਕੇ ਨੇੜੇ ਤੇ ਦੂਰ ਆਲੀ ਜਿੰਨੀ ਨਾਮ ਤੇ ਆਇਆ ਗਏ ਮਸਕ ਥਾ ਨਾਨਕ ਤੇ ਮੁਖੀ ਉਤਲੇ ਕੇਤੀ ਛੁੱਟੀ ਜਿੰਨੀ ਨਾਮ ਤੇ ਆਇਆ ਗਏ ਮਸਕ ਥਾ ਨਾਨਕ ਤੇ ਮੁਖੀ ਉਤਲੇ ਕੇਤੀ ਛੁੱਟੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੁਮ ਮਾਤ ਪਿਤਾ ਹਾਮੋ